पीछे ते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। बुधवार दी सवेर चढ़दा सूरज ते रुमकदी पौण त्रेल दे तुपके ते किते मीह दी बछार ते किते चमकदी धुप कम्मा कारां दी दौड़ या फिर अजे चाह दियां चुस्कियां किते तारिया नाल बातां ते किते ढलदी शाम ते किते चढ़दा सूरज जिस किसे भी मौसम समय या मसरूफियत नूं मान रहे हो जी स्वागत करदी आं तुहाडा हरमन रेडियो दे वेड़े विच। सो सारियां दा स्वागत तुहाडा और प्यार भरी सत श्री अकाल। उम्मीद करदी आं जी सब राजी खुशी हसते वसते होवो कि अपने घर परिवारां दे विच। सो तारीक अज हो गई है जी 23 जनवरी 2019। सो 2019 दे जनवरी महीने दे भी काफी दिन लंघ गए। सो आखरी हफ्ता जेड़ा चढ़न वाला है। इस तो अलावा जे देसी महीनिया की गल करिए ते माघ महीने की 10 तारीक हो गई है जी अज। ते अज दी इस सवेर दे नाल लहरां दा प्रोग्राम शुरू करदे आं। सो मैं एडिलेड स्टूडियो तो सुखप्रीत हाजिर हां जी ते मेरे नाल सरबजीत भाजी तकनीकी सांभ संभाल दे लई पटियाला स्टूडियो तो। सो असीं शुरू करदे आं जी अज दा लहरां प्रोग्राम। सो लहरां प्रोग्राम शुरू करन तो पहला जी उस परमात्मा दा नूं याद करिए। सो दिल विच विसाखी उहदी याद ते सरबत ते भले दी अरदास ते शुकराने दी अरदास दे नाल चलो जी सारे गुरफते सांझी करदे आ। सो लिया के चेहरियां ते वड्डी वाली स्माइल ते चलो जी याद करदे उस परमात्मा नूं ते सांझी करिए गुरफते। वाहिगुरु जी का खालसा वाहिगुरु जी की फतेह। सो परमात्मा मेहर भरिया हथ साडे सारियां दे सिर ते रखण सारी लुकाई ते शांति पसे हर कोई अपने घरां दे विच ए पंछी अपने आलणियां दे विच सारी लुकाई हसू हसू करती रही। सो जी लहरां प्रोग्राम दे विच अज दे लहरां प्रोग्राम नूं विच असीं हमेशा दी तरह सांझे करने अपने विचार जज्बात ख्याल ते सब तो वध यादां। बिलकुल जी गीत संगीत ते नाल ही तुसी कोई भी गीत जेड़ा जे तुसी किसे नूं डेडिकेट करना चाहुंदे हो सुनना सुनाउणा चाहुंदे हो ते ओह वी तुसी सानूं लिख भेजो। सो बाकी अपने विचारां दी अपनी यादां दी सांझ वी तुसी साडे नाल पा सकदे हो। पता है जी request@harmanradio.com ईमेल दा पता ते इस तो इलावा टेलीग्राम राही भी सांझ बना सकदे हो प्रोग्राम दे विच @harmanradio ते इस तो इलावा प्रोग्राम दे विच कॉल भी कर सकदे हो जी 02-85-99-28-11 ते। सो बिलकुल जी गल्लां मैं करनियां ते हुंगारे तुसी भरने आ गल करन दा स्वाद तां ही आउंदा है ना। बिलकुल सो बिलकुल जी गल्लां बातां शुरू करदे आ असीं। उस तो पहला समा देख लईए की होया जी। सो मैं एडिलेड दियां घड़ियां वल इस वेले देखा ते पूरे 7:34 हो चुके ने। सो सिडनी ते मेलबर्न समय दे मुताबिक इस वेले 8:04 जेड़े आ ओह आस्ट्रेलिया दे विच हो चुके ने ते उस तो इलावा पर्थ दे विच इस वेले अजे तक सवेर दे 5:04 ही होए ने ते यही समा अगे होंगकोंग दियां घड़ियां ते इस होंगकोंग दे विच भी इस वेले 5:04 होए आ जी। सो ऑकलैंड न्यूजीलैंड की गल करिए ते इस वेले 10:04 ऑकलैंड दे विच हो चुके ने ते उस तो अगे जे असी पंजाब दे विच चलिए ते पंजाब दे विच इस वेले वड्डा तड़का 2:35 हो चुके ने ते लंडन दे विच इस वेले जी 9:05 मंगलवार दी रात जिहड़ी चल रही है उत्थे ते उस तो बाद कैनेडा दे वैनकूवर शहर दी गल करिए ते 1:05 दुपहर दे जिहड़े आ होए ने। सो बिलकुल जी एक ही धरती है पर समा वखरा वखरा रुत्तां वखो वखरियां ਕਿਤੇ ਸਵੇਰ ਕਿਤੇ ਸ਼ਾਮ ਔਰ ਕਿਤੇ ਰਾਤ। ਔਰ ਇਸ ਤੋਂ ਇਲਾਵਾ ਇਸੇ ਤਰ੍ਹਾਂ ਮੌਸਮ ਦੀ ਗੱਲ ਕਰੀਏ ਤੇ ਅਸੀਂ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਚੰਗੀ ਗਰਮੀ ਹੰਡਾ ਰਹੇ ਹਾਂ ਜੀ। ਤਾਪਮਾਨ 40 ਦੇ ਲਾਗੇ ਛਾਗੇ ਪਹੁੰਚਿਆ ਹੋਇਆ ਹੈ। ਸੋ ਚੰਗੀ ਗਰਮੀ ਹੈ ਆਸਟ੍ਰੇਲੀਆ ਦੇ ਵਿੱਚ। ਔਰ ਕੱਲ ਨੂੰ ਐਡੀਲੇਡ ਦਾ ਤਾਪਮਾਨ ਜਿਹੜਾ 44 ਡਿਗਰੀ ਤੱਕ ਜਾਣ ਦੀ ਜਿਹੜੀ ਸੰਭਾਵਨਾ ਦਿਸਦੀ ਹੈ। ਸੋ ਆਸਟ੍ਰੇਲੀਆ ਵਾਲੇ ਜੀ ਸਾਰੇ ਵਧੀਆ ਪਾਣੀ ਪੂਣੀ ਪੀਂਦੇ ਰਹੋ ਔਰ ਆਪਣੇ ਆਪ ਨੂੰ ਠੰਡਾ ਰੱਖੋ ਕਿਉਂਕਿ ਗਰਮੀ ਬਹੁਤ ਹੈ ਜੀ। ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਚੰਗੀ ਹੈ ਇਸ ਵੇਲੇ, ਠੰਡ ਚੱਲ ਰਹੀ ਹੈ ਔਰ ਪਿਛਲੇ 2-3 ਦਿਨਾਂ ਤੋਂ ਕਾਫੀ ਮੀਂਹ ਵੀ ਪੈ ਰਿਹਾ ਹੈ ਔਰ ਕਹਿੰਦੇ ਨੇ ਕਿ ਪਿਛਲੇ ਕੁਝ 49 ਸਾਲਾਂ ਤੋਂ ਜਿਹੜਾ ਰਿਕਾਰਡ ਟੁੱਟਿਆ ਮੀਂਹ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਖਾਸ ਕਰਕੇ। ਸੋ ਕਾਫੀ ਮੀਂਹ ਪੈ ਰਿਹਾ ਜੀ ਉੱਥੇ ਔਰ ਕਿਤੇ ਬਰਫਬਾਰੀ ਵੀ ਹੋ ਰਹੀ ਹੈ। ਸੋ ਇਹੀ ਮੌਸਮ ਹੈ ਜੀ। ਇੱਕ ਧਰਤੀ ਤੇ ਹੁੰਦੇ ਹੋਏ ਵੀ ਸਭ ਕੁਝ ਵੱਖੋ ਵੱਖਰਾ ਅਸੀਂ ਉਹਨੂੰ ਮਾਣ ਰਹੇ ਹਾਂ। ਸੋ ਇਸ ਸਾਰੀ ਧਰਤੀ ਤੇ ਵੱਖੋ ਵੱਖਰਾ ਜੀ, ਪਰ ਇੱਕ ਚੀਜ਼ ਜਿਹੜੀ ਆ ਉਹ ਸੇਮ ਹੀ ਆ, ਉਹ ਹੈ ਜੀ ਸਾਡਾ ਹਰਮਨ ਰੇਡੀਓ। ਸੋ ਜਿੱਥੋਂ ਕਿਤੋਂ ਵੀ ਤੁਸੀਂ ਹਰਮਨ ਰੇਡੀਓ ਨਾਲ ਸਾਂਝ ਬਣਾਈ ਬੈਠੇ ਹੋ, ਹੁਣ ਅਸੀਂ ਸੁਣਦੇ ਹਾਂ ਜੀ ਇੱਕ ਧਾਰਮਿਕ ਗੀਤ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਮੁੜਦੇ ਹਾਂ ਅਸੀਂ ਆਪਣੀ ਯਾਦਾਂ ਦੇ ਜ਼ਰੀਏ ਆਪਣੇ ਪੰਜਾਬ ਦੇ ਕਿਹੜੀ ਯਾਦ।
ਸਤਨਾਮ 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 ਮੇਰਾ ਮੁਝ ਮੈਂ ਕੁਛ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ, ਇਹ ਤਾਂ ਤੇਰਾ ਦਿੱਤਾ ਨਾਮ। ਸਤਨਾਮ 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 ਤੇਰੇ ਦਰ ਤੇ ਮੁੱਕ ਜਾਣੀ, ਤੇਰੇ ਦਰ ਤੇ ਮੁੱਕ ਜਾਣੀ, ਓ ਤੇਰੇ ਤੋਂ ਸ਼ੁਰੂ ਵਾਹਿਗੁਰੂ 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 ਜਦ ਵੀ ਤੇਰੇ ਦਰ ਤੇ ਆਵਾਂ, ਅੱਗੇ ਤੇਰੇ ਸੀਸ ਝੁਕਾਵਾਂ, ਕਦੇ ਨਾ ਕੁਝ ਲੁਕੋ ਕੇ ਰੱਖਦਾ, ਬਿਨ ਬੋਲੇ ਹੀ ਸਭ ਕੁਝ ਪਾਵਾਂ, ਬਿਨ ਬੋਲੇ ਹੀ ਸਭ ਕੁਝ ਪਾਵਾਂ। ਮੈਂ ਜਦ ਵੀ ਤੇਰੇ ਦਰ ਤੇ ਆਵਾਂ, ਅੱਗੇ ਤੇਰੇ ਸੀਸ ਝੁਕਾਵਾਂ, ਕਦੇ ਨਾ ਕੁਝ ਲੁਕੋ ਕੇ ਰੱਖਦਾ, ਬਿਨ ਬੋਲੇ ਹੀ ਸਭ ਕੁਝ ਪਾਵਾਂ। ਚੰਨਾ ਤੇਰੇ ਹੀ ਗੁਣ ਗਾਵੇ, ਚੰਨਾ ਤੇਰੇ ਹੀ ਗੁਣ ਗਾਵੇ, ਸੁਬਾ ਦੁਪਹਿਰੋ ਸ਼ਾਮ। ਸਤਨਾਮ 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 ਹੁਕਮ ਤੇਰੇ ਦਾ ਲੰਗਰ ਵਰਤੇ, ਰੂਹ ਮੇਰੀ ਨੂੰ ਸਬਰ ਚ ਕਰ ਦੇ, ਮਨ ਲਾਲਚੀ ਬਨ ਕੇ ਰੱਖ ਲੈ, ਪਾਣਾ ਮੰਨਾ ਹੱਥ ਸਿਰ ਧਰ ਦੇ, ਪਾਣਾ ਮੰਨਾ ਹੱਥ ਸਿਰ ਧਰ ਦੇ, ਹੁਕਮ ਤੇਰੇ ਦਾ ਲੰਗਰ ਵਰਤੇ, ਰੂਹ ਮੇਰੀ ਨੂੰ ਸਬਰ ਚ ਕਰ ਦੇ ਮਨ ਲਾਲ ਜੀ ਬਨ ਕੇ ਰੱਖ ਲੈ ਪਾਣਾ ਮਨਾ ਹੱਥ ਸਿਰ ਕਰ ਦੇ ਤੈਨੂੰ ਭੁੱਲ ਕੇ ਜਿੰਦ ਸਾਡੀ ਤਾਂ ਤੈਨੂੰ ਭੁੱਲ ਕੇ ਜਿੰਦ ਸਾਡੀ ਤਾਂ ਕੱਖਾਂ ਵਾਂਗ ਰੁੜੂ ਵਾਹਿਗੁਰੂ 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 ਵਾਹਿਗੁਰੂ
ਜੀ ਪ੍ਰਭਗਿਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀਗੇ ਸੋ ਇਸ ਧਾਰਮਿਕ ਗੀਤ ਦੇ ਨਾਲ ਬਿਲਕੁਲ ਜ਼ਰੂਰ ਵੀ ਤੁਸੀਂ ਸਤਨਾਮ ਵਾਹਿਗੁਰੂ ਦਾ ਨਾਮ ਜ਼ਰੂਰ ਯਾਦ ਕੀਤਾ ਹੋਣਾ ਹੈ ਜੀ ਸੋ ਪ੍ਰੋਗਰਾਮ ਲਹਿਰਾਂ ਤਰੀਕ ਅੱਜ ਹੋ ਗਈ ਹੈ ਜੀ 23 ਜਨਵਰੀ ਤੇ ਮੈਂ ਸੁਪ੍ਰੀਤ ਐਡੀਲੇਟ ਸਟੂਡੀਓ ਤੋਂ ਸੋ ਅੱਜ ਦੀਆਂ ਲਹਿਰਾਂ ਦੇ ਵਿੱਚ ਬਿਲਕੁਲ ਜੀ ਗੀਤ ਸੰਗੀਤ ਦੇ ਨਾਲ ਨਾਲ ਯਾਦਾਂ ਹੁੰਦੀਆਂ ਕਿਉਂਕਿ ਬੁੱਧਵਾਰ ਦੀ ਸਵੇਰ ਹੈ ਸੋ ਤੁਹਾਨੂੰ ਮੈਂ ਅਕਸਰ ਪੁੱਛਦੀ ਰਹਿੰਦੀ ਹੁੰਦੀ ਹਾਂ ਕਿ ਕੋਈ ਇਹੋ ਜਿਹੀ ਯਾਦ ਜਿਹੜੀ ਤੁਸੀਂ ਯਾਦ ਕਰਦੇ ਹੋ ਜਾਂ ਆਪਣੇ ਪੰਜਾਬ ਬਾਰੇ ਆਪਣੇ ਪਿੰਡ ਬਾਰੇ ਕਦੀ ਧਿਆਨ ਜਾਵੇ ਤੇ ਕਿਹੜੀਆਂ ਯਾਦਾਂ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀਆਂ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰਿਆ ਕਰੋ ਸੋ ਯਾਦਾਂ ਵੀ ਯਾਦ ਕਰਦੇ ਹਾਂ ਜੀ ਉਸ ਤੋਂ ਪਹਿਲਾਂ ਮੇਰੇ ਨਾਲ ਬਿੱਟੂ ਪਾਪਾ ਰਾਏ ਹੋਣਾਂ ਨੇ ਮਲਡੂਰਾ ਤੋਂ ਸਾਂਝ ਪਾਈ ਹੈ ਤੇ ਕੁਲਦੀਪ ਹੋਣਾਂ ਨੇ ਮੈਲਬਰਨ ਤੋਂ ਜਿਹੜੀ ਹੈ ਸਾਂਝ ਬਣਾਈ ਹੈ ਸੋ ਸਵਾਗਤ ਕਰਦੀ ਹਾਂ ਜੀ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸੋ ਬਿੱਟੂ ਪਾਪਾ ਰਾਏ ਹੋਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਅੱਜ ਦਾ ਵੈਦਰ ਜਿਹੜਾ ਉਹਦੇ ਵੱਲ ਵੀ ਧਿਆਨ ਦਵਾਇਆ ਸੋ ਮਲਡੂਰਾ ਦੇ ਵਿੱਚ ਅੱਜ 41 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ ਜੀ ਤੇ ਰਾਤ ਦਾ ਤਾਪਮਾਨ ਜਿਹੜਾ ਘੱਟ ਤੋਂ ਘੱਟ 25 ਡਿਗਰੀ ਹੈ ਓਹੋ ਸੋ ਬਿਲਕੁਲ ਜੀ ਸਾਊਥ ਆਸਟ੍ਰੇਲੀਆ ਦੇ ਵਿੱਚ ਚੰਗੀ ਗਰਮੀ ਪੈ ਰਹੀ ਹੈ ਇੰਨੀ ਦਿਨੀ ਸੋ ਧਿਆਨ ਰੱਖੋ ਜੀ ਆਪਣਾ ਤੇ ਕੁਲਦੀਪ ਹੋਣਾ ਨੇ ਵੀ ਜੀ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਜੀ ਤੇ ਨਾਲ ਹੀ ਇਹਨੇ ਲਿਖਿਆ ਸਿੱਖ ਕਲਾ ਵਿੱਚ ਮਿਹਰ ਕਰ ਇਹ ਪਰਿਵਾਰ ਬਿਲਕੁਲ ਤੇ ਨਾਲ ਹੀ ਇਹਨਾਂ ਨੇ ਮੈਨੂੰ 2 ਤਸਵੀਰਾਂ ਭੇਜੀ ਬੜੀਆਂ ਸਾਰੀਆਂ ਤਸਵੀਰਾਂ ਜੀ ਔਰ ਉਹ ਤਸਵੀਰਾਂ ਹੈਗੀਆਂ ਕਢਾਈ ਦੀਆਂ ਉਹ ਫੁੱਲਾਂ ਦੀਆਂ ਵੇਲਾਂ ਜਿਹੀਆਂ ਵਾਲੀਆਂ ਕਢਾਈਆਂ ਯਾਦ ਆ ਜਿਹੜੀਆਂ ਹੱਥਾਂ ਨਾਲ ਕੱਢਦੀਆਂ ਹੁੰਦੀਆਂ ਸੀਗੀਆਂ ਅੱਗੇ ਲੇਡੀਜ਼ਾਂ ਤੇ ਇੱਕ ਇਹਨਾਂ ਨੇ ਭੇਜੀ ਆ ਉਹਦੇ ਵਿੱਚ ਫੁਲਕਾਰੀ ਦਾ ਜਿਹੜਾ ਤੋਪਾ ਆ ਫੁਲਕਾਰੀ ਦੇ ਜਿਹੜੇ ਕਢਾਈ ਹੈ ਉਹ ਕੱਢੀ ਹੋਈ ਆ ਬਹੁਤ ਹੀ ਸੋਹਣੇ ਜੀ ਨੇ ਨਾਲ ਹੀ ਹਾਥੀ ਤੇ ਮੋਰ ਘੁੱਗੀਆਂ ਇਹ ਵਾਲੀ ਕਢਾਈ ਦੀ ਵੀ ਫੋਟੋ ਇਹਨਾਂ ਨੇ ਮੈਨੂੰ ਭੇਜੀ ਆ ਬਹੁਤ ਹੀ ਸੋਹਣੀਆਂ ਕੁਲਦੀਪ ਤਸਵੀਰਾਂ ਤੁਸੀਂ ਮੇਰੇ ਨਾਲ ਸਾਂਝੀਆਂ ਕੀਤੀਆਂ ਬਹੁਤ ਕੁਝ ਯਾਦ ਕਰਵਾ ਦਿੱਤਾ ਇਹਨਾਂ ਨੇ ਹਨਾ ਇਹ ਸੀਗੀਆਂ ਜਿਹੜੀਆਂ ਕਢਾਈਆਂ ਹੁੰਦੀਆਂ ਸੀਗੀਆਂ ਇਹੋ ਜਿਹੜੇ ਪਹਿਰਾਵੇ ਹੁੰਦੇ ਸੀ ਜਿਹੜੇ ਅਸੀਂ ਬਚਪਨ ਦੇ ਵਿੱਚ ਦੇਖੇ ਸੁਣੇ ਸੀਗੇ ਹਨਾ ਜਿਹੜੇ ਹੰਢਾਏ ਵੀ ਹੋਏ ਆ ਸੋ ਅੱਜ ਗੱਲਾਂ ਅਸੀਂ ਪਹਿਰਾਵੇ ਦੀਆਂ ਹੀ ਕਰਦੇ ਹਾਂ ਨਾ ਕਢਾਈਆਂ ਦੀਆਂ ਹੀ ਕਰਦੇ ਹਾਂ ਇਹ ਸਾਰਾ ਕੁਛ ਛੋਟੀਆਂ ਛੋਟੀਆਂ ਚੀਜ਼ਾਂ ਜੋ ਸਾਡੀਆਂ ਯਾਦਾਂ ਦੇ ਵਿੱਚੋਂ ਵੀ ਵਿਸਰਦੀਆਂ ਜਾਂਦੀਆਂ ਪਈਆਂ ਸਾਡੀ ਜ਼ਿੰਦਗੀ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਕੀ ਹੰਢਾਉਣਾ ਜਾਂ ਪਾਉਣਾ ਆ ਪਰ ਜੇ ਅਸੀਂ ਆਪਣੀਆਂ ਯਾਦਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਵੀ ਬਹੁਤ ਫਿੱਕੀਆਂ ਜਿਹੀਆਂ ਹੁੰਦੀਆਂ ਜਾਂਦੀਆਂ ਪਈਆਂ ਤੇ ਚਲੋ ਫਿਰ ਅੱਜ ਏਦਾਂ ਕਰਦੇ ਆ ਅੱਜ ਬੈਠ ਕੇ ਇਹਨਾਂ ਨੂੰ ਗੂੜਾ ਕਰਦੇ ਆ ਯਾਦ ਆ ਜਦੋਂ ਅਸੀਂ ਸਟਾਪੂ ਖੇਡੀ ਦੇ ਹੁੰਦੇ ਸੀਗੇ ਤੇ ਉਹ ਫਿੱਕੇ ਪੈ ਜਾਂਦੇ ਹੁੰਦੇ ਸੀਗੇ ਹਨਾ ਤੇ ਫੇਰ ਉਹਨਾਂ ਦੇ ਉੱਤੇ ਕੋਲਾ ਜਾਂ ਚਾਕ ਲੈ ਕੇ ਉਹਨਾਂ ਨੂੰ ਗੂੜਾ ਕਰ ਲਈਦਾ ਹੁੰਦਾ ਸੀ ਤਾਂ ਕਿ ਉਹ ਮਿਟਣ ਨਾ ਇਹੀ ਕੰਮ ਕਰੀਦਾ ਸੀ ਅਸੀਂ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਸੋ ਸਾਡੀਆਂ ਫਿੱਕੀਆਂ ਹੁੰਦੀਆਂ ਜਾਂਦੀਆਂ ਜਿਹੜੀਆਂ ਯਾਦਾਂ ਆ ਸਾਡੀਆਂ ਕਦਰਾਂ ਕੀਮਤਾਂ ਆ ਉਹਨਾਂ ਦੇ ਉੱਤੇ ਅਸੀਂ ਫੇਰ ਇੱਕ ਵਾਰੀ ਉਹਨਾਂ ਨੂੰ ਗੂੜਾ ਕਰ ਲਈਦਾ ਆ ਆਪਣੀਆਂ ਯਾਦਾਂ ਦੀ ਪੈਨਸਲ ਚਲਾ ਕੇ ਸੋ ਅੱਜ ਇਹਨਾਂ ਨੂੰ ਤਾਜ਼ਾ ਕਰਦੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਇਹਨਾਂ ਗਹਿਰੀਆਂ ਜਿਹੀਆਂ ਯਾਦਾਂ ਦੇ ਵਿੱਚ ਉਦਾਹਰਨ ਦੇ ਲਈ ਸਾਨੂੰ ਉਸ ਤੋਂ ਬਾਅਦ USA ਤੋਂ ਸਾਨੂੰ ਸ਼ਾਨ ਭੱਟ ਹੋਣਾ ਦਾ ਮੈਸੇਜ ਆਇਆ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੁਹਾਨੂੰ ਵੀ ਸਵਾਗਤ ਪ੍ਰੋਗਰਾਮ ਦੇ ਵਿੱਚ ਇਸ ਵੇਲੇ USA ਦੇ ਵਿੱਚ ਤੇ ਦੁਪਹਿਰ ਢਲ ਰਹੀ ਹੋਣੀ ਹੈ ਹਨਾ ਸੋ ਪਰ ਤੁਹਾਡੀ ਢਲਦੀ ਸਵੇਰ ਸ਼ਾਮ ਤੇ ਸਾਡੀ ਦੁਪਹਿਰ ਤੇ ਸਾਡੀ ਸਵੇਰ ਸਵੇਰ ਦਾ ਜਿਹੜਾ ਤਾਪਮਾਨ ਆ ਨਾ ਉਹ ਇੱਕੋ ਜਿਹਾ ਹੀ ਹੋਣਾ ਮੈਨੂੰ ਲੱਗਦਾ ਕਿਤੇ ਜ਼ਿਆਦਾ ਹੀ ਹੋਣਾ ਆਸਟ੍ਰੇਲੀਆ ਦਾ ਸੋ ਸਵਾਗਤ ਆ ਜੀ ਪ੍ਰੋਗਰਾਮ ਦੇ ਵਿੱਚ ਸੋ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦਾਂ ਦੀ ਜਿਹੜੀ ਗੱਡੀ ਤੋਰਦੇ ਆ ਉਹ ਕੁਲਦੀਪ ਹੋਣਾ ਨੇ ਸਾਨੂੰ ਰਸਤਾ ਦਿਖਾਇਆ ਸੋ ਗੱਲ ਕਰਦੇ ਆ ਅੱਜ ਅਸੀਂ ਪਹਿਰਾਵੇ ਦੀ ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਜੋ ਸਾਡੀ ਜ਼ਿਹਨ ਦੇ ਵਿੱਚੋਂ ਵਿਸਰਦੀਆਂ ਜਾ ਰਹੀਆਂ ਸੋ ਤਿਆਰ ਹੋ ਜੀ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੀ ਤੁਹਾਨੂੰ ਜੋ ਵੀ ਯਾਦ ਆਉਂਦਾ ਤੁਸੀਂ ਮੈਨੂੰ ਮੈਸੇਜ ਵੀ ਕਰਨਾ ਤੇ ਇਸ ਤੋਂ ਇਲਾਵਾ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਤੁਹਾਨੂੰ ਥੋੜਾ ਜਿਹਾ ਟਾਈਮ ਦਿੰਨੀ ਆ, ਸੁਣਦੇ ਆ ਇੱਕ ਗੀਤ, ਇਸ ਗੀਤ ਤੋਂ ਬਾਅਦ ਨਾਲ ਹੀ ਤੁਸੀਂ ਗੀਤ ਵੀ ਸੁਣਨਾ ਤੇ ਨਾਲ ਹੀ ਯਾਦ ਕਰਨੀਆਂ ਆਪਣੀਆਂ ਯਾਦਾਂ ਨੂੰ ਕਿ ਕਿਹੋ ਜਿਹਾ ਤੁਸੀਂ ਪਾਉਂਦੇ ਹੰਡਾਉਂਦੇ ਹੁੰਦੇ ਸੀਗੇ, ਜਿਹੜੇ ਕੱਪੜੇ ਹੁੰਦੇ ਸੀ, ਜਾਂ ਆਪਣੀਆਂ ਮਾਵਾਂ ਦਾਦੀਆਂ ਨੂੰ ਅਸੀਂ ਕਿਸ ਪਹਿਰਾਵੇ ਚ ਦੇਖਦੇ ਹੁੰਦੇ ਸੀ, ਕਿਹੋ ਜਿਹੇ ਗਹਿਣੇ ਹੁੰਦੇ ਸੀ ਉਹਨਾਂ ਦੇ, ਸਾਡੇ ਆਲੇ ਦੁਆਲੇ ਦੇ ਲੋਕ ਕਿਹੋ ਜਿਹਾ ਪਹਿਰਾਵਾ ਪਹਿਨਦੇ ਸੀ, ਸਾਡੇ ਬਾਪ ਦਾਦਿਆਂ ਨੂੰ ਅਸੀਂ ਕਿੱਦਾਂ ਦੇਖਦੇ ਹੁੰਦੇ ਸੀ, ਕਿਸ ਪਹਿਰਾਵੇ ਦੇ ਵਿੱਚ ਦੇਖਦੇ ਹੁੰਦੇ ਸੀ ਤੇ ਆਪ ਕੀ ਪਾਉਂਦੇ ਹੁੰਦੇ ਸੀਗੇ, ਹਨਾ। ਸੋ ਇਹ ਸਾਰੀਆਂ ਗੱਲਾਂ ਅਸੀਂ ਯਾਦ ਕਰਦੇ ਹਾਂ ਜੀ ਅੱਜ ਦੀਆਂ ਲਹਿਰਾਂ ਦੇ ਵਿੱਚ। ਤੇ ਚਲੋ ਜੀ, ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ ਤੇ ਉਸ ਤੋਂ ਬਾਅਦ ਕਰਦੇ ਹਾਂ ਯਾਦ ਅਸੀਂ ਆਪਣੇ ਪਹਿਰਾਵੇ ਨੂੰ।
ਦੱਸ ਮਾਏ ਕੀ ਨੇ ਕਿੱਕਰ ਹੁੰਦੇ, ਅੱਖਾਂ ਦੇ ਪੱਤੇ ਕੀ ਹੁੰਦੇ, ਮਿੱਸੀਆਂ ਰੋਟੀਆਂ ਨਾਲ ਕੰਡੇ ਦੇ ਆਪਣੇ ਪੱਤੇ ਕੀ ਹੁੰਦੇ, ਦੱਸ ਬਣਾ ਕੇ ਮੈਨੂੰ ਆਕਾਰ ਕੀ ਬੀਜੋ ਪਾਲੇ ਦਾ, ਇੱਕ ਕੈਦਾ ਮਕਾਲੀ ਬਾਬਾ ਨਾਨਕ ਸਾਡਾ ਬਾਲੀ, ਇਹਨੂੰ ਬੋਲਣ ਦੇ ਵਿੱਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ, Rush Motion Pictures, Shitesh Chaudhary Films and Naresh Kathuria Films presents Uraeda.
Na tere saab na, jede bande nu angrezi nahi aundi, oh banda kise kam da ni?
Bilkul nahi.
Tere papa ji nu vi nahi aundi.
Starring the same Jassar, Neeru Bajwa, Gurpreet Kuggi and BN Sharma. Directed by Shitesh Chaudhary. Movie releasing on 1st February 2019.
Ji geet sun rahe si ji, kehda le de mainu nahi koode ade da. ਤਰਸੇਮ ਜੱਸਰ ਤੇ ਰੀਰੂ ਬਾਜਵਾ ਦੀ ਆਉਣ ਵਾਲੀ ਫਿਲਮ ਜਿਹੜੀ 1 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਊੜਾ ਐੜਾ, ਸੋ ਬਹੁਤ ਹੀ ਸੋਹਣੀ ਮੂਵੀ ਜੀ, ਬਿਲਕੁਲ ਜ਼ਰੂਰ ਦੇਖਣ ਜਾਊਂਗੀ ਮੈਂ ਤੇ, ਔਰ ਜਾਣਾ ਚਾਹੀਦਾ ਵੀ ਆਪਣੀ ਮਾਂ ਬੋਲੀ ਨੂੰ ਜਿਹੜੀਆਂ ਪ੍ਰੋਤਸਾਹਿਤ ਕਰਦੀਆਂ ਇਹੋ ਜਿਹੀਆਂ ਫਿਲਮਾਂ, ਜ਼ਰੂਰ ਉਹਨਾਂ ਨੂੰ ਦੇਖਣਾ ਔਰ ਦਿਖਾਉਣਾ ਵੀ ਚਾਹੀਦਾ। ਸੋ ਬਿਲਕੁਲ ਜੀ, ਗੱਲ ਇਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਤਾਂ ਇਹ ਮਾਹੌਲ ਚੱਲ ਰਿਹਾ ਕਿ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਜੀ ਉਹਨੂੰ ਤੇ ਬਸ ਬੰਦਾ ਸਮਝਿਆ ਨਹੀਂ ਜਾਂਦਾ, ਹੈ ਨਾ। ਸੋ ਮੇਰੇ ਖਿਆਲ ਚ ਸਗੋਂ ਬਾਹਰਲੇ ਦੇਸ਼ਾਂ ਦੇ ਵਿੱਚ ਇਹੋ ਜਿਹਾ ਨਹੀਂ ਇੰਨਾ ਹੁੰਦਾ, ਸਿਰਫ ਇੱਕ ਇਹਨੂੰ ਲੈਂਗੁਏਜ ਦੀ ਤਰ੍ਹਾਂ ਦੇਖਿਆ ਜਾਂਦਾ ਔਰ ਲੋਕ ਬੜੀ ਕਦਰ ਕਰਦੇ ਆ ਜਦੋਂ ਉਹਨਾਂ ਨੂੰ ਦੱਸੀਦਾ ਕਿ ਇੰਗਲਿਸ਼ ਸਾਡੀ ਥਰਡ ਲੈਂਗੁਏਜ ਆ, ਹੈ ਨਾ। ਸੋ ਬੜੇ ਹੈਰਾਨ ਹੁੰਦੇ ਆ ਔਰ ਉਹਨਾਂ ਨੂੰ ਇਹ ਹੁੰਦਾ, ਅਫਸੋਸ ਹੁੰਦਾ ਕਿ ਅੱਛਾ ਅਸੀਂ ਤਾਂ ਸਿਰਫ ਇੱਕ ਲੈਂਗੁਏਜ ਦੇ ਵਿੱਚ ਹੀ ਉਲਝ ਕੇ ਰਹਿ ਗਏ ਆ, ਵੀ ਤੁਹਾਨੂੰ ਤਿੰਨ ਤਿੰਨ ਜਿਹੜੀਆਂ ਭਾਸ਼ਾਵਾਂ ਉਹ ਬੋਲਣੀਆਂ ਹੁੰਦੀਆਂ, ਪਰ ਅਸੀਂ ਇਹ ਚੀਜ਼ ਨਹੀਂ ਸਮਝਦੇ, ਖਾਸ ਕਰ ਜਦੋਂ ਤੱਕ ਪੰਜਾਬ ਦੇ ਵਿੱਚ ਹੁੰਦੇ ਆ। ਉਦੋਂ ਉੱਥੇ ਅੱਜ ਕੱਲ ਹਰ ਕੋਈ ਤਾਂ ਨਹੀਂ ਪਰ ਜ਼ਿਆਦਾਤਰ ਲੋਕਾਂ ਨੇ ਜਿਹੜਾ ਆ ਉਹੀ ਇੱਕ ਮਤਰੀਆ ਜਿਹਾ ਵਿਵਹਾਰ ਜਿਹੜਾ ਪੰਜਾਬੀ ਦੇ ਨਾਲ ਬਣਦਾ ਜਾ ਰਿਹਾ ਉੱਥੇ। ਪਰ ਮੈਨੂੰ ਲੱਗਦਾ ਹੈ ਕਿ ਕੁਝ ਲੋਕ ਇਸ ਪਾਸੇ ਕਦਮ ਵੀ ਚੁੱਕ ਰਹੇ ਉਹਨਾਂ ਦੇ ਨਾਲ, ਮੈਨੂੰ ਲੱਗਦਾ ਕਿ ਹੁੰਗਾਰਾ ਭਰਨਾ ਚਾਹੀਦਾ, ਉਹਨਾਂ ਦਾ ਹੱਥ ਫੜ ਕੇ ਤੁਰਨਾ ਚਾਹੀਦਾ, ਔਰ ਜ਼ਰੂਰ ਹੀ ਜਿਹੜੀ ਪੰਜਾਬੀ ਬੋਲੀ ਹੈ ਉਹਨੂੰ ਜ਼ਰੂਰ ਕਾਇਮ ਰੱਖਣਾ ਚਾਹੀਦਾ। ਸੋ ਪੰਜਾਬੀ ਬੋਲੀ ਹੈ ਜੀ, ਉਹਨੂੰ ਅਸੀਂ ਆਪਣੀ ਮਾਂ ਕਹਿੰਦੇ ਹਾਂ, ਸੋ ਮਾਂ ਦਾ ਹੱਥ ਕਦੇ ਨਹੀਂ ਛੱਡਣਾ ਚਾਹੀਦਾ। ਸੋ ਜੇ ਮੈਨੂੰ ਲੱਗਦਾ ਹੁੰਦਾ ਪੰਜਾਬੀ ਬੋਲੀ ਸਾਡੀ ਮਾਂ ਹੈ, ਤੇ ਜਿਹੜਾ ਪਹਿਰਾਵਾ ਹੈ ਪੰਜਾਬੀ ਨਾ, ਉਹ ਸਾਡਾ ਬਾਪ ਹੈ, ਹੈ ਨਾ, ਕੀ ਕਹਿੰਦੇ ਹੋ? ਬਿਲਕੁਲ ਜੀ, ਸਾਡੀ ਪਛਾਣ ਹੈ। ਸੋ ਜਿੱਦਾਂ ਪੰਜਾਬੀ ਬੋਲੀ ਸਾਡੀ ਪਛਾਣ ਹੈ, ਉਸੇ ਤਰ੍ਹਾਂ ਪੰਜਾਬੀ ਪਹਿਰਾਵਾ ਜਿਹੜਾ ਉਹ ਵੀ ਸਾਡੀ ਪਹਿਚਾਣ ਹੈ। ਸੋ ਜੇ ਬੋਲੀ ਸਾਡੀ ਮਾਂ ਹੈ ਤੇ ਪਹਿਰਾਵਾ ਵੀ ਸਾਡਾ ਬਾਪ ਹੈ ਨਾ। ਸੋ ਇਹਨਾਂ ਦੋਨਾਂ ਦਾ ਹੱਥ ਫੜ ਕੇ ਤੁਰਨਾ ਚਾਹੀਦਾ, ਤਾਂ ਕਿ ਇਸ ਭੀੜ ਦੇ ਵਿੱਚ ਅਸੀਂ ਕਿਤੇ ਗੁਆਚ ਨਾ ਜਾਈਏ, ਆਪਣੀ ਇੱਕ ਪਛਾਣ ਬਣਾ ਕੇ ਰੱਖ ਸਕੀਏ, ਉਹਨਾਂ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖ ਸਕੀਏ ਜੋ ਬਹੁਤ ਹੀ ਕੀਮਤੀ ਹੈ। ਬਿਲਕੁਲ, ਇਹਨਾਂ ਕਦਰਾਂ ਕੀਮਤਾਂ ਦੀ ਗੱਲ ਸਾਨੂੰ ਲੱਗਦਾ ਕਿ ਆਮ ਜਿਹੀ ਗੱਲ ਹੈ, ਪਰ ਜਦੋਂ ਤੁਸੀਂ ਇੱਥੇ ਦੇ ਕੋਈ ਵਿਛਿੰਦੇ ਜਿਹੜੇ ਜਿਨ੍ਹਾਂ ਦੇ ਕੋਲ ਆਪਣਾ ਕੋਈ ਕਲਚਰ ਨਹੀਂ, ਆਪਣਾ ਕੋਈ ਪਹਿਰਾਵਾ ਨਹੀਂ ਹੈਗਾ ਨਾ, ਉਹਨਾਂ ਦੇ ਨਾਲ ਜਦੋਂ ਤੁਸੀਂ ਆਪਣੇ ਕਲਚਰ ਦੀ ਗੱਲ ਸਾਂਝੀ ਕਰਦੇ ਹੋ, ਆਪਣੇ ਸੱਭਿਆਚਾਰ ਬਾਰੇ ਉਹਨਾਂ ਨੂੰ ਦੱਸਦੇ ਹੋ, ਤੇ ਇਹ ਅੰਗਰੇਜ਼ ਬੜੇ ਹੈਰਾਨ ਹੁੰਦੇ ਆ, ਔਰ ਇਹਨਾਂ ਨੂੰ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਸਾਡੇ ਤੇ ਕਿ ਤੁਸੀਂ ਕਿੰਨੀ ਵਧੀਆ ਇੱਕ ਕਲਚਰ ਨੂੰ ਬਿਲੋਂਗ ਕਰਦੇ ਹੋ, ਤੁਹਾਡੇ ਤੋਂ ਸਾਰਾ ਕੁਝ ਆਪਣਾ, ਤੁਹਾਡੇ ਤੋਂ ਆਪਣੇ ਤਿਉਹਾਰ ਹੈ, ਤੁਹਾਡੇ ਤੋਂ ਆਪਣਾ ਪਹਿਰਾਵਾ ਹੈ, ਔਰ ਆਪਣੀ ਬੋਲੀ, ਆਪਣਾ ਲਿਟਰੇਚਰ, ਸਭ ਕੁਝ ਹੈ। ਸੋ ਬਿਲਕੁਲ ਜੀ, ਆਪਣੀ ਇੱਕ ਪਛਾਣ ਜਿਹੜੀ, ਆਪਣੀ ਹੋਂਦ ਹੈ, ਉਹ ਬਹੁਤ ਜ਼ਰੂਰੀ ਹੈ, ਔਰ ਇਹਨੂੰ ਬਰਕਰਾਰ ਵੀ ਰੱਖਣਾ ਚਾਹੀਦਾ। ਸੋ ਚਲੋ ਜੀ, ਗੱਲ ਕਰਦੇ ਹਾਂ ਆਪਣੇ ਪਹਿਰਾਵੇ ਦੀ, ਯਾਦ ਕਰੋ, ਚੱਲਦੇ ਹਾਂ ਆਪਣੀਆਂ ਯਾਦਾਂ ਦੇ ਵਿੱਚ, ਥੋੜਾ ਡੂੰਘਾ ਉਤਰਦੇ ਹਾਂ, ਔਰ ਸੋਚਦੇ ਹਾਂ ਵੀ ਅਸੀਂ ਕੀ ਪਾਈ ਦਾ ਹੁੰਦਾ ਸੀ, ਕੀ ਲਾਈ ਦਾ ਹੁੰਦਾ ਸੀ, ਆਪਣੀਆਂ ਮਾਵਾਂ ਨੂੰ, ਆਪਣੀਆਂ ਦਾਦੀਆਂ ਨੂੰ, ਆਪਣੇ ਬਾਪ ਦਾਦੇ ਨਾਨਿਆਂ ਨੂੰ ਅਸੀਂ ਕਿਹੋ ਜਿਹੇ ਪਹਿਰਾਵਿਆਂ ਦੇ ਵਿੱਚ ਦੇਖੀ ਦਾ ਹੁੰਦਾ ਸੀ, ਕਿੰਨੇ ਸਾਦੇ ਹੁੰਦੇ ਸੀਗੇ, ਔਰ ਬਿਲਕੁਲ ਜੀ ਬੜੇ ਹੀ ਸਾਦ ਮੁਰਾਦੇ ਹੁੰਦੇ ਸੀਗੇ, ਕੋਈ ਬਹੁਤ ਜ਼ਿਆਦਾ ਖੱਪ ਨਹੀਂ ਹੁੰਦੀ ਸੀਗੀ। ਤੇ ਅੱਜ ਕੱਲ ਬਦਲਦਾ ਜਾ ਰਿਹਾ ਸਾਰਾ ਕੁਝ, ਔਰ ਬਹੁਤ ਹੀ ਤੇਜ਼ੀ ਨਾਲ ਬਦਲਦਾ ਜਾ ਰਿਹਾ। ਸੋ ਮੈਂ ਗੱਲ ਕਰਾਂ ਤੇ ਪਿੱਛੇ ਇੱਕ ਜਿਹੇ ਇੱਕ ਸੱਭਿਆਚਾਰਕ ਪ੍ਰੋਗਰਾਮ ਸੀ, ਤੇ ਉਹ ਸੱਭਿਆਚਾਰਕ ਪ੍ਰੋਗਰਾਮ ਦੇ ਲਈ ਜਦੋਂ ਮੈਂ ਤਿਆਰ ਹੋ ਰਹੀ ਸੀਗੀ, ਤੇ ਉਹੀ ਸੂਟ ਔਰ ਚੰਗੇ ਸੱਗੀ ਫੁੱਲ ਲਗਾਏ ਕੰਨਾਂ ਦੇ ਵਿੱਚ, ਪਿੱਪਲ ਪੱਤੀਆਂ ਮੱਥੇ ਤੇ ਟਿੱਕਾ, ਤੇ ਉਸ ਤੋਂ ਬਾਅਦ ਜਦੋਂ ਮੈਂ ਪਰਾਂਦੀ ਪਾ ਰਹੀ ਸੀਗੀ, ਤੇ ਆਪਣੇ ਆਪ ਨੂੰ ਜਦੋਂ ਸ਼ੀਸ਼ੇ ਚ ਦੇਖਿਆ ਨਾ, ਤੇ ਮੈਂ ਆਪਣੇ ਆਪ ਤੇ ਮੁਸਕੁਰਾ ਪਈ, ਆਪਣੇ ਆਪ ਨੂੰ ਪੰਜਾਬੀ ਪਹਿਰਾਵੇ ਤੇ ਇਹਨਾਂ ਗਹਿਣਿਆਂ ਚ ਦੇਖ ਕੇ ਇੱਕ ਅਜੀਬ ਜਿਹੀ ਖੁਸ਼ੀ ਮਿਲੀ ਮੈਨੂੰ। ਉਹੀ ਰੋਜ਼ ਦੀ ਭੱਜ ਨੱਠ ਵਾਲੀ ਜ਼ਿੰਦਗੀ, ਉਹੀ ਜੀਨ ਟੀ ਸ਼ਰਟ ਤੇ ਵਾਲਾਂ ਚ ਬਸ ਇੱਕ ਰਬੜ ਜਿਹੀ ਪਾ ਲਓ, ਹੈਨਾ, ਤੇ ਇਹ ਜਿਹੜਾ ਅਕਸ ਸੀਗਾ ਆਪਣਾ, ਉਹੀ ਸ਼ੀਸ਼ੇ ਨੂੰ ਦੇਖਣ ਦੀ ਆਦਤ ਬਣ ਜਾਂਦੀ ਹੈ ਤੁਹਾਡੀ, ਤੇ ਪੰਜਾਬੀ ਸੂਟ, ਫੁਲਕਾਰੀ, ਸੱਗੀ ਫੁੱਲ, ਟਿੱਕਾ, ਬਾਹਾਂ ਚ ਵੰਗਾਂ, ਵਾਲਾਂ ਚ ਪਰਾਂਦੀ ਤੇ ਪੈਰਾਂ ਚ ਪੰਜਾਬੀ ਜੁੱਤੀ, ਇਹ ਸਭ ਦੇਖ ਕੇ ਇੱਕ ਵਾਰੀ ਤੇ ਪੰਜਾਬਣ ਹੋਣ ਤੇ ਮਾਣ ਜੇ ਦੇ ਨਾਲ ਨਾ ਮੇਰੇ ਚਿਹਰੇ ਤੇ ਮੁਸਕੁਰਾਹਟ ਆ ਗਈ, ਤੇ ਨਾਲ ਹੀ ਨਾ ਇੱਕ ਸੋਚ ਵੀ ਆ ਗਈ ਕਿ ਕਦੀ ਇਹ ਵੇਲਾ ਹੁੰਦਾ ਹੋਊਗਾ ਫਿਰ ਜਦੋਂ ਪੰਜਾਬਣਾ ਇਹ ਸਾਰਾ ਕੁਝ ਅਸਲ ਜ਼ਿੰਦਗੀ ਚ ਪਾਉਂਦੀਆਂ ਹੰਡਾਉਂਦੀਆਂ ਹੋਣਗੀਆਂ, ਹੈਨਾ। ਹੁਣ ਤਾਂ ਬਸ ਇਹ ਸਾਰਾ ਕੁਝ ਸਟੇਜਾਂ ਤੇ ਦਿਸਦਾ ਹੈ, ਜਿੱਦਾਂ ਪੁਰਾਣੀਆਂ ਚੀਜ਼ਾਂ ਅਜਾਇਬ ਘਰਾਂ ਦੇ ਵਿੱਚ। ਚਲੋ, ਪੰਜਾਬੀ ਪਹਿਰਾਵੇ ਤੇ ਗਹਿਣਿਆਂ ਦੀ ਗੱਲ ਅੱਜ ਤੋਰੀ ਹੈ। ਸੋ ਇੱਕ ਪੰਜਾਬੀ ਮੁਟਿਆਰ ਦੇ ਪਹਿਰਾਵੇ ਦੀ ਗੱਲ ਕਰੀਏ, ਤੇ ਪੰਜਾਬੀ ਸੂਟ ਤੇ ਚੁੰਨੀ ਤੋਂ ਇਲਾਵਾ ਹੋਰ ਬਹੁਤ ਕੁਝ ਹੁੰਦਾ ਹੈ, ਤੇ ਅੱਜ ਅਸੀਂ ਗੱਲ ਕਰੀਏ ਤੇ ਪੰਜਾਬਣਾਂ ਦੇ ਲਈ ਸਲਵਾਰਾਂ ਸੰਭਾਲਣੀਆਂ ਵੀ ਉਹਨਾਂ ਨੂੰ ਬਹੁਤ ਔਖੀਆਂ ਲੱਗਦੀਆਂ, ਚੁੰਨੀ ਤਾਂ ਬਹੁਤ ਹੀ ਔਖੀ ਹੋ ਗਈ ਹੈ, ਹੈਨਾ। ਸੋ ਕਦੀ ਜੇ ਆਪਣੇ ਅਤੀਤ ਵੱਲ ਦੇਖੀਏ, ਆਪਣੇ ਬਚਪਨ ਵੱਲ ਹੀ ਦੇਖੀਏ, ਤੇ ਅਸੀਂ ਦਾਦੀਆਂ ਤੇ ਆਪਣੀਆਂ ਮਾਵਾਂ ਦੇ ਸਿਰ ਤੋਂ ਚੁੰਨੀ ਲੱਥੀ ਵੀ ਨਹੀਂ ਦੇਖੀ ਹੁੰਦੀ ਸੀ ਕਦੀ। ਸਿਰ ਨੰਗਾ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੁੰਦਾ ਸੀ, ਖਾਸ ਕਰਕੇ ਇੱਕ ਔਰਤ ਦੇ ਲਈ, ਹੈਨਾ। ਸੋ ਸਿਰ ਨੂੰ ਕੱਜ ਕੇ ਰੱਖਦੇ ਹੁੰਦੇ ਸੀ ਜੀ, ਚਾਹੇ ਬਚਪਨ ਦੇ ਵਿੱਚ ਸਾਡੇ ਦਾਦੀਆਂ ਨਾਨੀਆਂ ਹੋਣ, ਬਜ਼ੁਰਗ ਔਰਤਾਂ ਹੋਣ, ਜਾਂ ਫਿਰ ਈਵਨ ਜੇ ਸਿੱਖ ਪਰਿਵਾਰਾਂ ਦੇ ਵਿੱਚ ਦੇਖਿਆ ਜਾਵੇ ਤੇ ਮਰਦਾਂ ਦੇ ਵਿੱਚ ਵੀ ਜਿਹੜਾ ਸਿਰ ਨੂੰ ਕੱਜ ਕੇ ਰੱਖਣ ਦਾ ਰਿਵਾਜ ਹੈਗਾ ਆ ਜੀ। ਸੋ ਗੱਲ ਕਰ ਰਹੀ ਸੀ ਪੰਜਾਬੀ ਮੁਟਿਆਰ ਦੀ। ਸੋ ਪੰਜਾਬੀ ਮੁਟਿਆਰ ਦੇ ਪਹਿਰਾਵੇ ਦੀ ਗੱਲ ਕਰੀਏ, ਤੇ ਸੂਟ ਤੇ ਚੁੰਨੀ ਤੋਂ ਇਲਾਵਾ ਫੁਲਕਾਰੀ, ਘੱਗਰਾ, ਕੁੜਤੀ, ਸ਼ਾਲ, ਇਹ ਸਾਰਾ ਕੁਝ ਵੀ ਸ਼ਾਮਿਲ ਹੈ। ਸੋ ਮੈਂ ਆਪਣੀ ਹੋਸ਼ ਦੇ ਵਿੱਚ ਘੱਗਰਾ ਪਾਈ ਕਿਸੇ ਪੰਜਾਬਣ ਨੂੰ ਤਾਂ ਬਸ ਸਟੇਜਾਂ ਜਾਂ ਫਿਰ ਫਿਲਮਾਂ 'ਚ ਹੀ ਵੇਖਿਆ, ਪਰ ਮੇਰੇ ਪੜਦਾਦੀ ਜੀ, ਦਾਦੀ ਜੀ ਤੇ ਨਾਨੀ ਜੀ ਦੀਆਂ ਗੱਲਾਂ ਦੇ ਵਿੱਚ ਮੈਂ ਘੱਗਰੇ ਦਾ ਜਿਹੜਾ ਜ਼ਿਕਰ ਆ ਉਹ ਬਹੁਤ ਵਾਰ ਸੁਣਿਆ ਹੈ। ਉਹ ਕਹਿੰਦੇ ਹੁੰਦੇ ਸੀ ਵੀ ਅੰਦਰ ਬਾਹਰ ਜਾਣ ਵੇਲੇ ਉਹਨਾਂ ਦਾ ਘੱਗਰਾ ਪਾਉਣਾ ਜਿਵੇਂ ਲਾਜ਼ਮੀ ਹੁੰਦਾ ਸੀਗਾ, ਜ਼ਰੂਰੀ ਹੁੰਦਾ ਸੀਗਾ, ਘਰ ਤੋਂ ਬਾਹਰ ਜਦੋਂ ਵੀ ਨਿਕਲਣਾ ਉਦੋਂ ਸਿਰ ਤੇ ਚੁੰਨੀ ਤੇ ਘੱਗਰਾ ਜਿਹੜਾ ਉਹ ਜ਼ਰੂਰ ਪਾਉਂਦੇ ਹੁੰਦੇ ਸੀ। ਸੋ ਘੱਗਰੇ ਮੈਂ ਦੇਖੇ ਹੋਏ ਆ, ਵੈਸੇ ਉਹਨਾਂ ਦੇ ਇੱਕ ਦੋ ਘੱਗਰੇ ਘਰ ਚ ਪਏ ਹੁੰਦੇ ਸੀਗੇ ਮੇਰੇ ਦਾਦੀ ਜੀ ਦੇ, ਉਹ ਮੈਂ ਜ਼ਰੂਰ ਦੇਖੇ ਆ। ਸੋ ਦਾਦੀ ਜੀ ਦੇ ਇਸ ਤੋਂ ਇਲਾਵਾ ਹੱਥੀ ਕੱਢੀਆਂ ਫੁਲਕਾਰੀਆਂ ਤਾਂ ਸਾਡੇ ਘਰ ਅਜੇ ਵੀ ਸੰਭਾਲੀਆਂ ਪਈਆਂ ਹੋਈਆਂ, ਪਰ ਉਹ ਖੱਦਰ ਦੀਆਂ ਫੁਲਕਾਰੀਆਂ, ਬਹੁਤ ਹੀ ਸੋਹਣੀਆਂ ਫੁਲਕਾਰੀਆਂ, ਔਰ ਇੰਨੀ ਸਫਾਈ ਦੇ ਨਾਲ ਕੱਢੀਆਂ ਹੋਈਆਂ ਨਾ ਉਹ, ਪਰ ਉਹ ਖੱਦਰ ਦੀਆਂ ਫੁਲਕਾਰੀਆਂ ਜਾਂ ਤਾਂ ਹੁਣ ਸਾਡੇ ਘਰ ਦੀ ਪੇਟੀ ਦਾ ਸ਼ਿੰਗਾਰ ਰਹੀਆਂ ਨੇ, ਤੇ ਜਾਂ ਫਿਰ ਵਿਆਹ ਸ਼ਾਦੀ ਤੇ ਸ਼ਗਨਾਂ ਦੇ ਕੰਮਾਂ ਵਗੈਰਾ ਲਈ ਕੱਢੀਆਂ ਜਾਂਦੀਆਂ ਨਾ ਇਹ, ਜਦੋਂ ਮਾਈਆਂ ਵਗੈਰਾ ਲਾਉਣਾ ਹੁੰਦਾ ਜਾਂ ਜਦੋਂ ਖਾਰੇ ਚੜਾਉਂਦੇ ਉਸ ਵੇਲੇ ਉਹਨਾਂ ਨੂੰ ਸ਼ਗਨਾਂ ਦੇ ਵੇਲੇ ਕੱਢਿਆ ਜਾਂਦਾ। ਪਰ ਚਲੋ ਜੀ, ਇਹ ਵੀ ਮੈਨੂੰ ਲੱਗਦਾ ਹੁੰਦਾ ਵੀ ਉਹ ਫੁਲਕਾਰੀਆਂ ਮੈਨੂੰ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਲੱਗਦੀਆਂ ਹੁੰਦੀਆਂ, ਕਿ ਜਦੋਂ ਕੋਈ ਸ਼ਗਨਾਂ ਦਾ ਕੰਮ ਕਰੋ ਤੇ ਸਿਰ ਤੇ ਉਹ ਫੁਲਕਾਰੀ ਉੱਪਰ ਹੁੰਦੀ ਹੈ, ਬਾਕੀਆਂ ਲਈ ਪਤਾ ਨਹੀਂ ਫੁਲਕਾਰੀ ਹੁੰਦੀ ਹੋਗੀ, ਪਰ ਮੈਨੂੰ ਜ਼ਰੂਰੀ ਸੀ ਉਹ ਆਪਣੇ ਦਾਦੀ ਜੀ ਦਾ, ਆਪਣੇ ਬਜ਼ੁਰਗਾਂ ਦਾ ਇੱਕ ਆਸ਼ੀਰਵਾਦ ਲੱਗਦੀ ਹੁੰਦੀ ਹੈ। ਤੇ ਪਰ ਮੈਂ ਇਹ ਜ਼ਰੂਰ ਸੋਚਦੀ ਹੁੰਦੀ ਹਾਂ ਨਾ ਫੁਲਕਾਰੀਆਂ ਨੂੰ ਦੇਖ ਕੇ ਵੀ ਕਦੇ ਦਾਦੀ ਜੀ ਨੇ ਇਹ ਉੱਪਰ ਵੀ ਲਈਆਂ ਹੋਣੀਆਂ ਨਾ, ਉਹ ਫੁਲਕਾਰੀ ਵੇਖ ਕੇ ਫਿਰ ਮੈਂ ਆਪਣੀਆਂ ਕਲਪਨਾਵਾਂ ਚ ਬਹਿ ਜਾਂਦੀ ਹਾਂ ਕਿ ਇਹ ਫੁਲਕਾਰੀ ਉੱਪਰ ਲੈ ਕੇ ਤੇ ਘੱਗਰਾ ਪਾ ਕੇ ਰੋਟੀ ਖੇਤ ਨੂੰ ਲੈ ਕੇ ਜਾਂਦੀ ਮੇਰੀ ਦਾਦੀ ਆਪਣੀ ਜਵਾਨੀ ਵੇਲੇ ਕਿੱਦਾਂ ਦੀ ਲੱਗਦੀ ਹੋਊਗੀ, ਹੈ ਨਾ। ਸੋਚ ਕੇ ਦੇਖੋ ਅਸੀਂ ਇਹ ਚੀਜ਼ਾਂ ਨੂੰ ਕਦੀ ਮੈਨੂੰ ਲੱਗਦਾ ਉਸ ਧਿਆਨ ਨਾਲ ਸੋਚਿਆ ਨਹੀਂ, ਫੁਲਕਾਰੀਆਂ ਨੂੰ ਇੱਕ ਫੁਲਕਾਰੀ ਦੀ ਤਰ੍ਹਾਂ ਦੇਖੀ ਦਾ, ਬਸ ਤੇ ਹਾਂ ਜੀ ਇੱਕ ਕੱਪੜਾ। ਪਰ ਸੱਚੀ ਮੁੱਚੀ ਉਹ ਫੁਲਕਾਰੀਆਂ ਬਹੁਤ ਹੀ ਪੁਰਾਣੀ ਗੱਲ ਨਹੀਂ ਹੈਗੀ, ਕੋਈ ਸਦੀਆਂ ਪੁਰਾਣੀ ਗੱਲ ਤਾਂ ਨਹੀਂ, ਮੈਨੂੰ ਲੱਗਦਾ ਉਹੀ 60 ਕੁ ਸਾਲ ਪਹਿਲਾਂ ਦੀਆਂ ਗੱਲਾਂ ਹੋਣਗੀਆਂ। ਤੇ ਉਹ ਫੁਲਕਾਰੀਆਂ ਸਿਰ ਤੇ ਲਈਆਂ ਪੰਜਾਬਣਾ ਕਿੱਦਾਂ ਦੀਆਂ ਲੱਗਦੀਆਂ ਹੋਣੀਆਂ ਨਾ। ਸੋ ਵੈਸੇ ਮੈਂ ਆਪਣੀ ਅੱਖੀ ਤਾਂ ਬਸ ਪੰਜਾਬਣਾ ਨੂੰ ਸੂਟਾਂ ਚ ਹੀ ਦੇਖਿਆ ਜੀ, ਕਦੇ ਖੁੱਲੀਆਂ ਸਲਵਾਰਾਂ ਹੋ ਗਈਆਂ, ਕਦੇ ਤੰਗ ਪੌਂਚਿਆਂ ਦੀਆਂ ਸਲਵਾਰਾਂ ਹੋ ਗਈਆਂ, ਕਦੇ ਲੰਬੀਆਂ ਕਮੀਜ਼ਾਂ ਹੋ ਗਈਆਂ, ਕਦੇ ਉੱਚੀਆਂ ਹੋ ਗਈਆਂ, ਕਦੇ ਗੋਲ ਘੇਰੇ ਦੀਆਂ ਕਮੀਜ਼ਾਂ ਹੋ ਗਈਆਂ, ਕਦੇ ਵੱਡੇ ਜਿਹੜੀਆਂ ਚਾਕ ਹੁੰਦੇ ਉਹਨਾਂ ਦੀਆਂ ਕਮੀਜ਼ਾਂ, ਤੇ ਕਦੀ ਛੋਟਿਆਂ ਦੀਆਂ, ਕਦੀ ਸੋ ਬੈਂਬਰ ਸ਼ਿਫੋਨ ਸੂਤੀ ਆਦਿ ਦੁਪੱਟੇ ਚੁੰਨੀਆਂ, ਜੋ ਕਦੇ ਸਿਰ ਢੱਕਣ ਦੇ ਨਾਲ ਘੁੰਡ ਕੱਢਣ ਦੇ ਵੀ ਲਈ ਵੀ ਵਰਤੇ ਜਾਂਦੇ ਹੁੰਦੇ ਸੀ, ਹੈ ਨਾ। ਪਰ ਸਮੇਂ ਦੇ ਨਾਲ ਨਾਲ ਸਭ ਕੁਝ ਡਿਜ਼ਾਈਨਰ ਹੁੰਦਾ ਜਾ ਰਿਹਾ ਜੀ, ਇਹ ਸਭ ਸਿਰਫ ਫੈਸ਼ਨ ਬਣ ਕੇ ਰਹਿ ਗਿਆ। ਔਰ ਫੈਸ਼ਨ ਦੀ ਵੀ ਗੱਲ ਕਰੀਏ ਤੇ ਫੈਸ਼ਨ ਜ਼ਰੂਰ ਵਾਪਸ, ਉਹੀ ਫੈਸ਼ਨ ਮੈਨੂੰ ਲੱਗਦਾ 10 ਕੁ ਸਾਲ ਬਾਅਦ ਉਹੀ ਫੈਸ਼ਨ ਵਾਪਸ ਆ ਜਾਂਦਾ 10-20 ਸਾਲ ਬਾਅਦ। ਸੋ ਅੱਜ ਕੱਲ ਜਿੱਦਾਂ ਬੜੇ ਗਰਾਰੇ ਚੱਲੇ ਹੋਏ ਆ, ਸ਼ਰਾਰੇ ਚੱਲੇ ਹੋਏ ਆ, ਉਹੀ ਲਹਿੰਗੇ ਟਾਈਪ ਜਿਹੜੇ ਆ ਘੱਗਰਿਆਂ ਵਾਂਗੂ ਹੀ ਚੱਲੇ ਹੋਏ ਆ, ਸੋ ਫੈਸ਼ਨ ਦੁਬਾਰਾ ਦੁਬਾਰਾ ਉਹੀ ਆ ਜਾਂਦਾ। ਫੁਲਕਾਰੀ ਤਾਂ ਜਿਹੜੀ ਗੱਲ ਕਰੀਏ, ਫੁਲਕਾਰੀ ਦੀ ਕਢਾਈ ਤੇ ਹਮੇਸ਼ਾ ਹੀ ਪੰਜਾਬਣ ਦੀ ਇੱਕ ਜ਼ਿੰਦਗੀ ਦਾ ਅਹਿਮ ਹਿੱਸਾ ਰਹੀ ਆ। ਸੋ ਪਹਿਲਾਂ ਫੁਲਕਾਰੀਆਂ ਦੀ ਖੱਦਰ ਤੇ ਫੁਲਕਾਰੀਆਂ ਦੇ ਤੋਪੇ ਭਰੇ ਜਾਂਦੇ ਸੀ, ਖੱਦਰ ਦੀਆਂ ਫੁਲਕਾਰੀਆਂ ਹੁੰਦੀਆਂ ਸੀ, ਅੱਜ ਕੱਲ ਫੁਲਕਾਰੀ ਦੀਆਂ ਚੁੰਨੀਆਂ ਹੋ ਗਈਆਂ, ਸੂਟ ਹੋ ਗਏ, ਕੁੜਤੀਆਂ ਹੋ ਗਈਆਂ। ਸੋ ਕਿਸੇ ਨਾ ਕਿਸੇ ਤਰ੍ਹਾਂ ਇਹ ਜ਼ਿੰਦਗੀ ਦੇ ਵਿੱਚ ਸਾਡੇ ਜ਼ਰੂਰ ਸ਼ਾਮਿਲ ਜ਼ਰੂਰ ਰਹਿੰਦੀ ਹੈ ਫੁਲਕਾਰੀ, ਔਰ ਰੱਖਣਾ ਵੀ ਜ਼ਰੂਰ ਚਾਹੀਦਾ। ਬਾਕੀ ਗੱਲ ਇਹ ਹੈ ਕਿ ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲਦਾ ਵੀ ਪਿਆ, ਹੈ ਨਾ। ਅੱਗੇ ਜਿੱਥੇ ਪੰਜਾਬਣਾਂ ਨੇ ਸਿਰਫ ਘਰ ਦੇ ਵਿੱਚ ਹੀ ਰਹਿ ਕੇ ਕੰਮ ਕਾਰ ਕਰਨੇ ਹੁੰਦੇ ਸੀਗੇ, ਉਸ ਤੋਂ ਇਲਾਵਾ ਹੁਣ ਬਾਹਰ ਵੀ ਜਾਣਾ ਹੁੰਦਾ ਜੀ, ਬਾਹਰਲੇ ਕੰਮ ਕਾਜ ਵੀ ਕਰਨੇ ਹੁੰਦੇ ਆ। ਸੋ ਪਹਿਰਾਵਾ ਬਦਲਣਾ ਲਾਜ਼ਮੀ ਵੀ ਹੈਗਾ ਆ, ਇਹਦੇ ਚ ਕੋਈ ਇਹ ਵੀ ਗੱਲ ਨੀ ਵੀ ਕਿਉਂ ਬਦਲ ਗਿਆ। ਸੋ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਮੇਰੇ ਡੈਡੀ ਦੀ, ਮੈਨੂੰ ਗੱਲ ਬੜੀ ਯਾਦ ਆ, ਉਹਨਾਂ ਨੇ ਕਹਿਣਾ ਕਿ ਜੈਸਾ ਦੇਸ ਵੈਸਾ ਭੇਸ, ਹੈ ਨਾ, ਇੱਕ ਆਮ ਕਹਾਵਤ ਵੀ ਹੈ। ਪਰ ਇਹ ਕਹਾਵਤਾਂ ਸਿਰਫ ਵੈਸੇ ਹੀ ਨੀ ਹੁੰਦੀਆਂ, ਇਹਨਾਂ ਨੂੰ ਇਹ ਸਾਡੇ ਬਜ਼ੁਰਗਾਂ ਦੀ ਬੜੀ ਇੱਕ ਜਿੱਦਾਂ ਕਹਿ ਲੋ ਵੀ ਤੱਥ ਜਿਹੜੇ ਆ ਉਹ ਕੱਢੇ ਹੁੰਦੇ ਆ। ਸੋ ਬਿਲਕੁਲ ਜੀ, ਜੈਸਾ ਦੇਸ ਵੈਸਾ ਭੇਸ ਰਹਿਣਾ ਵੀ ਚਾਹੀਦਾ, ਪਰ ਦੇਸ ਨੂੰ ਆਪਣੇ ਦਿਲ ਚ ਜ਼ਰੂਰ ਰੱਖਣਾ ਚਾਹੀਦਾ ਤੇ ਉਸ ਦੇਸ ਨੂੰ ਵੀ ਦਿਲ ਚੋਂ ਗਵਾਉਣਾ ਨਹੀਂ ਚਾਹੀਦਾ, ਤਾਂ ਕਿ ਯਾਦ ਰਹੇ ਅਸੀਂ ਕਿਸ ਦੇਸ ਨੂੰ ਬਿਲੋਂਗ ਕਰਦੇ ਹਾਂ ਤੇ ਸਾਡਾ ਜਿਹੜਾ ਵੇਸ ਹੈ ਉਹ ਕਿਹੋ ਜਿਹਾ ਹੈ। ਸੋ ਸੁਣਦੇ ਹਾਂ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਅੱਗੇ ਤੁਰਦੇ ਆਪਣੀਆਂ ਯਾਦਾਂ ਦੀਆਂ ਪਗਡੰਡੀਆਂ ਤੇ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਕੀ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ? ਹੈਲਥ ਡ੍ਰੌਪਸ ਵੇਟ ਲਾਸ ਚੈਲੰਜ 1 ਤੇ 2 ਦੀ ਕਾਮਯਾਬੀ ਤੋਂ ਬਾਅਦ ਹੈਲਥ ਡ੍ਰੌਪਸ ਇੱਕ ਵਾਰ ਫਿਰ ਲੈ ਕੇ ਆਇਆ ਹੈ ਵੇਟ ਲਾਸ ਚੈਲੰਜ 3। ਤੁਹਾਡੇ ਭਾਰ ਘਟਾਉਣ ਦਾ ਤਰੀਕਾ ਹੋਵੇਗਾ ਹੋਰ ਵੀ ਦਿਲਚਸਪ ਤੇ ਸੌਖਾ, ਤੇ ਨਾਲ ਹੀ ਤੁਸੀਂ ਜਿੱਤ ਸਕਦੇ ਹੋ $5,000 ਤੱਕ ਦੀ ਇਨਾਮੀ ਰਾਸ਼ੀ। ਵੇਟ ਲਾਸ ਚੈਲੰਜ 3 ਦੀਆਂ ਐਂਟਰੀਜ਼ 24 ਜਨਵਰੀ ਤੱਕ ਖੁੱਲੀਆਂ ਨੇ। ਆਪਣੇ ਆਪ ਨੂੰ ਰਜਿਸਟਰ ਕਰਨ ਲਈ ਫੋਨ ਕਰੋ 0411 2296-3231 ਤੇ ਜਾਂ ਫਿਰ ਵਧੇਰੇ ਜਾਣਕਾਰੀ ਲਈ ਫਾਲੋ ਕਰੋ ਹੈਲਥ ਡ੍ਰੌਪਸ ਦਾ ਫੇਸਬੁੱਕ ਪੇਜ ਹੈਲਥ ਡ੍ਰੌਪਸ ਵੱਲੋਂ ਵੇਟ ਲਾਸ ਚੈਲੰਜ 3।
ਜਿੰਨਾ ਰਹਾਂਦੀ ਮੈਂ ਸਾਰ ਨਾ ਜਾਣਾ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਪਾੜੇ ਕੋਈ ਨਾ ਕੀਤਾ ਮਾਇਆ ਪੈਦਲ ਲੈ ਗਿਆ ਓਏ ਮਾਇਆ ਪੈਦਲ ਲੈ ਗਿਆ ਲੈ ਮੇਰਾ ਮੁੱਕ ਲਾਵਾ ਢੋਲਾ ਸੜਕੇ ਸੜਕੇ ਖੁੰਡ ਕੁਝ ਕਹਿ ਨਾ ਸਕਦੀ ਦਿਲ ਮੇਰਾ ਸ਼ਰਮਾਉਂਦਾ ਓਏ ਦਿਲ ਮੇਰਾ ਸ਼ਰਮਾਉਂਦਾ ਸਿਖਰ ਤੂੰ ਪੈਰਾ ਸਰਸ ਸੋਹਣਾ ਖਾਏ ਨਾ ਓਏ ਸਰਸ ਸੋਹਣਾ ਖਾਏ ਨਾ
ਜੀ ਜੁੱਤੀ ਕਸੂਰੀ ਪੈਰੀ ਨਾ ਪੂਰੀ। ਸੋ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ। ਬਹੁਤ ਹੀ ਪਿਆਰਾ ਗੀਤ ਜੋ ਅਸੀਂ ਬਹੁਤ ਦੇਰ ਤੋਂ ਆਪਣੇ ਬਚਪਨ ਤੋਂ ਹੀ ਸਾਰੇ ਸੁਣਦੇ ਆ ਰਹੇ ਹਾਂ ਔਰ ਓਨਾ ਹੀ ਵਧੀਆ ਲੱਗਦਾ ਹੈ ਨਾ। ਇਹੋ ਜਿਹੇ ਗੀਤ ਕਦੀ ਪੁਰਾਣੇ ਨਹੀਂ ਹੁੰਦੇ, ਹਮੇਸ਼ਾ ਸਾਡੇ ਦਿਲ ਦੇ ਸਾਡੀ ਰੂਹ ਦੇ ਕੋਲ ਹੀ ਰਹਿੰਦੇ ਆ। ਜਦੋਂ ਵੀ ਸੁਣੋ ਬਸ ਆਹ ਮਜ਼ਾ ਆ ਜਾਂਦਾ। ਸੋ ਜ਼ਰੂਰ ਤੁਸੀਂ ਸਾਰਿਆਂ ਨੇ ਵਾਣਿਆ ਹੋਣਾ ਜੀ ਇਸ ਗੀਤ ਨੂੰ। ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਦੇ ਵਿੱਚ। ਅੱਜ ਅਸੀਂ ਲਹਿਰਾਂ ਲਾਈਆਂ ਹੋਈਆਂ ਆਪਣੇ ਪਹਿਰਾਵੇ ਦੀਆਂ, ਆਪਣੀ ਵੇਸ਼ਭੂਸ਼ਾ ਦੀਆਂ, ਜੋ ਅਸੀਂ ਕੱਪੜੇ ਜਾਂ ਗਹਿਣੇ ਪਾਉਂਦੇ ਹੁੰਦੇ ਸੀਗੇ, ਕਿੱਦਾਂ ਤਿਆਰ ਹੁੰਦੇ ਹੁੰਦੇ ਸੀ, ਕਿਹੜਾ ਸਲੀਕਾ ਹੁੰਦਾ ਸੀਗਾ ਤੇ ਕਿਸ ਤਰ੍ਹਾਂ ਉਹ ਸਲੀਕਾ ਬਦਲਦਾ ਜਾ ਰਿਹਾ, ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ ਅੱਜ। ਸੋ ਮੇਰੇ ਨਾਲ ਇੰਗਲੈਂਡ ਤੋਂ ਵਰਿੰਦਰ ਹੁਣਾਂ ਨੇ ਸਾਂਝ ਪਾਈ ਹੈ ਜੀ, ਕਾਲ ਕੀਤੀ ਹੈ। ਸੋ ਮੇਰੇ ਨਾਲ ਹੀ ਹੈ ਵਰਿੰਦਰ ਹੁਣੀ ਸੇ ਸਵਾਗਤ ਕਰਦੀ ਹੈ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਮੈਂ। ਸਤਿ ਸ੍ਰੀ ਅਕਾਲ ਵਰਿੰਦਰ।
ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ।
ਕੀ ਹਾਲ ਹੈ?
ਆਸ ਹੈ ਸਾਰੇ ਚੜ੍ਹਦੀ ਕਲਾ ਚ ਹੋਣਗੇ। ਹਾਂਜੀ ਠੀਕ ਹੈ ਜੀ, ਅਸੀਂ ਵੀ ਬਹੁਤ ਵਧੀਆ।
ਠੀਕ ਹੈ। ਇੰਗਲੈਂਡ ਦੇ ਵਿੱਚ ਤੇ ਇਸ ਵੇਲੇ ਚੰਗੀ ਠੰਡ ਪੈ ਰਹੀ ਹੋਣੀ ਹੈ ਨਾ ਇਹਨਾਂ ਦਿਨਾਂ ਦੇ ਵਿੱਚ?
ਅੱਜ ਥੋੜੀ ਥੋੜੀ ਸਨੋ ਪਈ ਆ ਤੇ ਠੀਕ ਹੈ ਜੀ, ਇਹ ਸੁਭਾਵਕ ਹੈ ਕਿ ਹੋਣਾ ਵੀ ਚਾਹੀਦਾ ਹੈ ਇਹਨਾਂ ਦਿਨਾਂ ਦੇ ਵਿੱਚ।
ਬਿਲਕੁਲ ਬਿਲਕੁਲ ਹੈ ਨਾ, ਮੌਸਮ ਦੇ ਨਾਲ ਰੁੱਤਾਂ ਦੇ ਨਾਲ ਉਹ ਮੌਸਮ ਵਧੀਆ ਲੱਗਦੇ ਆ। ਸੋ ਵਰਿੰਦਰ ਅੱਜ ਗੱਲ ਕਰ ਰਹੇ ਹਾਂ ਜੀ ਅਸੀਂ ਆਪਣੇ ਕੱਪੜਿਆਂ ਦੀ, ਆਪਣੇ ਪਹਿਰਾਵਿਆਂ ਦੀ। ਬਹੁਤ ਹੀ ਇੱਕ ਅਹਿਮ ਜਿਹਾ ਹਿੱਸਾ ਜ਼ਿੰਦਗੀ ਦਾ ਸਾਡੇ, ਕਹਿੰਦੇ ਹੁੰਦੇ ਰੋਟੀ ਕੱਪੜਾ ਤੇ ਮਕਾਨ। ਸੋ ਕੱਪੜਿਆਂ ਦੀ ਗੱਲ ਕਰ ਰਹੇ ਹਾਂ, ਬਹੁਤ ਹੀ ਅਹਿਮ ਜਿਹੀ ਇੱਕ ਚੀਜ਼ ਹੈ ਜੋ ਅਸੀਂ ਬਚਪਨ ਦੇ ਵਿੱਚ ਕਿਤੇ ਦੇਖਿਆ ਸੀਗਾ ਕਿ ਇੱਕ ਜ਼ਰੂਰਤ ਸੀਗੀ, ਪਰ ਉਹ ਜ਼ਰੂਰਤ ਤੋਂ ਵੱਧ ਕੇ ਹੁਣ ਕਿਤੇ ਜ਼ਿਆਦਾ ਵੱਧ ਗਈ ਹੈ ਹਨਾ। ਸੋ ਅਸੀਂ ਆਪਣੇ ਬਚਪਨ ਦੀ ਗੱਲ ਕਰਦੇ ਹਾਂ, ਜੇ ਤੁਸੀਂ ਆਪਣੇ ਬਚਪਨ ਵੱਲ ਦੇਖੋ ਨਾ, ਯਾਦਾਂ ਵੱਲ ਜਾਓ ਤੇ ਕੀ ਯਾਦ ਆਉਂਦਾ, ਕਿੱਦਾਂ ਦਾ ਵਰਿੰਦਰ ਦਿਸਦਾ, ਕਿਹੋ ਜਿਹੇ ਕੱਪੜੇ ਪਾਏ ਹੁੰਦੇ ਸੀ, ਜਾਂ ਆਲਾ ਦੁਆਲਾ ਕਿਹੋ ਜਿਹਾ ਹੁੰਦਾ ਸੀਗਾ?
ਮੈਨੂੰ ਲੱਗਦਾ ਜ਼ਰੂਰਤ ਇੰਨੀ ਹੈ ਨੀ ਜਿੰਨੀ ਅਸੀਂ ਆਪ ਵਧਾ ਲਈ ਆਪਣੀ ਚੋਇਸ ਦੇ ਨਾਲ, ਤੇ ਅਸੀਂ ਆਪਣੇ ਆਪਣੇ ਆਪ ਹੀ ਵਧਾ ਲਈ ਆ ਇਹ।
ਬਿਲਕੁਲ ਸਹੀ ਗੱਲ ਹੈ। ਕੁਛ ਕ ਹੁੰਦੇ ਸੀਗੇ ਨਾ, ਕਿੰਨੇ ਕ ਕੱਪੜੇ ਹੁੰਦੇ ਸੀ ਉਹਨਾਂ ਦੇ, ਬਾਹਰ ਚਾਰ ਕ ਚੁੰਨੀਆਂ ਲਟਕਾਈਆਂ ਹੁੰਦੀਆਂ ਸੀਗੀਆਂ, ਤੇ ਦੋ ਕ ਦਿਨਾਂ ਬਾਅਦ ਉਹ ਚੇਂਜ ਕਰਕੇ ਥਾਨ ਜਿਹਾ ਵੀ ਰੱਖ ਦਿੰਦੇ ਹੁੰਦੇ ਸੀ, ਤੇ ਉਹ ਮੋਟੇ ਮੋਟੇ ਫੁੱਲਾਂ ਵਾਲੇ ਜਿਹੜੇ ਹੁੰਦੇ ਸੀਗੇ, ਥਾਨ ਜੇ ਗੋਲ ਗੋਲ ਹੁੰਦੇ ਸੀ ਨਾ, ਜਿਹੜੇ ਲਪੇਟ ਕੇ ਕੱਢ ਕੱਢ ਕੇ ਦਿਖਾਉਂਦੇ ਹੁੰਦੇ ਸੀ, ਉਹ ਬੜੇ ਸੋਹਣੇ ਲੱਗਦੇ ਹੁੰਦੇ ਸੀਗੇ। ਔਰ ਜਦੋਂ ਕਿਤੇ ਕੱਪੜੇ ਲੈਣ ਵੀ ਜਾਣਾ ਉੱਥੇ, ਤੇ ਉਹਨਾਂ ਨੇ ਤੁਹਾਨੂੰ ਐ ਕੱਢ ਕੱਢ ਕੇ ਅੱਗੇ ਖੋਲ ਖੋਲ ਕੇ ਰੱਖੀ ਜਾਣੇ ਉਹਨਾਂ ਨੇ, ਤੇ ਮੈਨੂੰ ਲੱਗਦਾ 10 ਨਾ 15 ਸੂਟ ਕੱਢ ਕੇ ਦਿਖਾ ਦਿੰਦੇ ਹੋਣਗੇ, ਸੋ ਉਹਨਾਂ ਦੇ ਵਿੱਚੋਂ ਵੀ ਸਿਲੈਕਟ ਕਰਨਾ ਔਖਾ ਹੋ ਜਾਂਦਾ ਹੁੰਦਾ ਸੀ। ਤੇ ਅੱਜ ਜਦੋਂ ਤੁਸੀਂ ਦੁਕਾਨਾਂ ਦੇ ਵਿੱਚ ਜਾਓ, ਮੈਨੂੰ ਲੱਗਦਾ ਨਿੱਕੀਆਂ ਨਿੱਕੀਆਂ ਦੁਕਾਨਾਂ ਦੇ ਵਿੱਚ ਕਿਤੇ ਹਜ਼ਾਰਾਂ ਲੱਖਾਂ ਦੇ ਹਿਸਾਬ ਦੇ ਨਾਲ ਵੈਰਾਇਟੀ ਪਈ ਹੁੰਦੀ ਹੈ, ਤੇ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਬੰਦਾ ਲਵੇ ਕੀ ਤੇ ਛੱਡੇ। ਚੋਇਸ ਬਹੁਤ ਜ਼ਿਆਦਾ ਹੋ ਗਈ ਹੈ ਮੈਨੂੰ ਲੱਗਦਾ, ਹੈਨਾ?
ਮੈਨੂੰ ਪਹਿਲਾਂ ਇੱਕ ਨਾ ਹਾਸੇ ਵਾਲੀ ਗੱਲ ਯਾਦ ਆ ਗਈ। ਪਹਿਲਾਂ ਨਾ ਮੈਂ ਕਈ ਵਾਰੀ ਲੇਡੀਜ਼ ਨਾਲ, ਸਾਡੇ ਭਾਬੀ ਜੀ ਹੋਣਾ ਨਾਲ, ਘਰਦਿਆਂ ਨਾਲ ਜਾਈਦਾ ਸ਼ੋਪਿੰਗ ਕਰਨ, ਉੱਥੇ ਇੰਡੀਆ ਵੀ ਜਾਂਦੇ ਸੀ, ਤਾਂ ਇਹਨਾਂ ਨੇ ਨਾ ਸ਼ੋਪਾਂ ਤੇ ਕੱਪੜੇ ਖਲਾ ਖਲਾ ਕੇ 100-250 ਸੂਟ ਖਲਾ ਖਲਾ ਕੇ ਰੱਖ ਦੇਣੇ, ਫਿਰ ਇਹਨਾਂ ਨੇ ਨਾ ਕਰੀ ਜਾਣੀ, 1-2 ਸੂਟ ਸਾਈਡ ਤੇ ਰੱਖ ਲੈਣੇ, ਬਾਕੀ ਇਹਨਾਂ ਨੇ ਕਹਿਣਾ, ਤੇ ਬਾਅਦ ਵਿੱਚ ਨਾ ਇਹਨਾਂ ਨੇ ਬਿਨਾਂ ਲਏ ਤੋਂ 1 ਵੀ ਸੂਟ ਵਾਪਸ ਆ ਜਾਣਾ, ਅੱਧੇ ਘੰਟੇ ਘੰਟੇ ਬਾਅਦ 200-400 ਸੂਟ ਖਲਾ ਕੇ। ਤਾਂ ਅਸੀਂ ਬੜੇ ਹੈਰਾਨ ਹੋਣਾ ਯਾਰ, ਇਹਨਾਂ ਸਾਡੀਆਂ ਬੀਬੀਆਂ ਦਾ ਜਿਗਰਾ ਗੱਡਾ ਵੀ ਉਹਨਾਂ ਦੇ 2 ਘੰਟੇ ਖਰਾਬ ਕਰਕੇ 4-5 ਜਣਿਆਂ ਦੇ ਖਾਲੀ ਹੱਥ ਹੀ ਵਾਪਸ ਆ ਸਕਦੀਆਂ ਏਦਾਂ।
ਬੀਬੀਆਂ ਦੇ ਜਿਗਰਿਆਂ ਦਾ ਤੂੰ ਨਾ ਹੀ ਚੈਲੰਜ ਕਰ ਹੁਣ ਵਰਿੰਦਰ। ਬਿਲਕੁਲ ਸਹੀ ਗੱਲ ਆ,
ਸਕਦੇ ਹੈ ਨਾ ਕਿਸੇ ਬੰਦੇ ਨੂੰ 2 ਘੰਟੇ ਉਹਨੂੰ ਕਰਕੇ, ਤੇ ਬਾਅਦ ਕਹਿਣਾ ਨਹੀਂ ਪਸੰਦ ਨਹੀਂ ਆਇਆ ਮੈਨੂੰ, ਹੈ ਨਾ?
ਉਹ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਦੇ ਵੀ ਮੂੰਹ ਦੇਖਣ ਵਾਲੇ ਹੁੰਦੇ ਸੀਗੇ ਵਿਚਾਰੇ, ਨਾਲ ਆਪਣੇ ਥਾਨ ਇਕੱਠੇ ਕਰਦੇ ਹੋਣੇ, ਕੱਪੜੇ ਇਕੱਠੇ ਕਰਦੇ ਹੋਣੇ, ਨਾਲੇ ਦਿਲ ਚ ਪਤਾ ਨੀ ਕੀ ਕੀ ਸੋਚਦੇ ਹੋਣੇ ਬੀਬੀਆਂ ਬਾਰੇ, ਤੇ ਦੱਸ ਚੰਗੀਆਂ ਆਈਆਂ, ਹੈ ਨਾ?
ਨਹੀਂ ਉਹ ਇੱਕ ਦੂਜੇ ਨੂੰ ਕਹਿੰਦੇ ਹੁਣ, ਮੈਨੂੰ ਤਾਂ ਭਾਜੀ ਪਹਿਲਾਂ ਪਤਾ ਸੀ ਇਹਨਾਂ ਨੇ ਲੈਣਾ ਨੀ, ਇਹ ਦੇਖਣ ਵਾਲੀਆਂ ਹੀ ਸੀ।
ਅੱਛਾ ਵੀ ਪਤਾ ਕੀ ਹੁੰਦਾ, ਜਿਹੜਾ ਸੂਟ ਆਪ ਹੀ ਕਹਿਣਾ ਵੀ ਉਹ ਵਾਲਾ ਸੂਟ ਕੱਢ ਕੇ ਦਿਖਾ ਦੋ, ਉਹਨੇ ਉਹ ਸੂਟ ਕੱਢ ਕੇ ਦਿਖਾਉਂਦਾ ਹੋਣਾ, ਤੇ ਬੀਬੀਆਂ ਦੀ ਨਜ਼ਰ ਹੋਰ ਪਾਸੇ ਹੁੰਦੀ ਆ ਵੀ ਨਹੀਂ ਹੋਰ ਕਿਹੜਾ ਕਢਵਾਵਾਂ ਇਹਨਾਂ ਦੇ ਵਿੱਚੋਂ, ਯਾਨੀ ਜਿਹੜਾ ਆਪ ਹੀ ਕਢਵਾਇਆ ਉਹਦੇ ਵੱਲ ਵੀ ਨੀ ਦੇਖਣਾ, ਉਸ ਤੋਂ ਇਲਾਵਾ ਹੋਰ ਕੋਈ ਦੇਖਣ ਲੱਗ ਜਾਣਾ ਵੀ ਨਹੀਂ ਆਹ ਨੀ ਉਹ ਦਿਖਾਓ, ਉਹ ਵਾਲਾ ਪ੍ਰਿੰਟ ਜ਼ਿਆਦਾ ਵਧੀਆ ਹੈ। ਬਿਲਕੁਲ ਜੀ, ਹੈ ਨਾ?
ਬਾਕੀ ਨਾ ਜਿਹੜਾ ਹੈਗਾ ਕੱਪੜੇ ਦਾ ਸਾਡੇ ਸੱਭਿਆਚਾਰ ਚ, ਸਾਡੇ ਰਹਿਣ ਸਹਿਣ ਚ ਬਹੁਤ ਵੱਡਾ ਯੋਗਦਾਨ ਹੈ। ਜਿੱਦਾਂ ਸਿਆਣਿਆਂ ਨੇ ਕਿਹਾ ਵੀ ਆ ਕਿ 3 ਚੀਜ਼ਾਂ ਚਾਹੀਦੀਆਂ ਹੁੰਦੀਆਂ, ਰੋਟੀ ਕੱਪੜਾ ਔਰ ਮਕਾਨ, ਤੇ ਵਾਕਈ ਇਹ ਬਹੁਤ ਹੀ ਬੇਸਿਕ ਚੀਜ਼ਾਂ ਆ ਜ਼ਿੰਦਗੀ ਜੀਣ ਦੇ ਲਈ। ਅਸੀਂ ਜੰਮਦੇ ਸੀਗੇ ਤਾਂ ਸਾਨੂੰ ਪਹਿਲਾਂ ਨਾਨਕਿਆਂ ਵੱਲੋਂ ਦਾਦਕਿਆਂ ਵੱਲੋਂ ਕੱਪੜੇ ਮਿਲਦੇ ਸੀ, ਉਹਦੇ ਵਿੱਚ ਜ਼ਰੂਰ ਬੱਚੇ ਦੇ ਮਾਂ ਬਾਪ ਦੇ ਕੱਪੜੇ ਹੁੰਦੇ ਸੀਗੇ, ਧੀ ਧਿਆਣੀਆਂ ਦੇ ਕੱਪੜੇ ਹੁੰਦੇ ਸੀ, ਪੋਤੜਿਆਂ ਤੋਂ ਲੈ ਕੇ ਸ਼ੁਰੂ ਹੁੰਦਾ ਸੀ, ਉਦੋਂ ਨੈਪੀਆਂ ਡਾਇਪਰ ਏਦਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ,
ਨਹੀਂ ਹੁੰਦੀ ਸੀ। ਸੋ ਪਹਿਲੇ ਕੱਪੜਾ ਜਿਹੜਾ ਹੁੰਦਾ ਸੀ ਸਭ ਤੋਂ ਪਹਿਲਾਂ ਉਹ ਤਾਂ ਪੋਤੜਾ ਹੀ ਹੁੰਦਾ ਸੀ। ਬਿਲਕੁਲ ਸਹੀ ਗੱਲ ਆ।
ਹਾਂਜੀ, ਤੇ ਉਹੀ ਮਾਂ ਬਾਪ ਨੇ ਧੋ ਕੇ ਸਵਾਰ ਕੇ ਬੱਚੇ ਨੂੰ ਉਹਦੇ ਨਾਲ ਹੀ ਕਰਨਾ, ਤੇ ਅੱਜ ਉਹੀ ਬੱਚਿਆਂ ਦੇ ਹੁਣ ਪਸੰਦ ਨੀ ਆਉਂਦੇ, ਨਾ ਖੇਡ ਨੀ ਆਉਂਦੇ।
ਹੋਰ ਕੀ, 3-3, 4-4 ਸਾਲ ਦੇ ਨਿਆਣਿਆਂ ਦੀ ਆਪਣੀ ਚੋਇਸ ਹੁੰਦੀ ਆ ਵੀ ਮੈਂ ਆਹ ਨੀ ਆਹ ਪਾਉਣਾ ਆ, ਔਰ ਕਿੱਥੇ ਸਾਨੂੰ ਤਾਂ ਨੱਕ ਪੂੰਝਣ ਦੀ ਅਕਲ ਵੀ ਨੀ ਹੁੰਦੀ ਸੀ ਮੈਨੂੰ ਲੱਗਦਾ ਜਦੋਂ ਅਸੀਂ ਇਸ ਏਜ ਦੇ ਵਿੱਚ ਹੁੰਦੇ ਸੀਗੇ। ਸੋ ਜੋ ਘਰਦਿਆਂ ਨੇ ਬਣਾ ਦੇਣਾ ਲੈ ਦੇਣਾ ਵਧੀਆ ਖੁਸ਼ ਹੋ ਕੇ ਪਾ ਲਈਦਾ ਹੁੰਦਾ ਸੀ, ਬਹੁਤ ਲਿਮਿਟਡ ਜਿਹੀਆਂ ਚੀਜ਼ਾਂ ਹੁੰਦੀਆਂ ਸੀ। ਉਹੀ ਸਰਦੀਆਂ ਦੇ ਜਿਹੜੇ ਕੱਪੜੇ ਹੁੰਦੇ ਸੀ, ਉਹੀ ਸਾਰੇ ਘਰ ਦੇ ਜਿਹੜੇ ਇੰਨਾ ਟੱਬਰ ਹੁੰਦਾ ਸੀ ਉਹਨਾਂ ਦੇ ਕੱਪੜੇ, ਕਿ ਉਹ ਜਿਹੜਾ ਸੰਦੂਕ ਜਿਹਾ ਜਾਂ ਕਹਿ ਲਓ ਟਰੰਕ ਜਿਹਾ ਵੱਡੇ ਵੱਡੇ ਹੁੰਦੇ ਸੀ, ਉਹਨਾਂ ਦੇ ਵਿੱਚ ਹੀ ਆ ਜਾਂਦੇ ਹੁੰਦੇ ਸੀ। ਹੁਣ ਤਾਂ ਇਹ ਕੱਲੇ ਕੱਲੇ ਲਈ ਮੈਂ ਕਹਿੰਦੀ ਏਡੀਆਂ ਏਡੀਆਂ ਅਲਮਾਰੀਆਂ ਕਬਰਡਸ ਹੈਗੀਆਂ, ਤੇ ਉਹ ਵੀ ਘੱਟ ਲੱਗਦੀਆਂ ਆ ਬਈ, ਨਾ ਜੀ ਘੱਟ ਆ। ਸੋ ਸਾਰਾ ਕੁਛ ਹੀ ਘੱਟ ਘੱਟ ਲੱਗਦਾ ਜਾਂਦਾ ਪਿਆ। ਬਹੁਤ ਜ਼ਿਆਦਾ ਅਡੰਬਰ ਜ਼ਿੰਦਗੀ ਚ ਅਸੀਂ ਬਣਾਈ ਜਾਂਦੇ ਪਏ ਆ ਜੀ ਵਰਿੰਦਰ।
ਅਸੀਂ ਖੁਆਇਸ਼ਾਂ ਜ਼ਿਆਦਾ ਬਣਾ ਲਈਆਂ, ਜ਼ਰੂਰਤਾਂ ਤਾਂ ਸਾਡੀਆਂ ਓਨੀਆਂ ਕਈ ਆ ਜਿਹੜੀਆਂ ਪਹਿਲਾਂ ਸੀਗੀਆਂ।
ਬਿਲਕੁਲ। ਅੱਛਾ ਜੇ ਦੇਖੀਏ ਤੇ ਮੈਨੂੰ ਲੱਗਦਾ ਖਾਣ ਪੀਣ ਦੇ ਹਿਸਾਬ ਦੇ ਨਾਲ ਵੀ ਬਹੁਤ ਚੇਂਜ ਆਈ ਆ, ਪਰ ਖਾਂਦੇ ਤਾਂ ਉਹੀ ਰੋਟੀ ਆ। ਪਰ ਜਿੱਦਾਂ ਅਸੀਂ ਕਹੀਏ ਬੇਸਿਕ ਚੀਜ਼ਾਂ ਰੋਟੀ ਕੱਪੜਾ ਤੇ ਮਕਾਨ ਆ, ਤਾਂ ਰੋਟੀ ਦੇ ਲਈ ਤਾਂ ਮੈਨੂੰ ਲੱਗਦਾ ਕੋਈ ਭੱਜ ਨੀ ਹੈਗੀ। ਰੋਟੀ ਤੇ ਹਰ ਕੋਈ ਖਾਈ ਜਾਂਦਾ, ਰੋਟੀ ਤੇ ਅਸੀਂ ਇੰਡੀਆ ਚ ਵੀ ਖਾਈ ਜਾਂਦੇ ਸੀ, ਵਧੀਆ ਖਾਈ ਜਾਂਦੇ ਸੀਗੇ। ਸੋ ਰੋਟੀ ਦੀ ਤੇ ਭੱਜ ਹੀ ਨੀ ਹੈਗੀ, ਭੱਜ ਹੁਣ ਜ਼ਿਆਦਾ, ਉਸ ਤੋਂ ਬਾਅਦ ਕੱਪੜਿਆਂ ਦੀ ਜ਼ਿਆਦਾ ਆ। ਮੈਂ ਇੱਕ ਦੱਸਾਂ ਤੇ ਉਸ ਤੋਂ ਇਲਾਵਾ ਮਕਾਨਾਂ ਦੀ ਵੀ, ਮਕਾਨ ਇੱਕ ਛੱਤ ਜਿਹੜੀ ਹੁੰਦੀ ਆ ਉਹ ਸਭ ਨੂੰ ਨਸੀਬ ਹੁੰਦੀ ਆ, ਇਹ ਜ਼ਰੂਰਤਾਂ ਦੀ ਨੀ, ਇਹ ਤੇ ਹੁਣ ਸਾਡੀਆਂ ਖਾਹਿਸ਼ਾਂ ਦੀ ਦੌੜ ਆ। ਸੁਵਰਿੰਦਰ ਕੁਲਦੀਪ ਹੁਣਾਂ ਨੇ ਬੜੇ ਪਿਆਰੇ ਪਿਆਰੇ ਮੈਸੇਜ ਕੀਤੇ ਆ, ਮੈਂ ਕਹਿੰਦੀ ਵੀ ਉਹਨਾਂ ਦੇ ਮੈਸੇਜ ਮੈਂ ਪੜਾਂ ਪਹਿਲਾਂ, ਕਿਉਂਕਿ ਉਹ ਕੁਲਦੀਪ ਵੀ ਜਿਹੜੀਆਂ ਹੁੰਦੀਆਂ ਨਾ ਬਹੁਤ ਡੂੰਘੀ ਜਾਂਦੀ ਹੁੰਦੀ ਆ ਆਪਣੀਆਂ ਯਾਦਾਂ ਦੇ ਵਿੱਚ ਤੇ ਨਾਲ ਸਾਨੂੰ ਵੀ ਲੈ ਜਾਂਦੀ ਹੁੰਦੀ ਆ। ਸੋ ਚਲੋ ਚੁੱਭੀ ਲਾਉਂਦੇ ਆ ਜੀ ਕੁਲਦੀਪ ਦੀਆਂ ਯਾਦਾਂ ਦੇ ਨਾਲ। ਕੁਲਦੀਪ ਨੇ ਮੈਨੂੰ ਪਿਆਰੇ ਪਿਆਰੇ ਮੈਸੇਜ ਕੀਤੇ ਆ, ਲਿਖਿਆ ਕਿ ਅਸੀਂ ਨਿੱਕੇ ਨਿੱਕੇ ਹੁੰਦਿਆਂ ਹੱਥ ਦੀਆਂ ਬਣੀਆਂ ਕੋਟੀਆਂ ਤੇ ਟੋਪੀਆਂ ਪਾਈ ਦੀਆਂ ਸੀ, ਜਿਨ੍ਹਾਂ ਤੇ ਬਹੁਤ ਹੀ ਵੰਨ ਸੁਵੰਨੀਆਂ ਉਣਤੀਆਂ ਪਾਈਆਂ ਹੁੰਦੀਆਂ ਸੀ। ਹਾਂ ਬਿਲਕੁਲ ਕੁਲਦੀਪ, ਹੈ ਨਾ, ਯਾਦ ਹੈ ਉਹ ਵੰਨ ਸੁਵੰਨੀਆਂ ਜਿਹੀਆਂ ਉਣਤੀਆਂ ਤੇ ਜਿਹੜੀਆਂ ਸਾਡੀਆਂ ਮਾਵਾਂ ਹੁੰਦੀਆਂ ਸੀਗੀਆਂ, ਉਹ ਨਾ ਤੁਰੇ ਜਾਂਦੇ ਦੀ ਜਿਹੜੀ ਉਹ ਹੁੰਦੀ ਸੀਗੀ, ਉਹਦਾ ਜਿਹੜਾ ਬੁਣਤੀ ਹੁੰਦੀ ਸੀ
ਜਾਂ
ਉਹਨੂੰ ਬੁਣਤੀ ਲਾ ਲੈਂਦੀਆਂ ਹੁੰਦੀਆਂ ਸੀਗੀਆਂ, ਔਰ ਕਿੰਨੇ ਕੁ ਤਰੀਕੇ ਦੀਆਂ ਬੁਣਤੀਆਂ ਹੁੰਦੀਆਂ ਸੀਗੀਆਂ। ਵੈਸੇ ਮੈਂ ਜਦੋਂ ਆਪਣੇ ਮੰਮੀ ਵੱਲ ਦੇਖਦੀ ਹਾਂ ਤੇ ਮੈਨੂੰ ਐਂ ਲੱਗਦਾ ਵੀ ਮੈਂ ਤਾਂ ਨਿਕੰਮੀ ਆ, ਉਹ ਜਿੰਨੀ ਵਾਰੀ ਮੇਰੇ ਤੋਂ ਆਉਂਦੇ ਆ ਨਾ ਇੱਥੇ, ਮੈਂ ਉਨੀ ਵਾਰੀ ਸੋਚਦੀ ਹਾਂ ਵੀ ਇਸ ਵਾਰੀ ਮੈਂ ਮੰਮੀ ਤੋਂ ਨਾ ਜ਼ਰੂਰ ਨਿਟਿੰਗ ਸਿੱਖਣੀ ਆ, ਮੈਂ ਜ਼ਰੂਰ ਬੁਣਨਾ ਸਿੱਖਣਾ ਉਹਨਾਂ ਤੋਂ, ਤੇ ਉਹ ਹਰ ਵਾਰੀ ਨਾ ਰਹਿ ਕੇ ਚਲੇ ਜਾਂਦੇ ਆ ਤੇ ਫਿਰ ਮੈਂ ਮੰਮੀ ਨੂੰ ਹੋਊਂਗੀ। ਹੁਣ ਜਦੋਂ ਤੁਸੀਂ ਅਗਲੀ ਵਾਰੀ ਆਏ ਨਾ ਮੰਮੀ, ਮੈਂ ਜ਼ਰੂਰ ਸਿੱਖਣਾ ਆ। ਸੋ ਉਹ ਸਿਰਫ ਇਸ ਕਰਕੇ ਨੀ ਸਿੱਖਣਾ ਚਾਹੁੰਦੀ ਮੈਂ ਕਿ ਉਹ ਇੱਕ ਉਹ ਨਿਟਿੰਗ ਆ ਜਾਂ ਮੈਂ ਬੁਣਨਾ ਸਿੱਖਣਾ ਚਾਹੁੰਦੀ ਹਾਂ, ਮੈਂ ਇਹ ਚਾਹੁੰਦੀ ਹਾਂ ਕਿ ਮੈਂ ਆਪਣੀ ਮਾਂ ਤੋਂ ਜੋ ਉਹਨਾਂ ਦੇ ਅੰਦਰ ਹੈਗਾ ਆ ਮੈਂ ਉਹਨਾਂ ਤੋਂ ਲੈ ਲਵਾਂ ਕੁਛ, ਉਹਨਾਂ ਦੇ ਵਿੱਚੋਂ ਐਕਚੁਅਲ ਚ ਜੋ ਲੈਣਾ ਹੁੰਦਾ ਉਹ ਇਹੋ ਚੀਜ਼ਾਂ ਲੈ ਸਕਦੀ ਆ ਇੱਕ ਧੀ। ਸਿਰਫ ਇਹ ਨਹੀਂ ਹੁੰਦੀ ਕਿ ਉਹ ਮਾਂ ਦੇ ਜਿਹੜੇ ਗਹਿਣੇ ਆ ਉਹ ਲੈ ਲਓ ਜਾਂ ਮਾਂ ਦੀ ਜੋ ਚੀਜ਼ਾਂ ਆ ਉਹ ਲੈ ਲਓ, ਐਕਚੁਅਲ ਚ ਜੋ ਇੱਕ ਧੀ ਲੈ ਸਕਦੀ ਉਹ ਆਪਣੀ ਮਾਂ ਦੇ ਗੁਣ ਲੈ ਸਕਦੀ ਹੁੰਦੀ ਆ। ਸੋ ਉਹਨਾਂ ਗੁਣਾਂ ਨੂੰ ਜ਼ਰੂਰ ਲੈਣਾ ਚਾਹੀਦਾ ਜੀ, ਜ਼ਰੂਰ ਰਿਹਾ ਕਰੋ ਮੇਰੇ ਵਾਂਗੂ, ਸੋਚਦੇ ਹੀ ਨਾ ਰਿਹਾ ਕਰੋ। ਪਰ ਮੈਂ ਹੁਣ ਜਦੋਂ ਮੰਮੀ ਆਏ ਨਾ ਮੈਂ ਜ਼ਰੂਰ ਸਿੱਖਣਾ ਪੱਕਾ। ਚਲੋ ਅੱਗੇ ਚੱਲਦੇ ਆ।
ਕੋਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਮੇਰੇ ਮੰਮ ਨਾ ਮੇਰੇ ਲਈ ਸਵੈਟਰ ਬਣਾ ਰਹੇ ਆ।
ਓਹ ਅੱਛਾ।
ਅੱਜ ਕੱਲ ਬਣ ਰਿਹਾ ਆ ਤੇ ਉਹ ਇਨੀਸ਼ੀਅਲ ਸਟੇਜ ਤੇ ਹੀ ਆ, ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਮੈਨੂੰ ਫੋਟੋ ਭੇਜਣ, ਤਾਂ ਫਿਰ ਮੈਂ ਉਹ ਤੁਹਾਨੂੰ ਭੇਜੂਗਾ ਕਿ ਇਹ ਪਿਆਰ ਹੁੰਦਾ
ਸੀ ਸਾਡਾ
ਉਹ ਤੰਦਾਂ ਦੇ ਵਿੱਚ, ਹਰੇਕ ਤੰਦ ਦੇ ਵਿੱਚ, ਹਰੇਕ ਚਾਅ ਦੇ ਨਾਲ ਆਪਣੇ ਬੱਚਿਆਂ ਲਈ, ਪਰਿਵਾਰ ਦੇ ਮੈਂਬਰਾਂ ਲਈ ਹੁੰਦਾ ਸੀ।
ਸੱਚੀ ਗੱਲ ਆ, ਔਰ ਬਹੁਤ ਦੁੱਖ ਦੀ ਗੱਲ ਆ ਕਿ ਇਹ ਜਿਹੜਾ ਮੂੰਹ ਅਸੀਂ ਜਿੰਨਾ ਮਰਜ਼ੀ ਗੱਲ ਕਰ ਲਈਏ ਕਿ ਮਾਂ ਉਦਾਂ ਹੁੰਦੀ, ਪਰ ਅੱਜ ਦੀਆਂ ਮਾਵਾਂ ਜਿਹੜੀਆਂ ਅਸੀਂ ਆ ਨਾ ਉਹ ਬਦਲ ਗਈਆਂ, ਕਾਫੀ ਬਦਲਦੀਆਂ ਜਾਂਦੀਆਂ ਪਈਆਂ ਬਿਨਾਂ ਮਤਲਬ ਤੋਂ। ਹਰ ਕਿਸੇ ਨੂੰ ਦੇਖੋ, ਮੈਂ ਬਹੁਤ ਬਿਜ਼ੀ ਆ, ਮੈਂ ਬਹੁਤ ਬਿਜ਼ੀ ਆ, ਔਰ ਬਿਜ਼ੀ ਕਾਹਦੇ ਵਿੱਚ ਆ, ਫੋਨਾਂ ਦੇ ਵਿੱਚ, ਸੋਸ਼ਲ ਮੀਡੀਆ ਤੇ, ਹੋਰ ਪਤਾ ਨੀ ਕਿਹੜੀਆਂ ਕਿਹੜੀਆਂ ਚੀਜ਼ਾਂ। ਮੈਨੂੰ ਪਤਾ ਕਿ ਸਾਡੀਆਂ ਦਾਦੀਆਂ, ਸਾਡੀਆਂ ਮਾਵਾਂ ਜਿਹੜੀਆਂ ਹੁੰਦਾ ਸੀ ਉਹਨਾਂ ਦਾ ਸਾਰਾ ਧਿਆਨ ਸਾਡੇ ਤੇ, ਬੱਚਿਆਂ ਤੇ ਹੀ, ਅਸੀਂ ਉਹਨਾਂ ਦੀ ਜ਼ਿੰਦਗੀ ਦੀ ਪ੍ਰਾਇਓਰਿਟੀਜ਼ ਹੁੰਦੀਆਂ ਸੀਗੀਆਂ ਨਾ। ਅੱਜ ਕੱਲ ਵੀ ਹੈਗਾ, ਮੈਂ ਇਹ ਨੀ ਕਹਿੰਦੀ ਕਿ ਅੱਜ ਕੱਲ ਅਸੀਂ ਸਾਡੇ ਦੇ ਸਾਡੇ ਬੱਚਿਆਂ ਨੂੰ ਅਸੀਂ ਪਿਆਰ ਨਹੀਂ ਕਰਦੇ, ਪਰ ਉਹ ਵਾਲਾ ਮੋਹ ਜੋ ਸਾਡੀਆਂ ਮਾਵਾਂ ਦੇ ਲਈ ਸਾਡੇ ਚ ਹੁੰਦਾ ਸੀਗਾ ਨਾ, ਯਾਨੀ ਹਰ ਵੇਲੇ ਪੁੱਛਦੇ ਰਹਿਣਾ ਕੀ ਬਣਾਈਏ ਅੱਜ, ਔਰ ਉਸ ਤੋਂ ਬਾਅਦ ਆ ਜਿਹੜੀਆਂ, ਅੱਛਾ ਇੱਕ ਜਿਹੜੀ ਕੋਟੀ ਬੁਣਨਾ ਤਾਂ ਹੈਗਾ ਹੀ। ਅੱਛਾ ਵਰਿੰਦਰ, ਜਦੋਂ ਕੋਟੀ ਤੁਹਾਡੇ ਲਾ ਕੇ ਦੇਖਦੇ ਹੁੰਦੇ ਆ ਨਾ ਵੀ ਕਿੰਨੀ ਕੁ ਬਣ ਗਈ, ਮੋਢਾ ਕਿੱਥੋਂ ਸ਼ੁਰੂ ਕਰਨਾ, ਮੈਨੂੰ ਉਦੋਂ ਬੜਾ ਮਜ਼ਾ ਹੁੰਦਾ ਸੀ ਜਦੋਂ ਉਹਨਾਂ ਨੇ ਕਹਿਣਾ ਆਪਣੀ ਬਾਂਹ ਕਰ ਰਹੇ ਜਾਂ ਉਹਨਾਂ ਨੇ ਲਾ ਕੇ ਦੇਖਣਾ ਵੀ ਕਿੱਥੇ ਤੱਕ ਹੋ ਗਈ। ਉਹ ਇੱਕ ਜਿਹੜਾ ਪਿਆਰ ਉਹ ਨਿੱਘ ਹੁੰਦਾ ਸੀਗਾ ਨਾ, ਉਹ ਮੈਂ ਬਹੁਤ ਫੀਲ ਕਰਦੀ ਹੁੰਦੀ ਸੀ ਉਦੋਂ, ਅਜੇ ਵੀ ਕਰਦੀ ਆ। ਹੁਣ ਵੀ ਮੰਮੀ ਜਦੋਂ ਆਉਂਦੇ ਆ ਤੇ ਬਸ ਸਾਡੇ ਲਈ ਬੁਣ ਕੇ ਰੱਖਦੇ ਰਹਿਣਗੇ ਅੱਗੇ, ਅਸੀਂ ਹਨਾ ਭੈਣ ਭਰਾ ਅੱਗੇ ਸਾਡੇ ਬੱਚੇ ਸਾਰਿਆਂ ਲਈ ਅਜੇ ਵੀ ਬੁਣਦੇ ਰਹਿੰਦੇ ਆ ਕਿ ਤੇਰੇ ਲਈ ਕੀ ਬੁਣਾ, ਤੇਰੇ ਲਈ ਕੀ ਬੁਣਾ। ਸੋ ਸਲਾਮਤ ਰਹਿਣ ਜੀ ਸਾਡੀਆਂ ਮਾਵਾਂ ਦੇ ਹੱਥ, ਏਦਾਂ ਹੀ ਸਾਡੇ ਉਹਨਾਂ ਨੂੰ ਕੇ ਪਾਉਂਦੀਆਂ ਰਹਿਣ। ਅੱਛਾ ਚਲੋ ਕੁਲਦੀਪ ਵੱਲ ਚੱਲਦੇ ਆ। ਕੁਲਦੀਪ ਨੇ ਸਾਨੂੰ ਦੇਖਿਆ ਇੱਕ ਲਾਈਨ ਚ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ। ਕਹਿੰਦੇ ਮੈਨੂੰ ਯਾਦ ਹੈ ਕਿ ਇੱਕ ਤਣੀਆਂ ਵਾਲਾ ਸਕਾਫ ਹੁੰਦਾ ਸੀ ਜੋ ਮੇਰੇ ਤੋਂ ਪਹਿਲਾਂ ਮੇਰੀ ਭੈਣ ਨੇ ਹੰਢਾਇਆ ਸੀ ਤੇ ਉਹਦੇ ਤੋਂ ਵੀ ਪਹਿਲਾਂ ਮੇਰੇ ਤਾਇਆ ਜੀ ਦੀ ਬੇਟੀ ਨੇ ਹੰਢਾਇਆ ਸੀ। ਉਦੋਂ ਉਹਦੀਆਂ ਤਣੀਆਂ ਖੁੱਲੀਆਂ ਛੱਡ ਕੇ ਇੱਧਰ ਉੱਧਰ ਸਿਰ ਘੁਮਾ ਕੇ ਮਹਿਸੂਸ ਕਰਨਾ ਕਿ ਮੇਰੀਆਂ ਗੁੱਤਾਂ ਨੇ। ਹਾਂ ਬਿਲਕੁਲ ਕੁਲਦੀਪ ਸਹੀ ਗੱਲ ਆ। ਉਹ ਸਕਾਫ ਜਿਹੜੇ ਹੁੰਦੇ ਸੀਗੇ, ਇੱਕ ਸਕਾਫ ਹੁੰਦਾ ਸੀਗਾ ਜਿਹੜਾ ਪੂਰਾ ਏਦਾਂ ਸਿਰ ਜਿਹਾ ਢੱਕਦਾ ਹੁੰਦਾ ਸੀ, ਤੇ ਇੱਕ ਤਕੋਨੀ ਜਿਹਾ ਸਕਾਫ ਬੁਣਦੀਆਂ ਹੁੰਦੀਆਂ ਸੀਗੀਆਂ ਲੇਡੀਜ਼। ਮੈਨੂੰ ਯਾਦ ਆ, ਮੈਂ ਉਹ ਵੀ ਮੇਰੇ ਨਾਨੀ ਜੀ ਨੇ ਮੇਰੇ ਲਈ ਬੁਣਿਆ ਹੁੰਦਾ ਸੀ। ਉਹ ਏਦਾਂ ਪਿੱਛੋਂ ਤਕੋਨ ਜਿਹੀ ਹੁੰਦੀ ਸੀ, ਤਾਂ ਉਹ ਤਕੋਨ ਜਿਹੀ ਦੇ ਥੱਲੇ ਨਾ ਲੱਡੂ ਉਹਨਾਂ ਦਾ ਲਾ ਕੇ ਲਾਉਂਦੇ ਹੁੰਦੇ ਸੀਗੇ ਵਰਿੰਦਰ। ਸੋ ਸਕਾਫ ਵੀ ਕਈ ਤਰ੍ਹਾਂ ਦੇ ਹੁੰਦੇ ਸੀ। ਮੈਨੂੰ ਯਾਦ ਆ ਜਦੋਂ ਮੇਰੇ ਨਾਨੀ ਜੀ ਨੇ ਸਕਾਫ ਬੁਣਿਆ ਸੀ ਮੇਰੇ ਲਈ, ਤੇ ਮੈਂ ਉਦੋਂ ਨਾ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਮੇਰੇ ਲਈ ਵੀ ਸਕਾਫ, ਮੈਂ ਵੀ ਸਕਾਫ ਜਿਹੜਾ ਉਹ ਬੁਣਨਾ। ਤੇ ਉਹਨਾਂ ਨੇ ਮੈਨੂੰ ਜਿਹੜੇ ਝਾੜੂ ਦੇ ਤੀਖੇ ਨੀ ਹੁੰਦੇ ਉਹਨਾਂ ਦੇ ਵਿੱਚ ਕੁੰਡੇ ਪਾ ਕੇ ਦਿੱਤੇ ਸੀਗੇ, ਤੇ ਮੈਂ ਪਹਿਲਾਂ ਉਹ ਵਾਲਾ ਜਿਹੜਾ ਕੁੰਡੇ ਉਹ ਬੁਣੇ ਸੀਗੇ। ਸੋ ਬਹੁਤ ਹੀ ਪਿਆਰੀਆਂ ਯਾਦਾਂ, ਵਰਿੰਦਰ ਔਰ ਕੁਲਦੀਪ ਨੇ ਵੀ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ। ਸੋ ਇੱਕ ਗੀਤ ਸੁਣ ਲਈਏ, ਉਸ ਗੀਤ ਤੋਂ ਬਾਅਦ ਕਰਦੇ ਹਾਂ ਆਪਣੀਆਂ ਯਾਦਾਂ ਨੂੰ ਤਾਜ਼ਾ, ਹੋਰ ਤਾਜ਼ਾ। ਜੀ
ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ, ਭਾਵੇਂ ਫੁੱਲ ਕਾਰੀ ਉੱਤੇ ਵੇਲ ਬੂਟੀ।
ਜੀ ਲੋ ਜੀ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ। ਸੋ ਚਾਦਰੇ ਦੀ ਗੱਲ ਵੀ ਤੁਰੀ ਹੈ, ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਜੋ ਅਸੀਂ ਬਚਪਨ ਦੇ ਵਿੱਚ ਪਾਈ ਦੀਆਂ ਹੰਢਾਈ ਦੀਆਂ ਹੁੰਦੀਆਂ ਸੀ ਔਰ ਜੋ ਹੌਲੀ ਹੌਲੀ ਅਲੋਪ ਹੁੰਦੀਆਂ ਜਾਂਦੀਆਂ। ਸੋ ਉਹਨਾਂ ਦੇ ਵਿੱਚੋਂ ਚਾਦਰਾ ਵੀ ਇੱਕ ਹੈ। ਸੋ ਨਾਲ ਹੀ ਮੇਰੇ ਵਰਿੰਦਰ ਹੁਣੀ ਇੰਗਲੈਂਡ ਤੋਂ ਇਹਨਾਂ ਨੇ ਸਾਂਝ ਬਣਾਈ ਹੋਈ ਹੈ। ਸੋ ਵਰਿੰਦਰ ਚਾਦਰੇ ਦੀ ਗੱਲ ਜੇ ਕਰੀਏ ਤੇ ਹਨਾ ਗੀਤ ਸੁਣ ਕੇ ਹਟੇ ਹਾਂ, ਸੋ ਤੁਸੀਂ ਆਪਣੀ ਜ਼ਿੰਦਗੀ ਚ ਚਾਦਰਾ ਲਗਾਏ ਦੇਖਿਆ ਹੋਇਆ ਕਿਸੇ ਨੂੰ?
ਹਾਂਜੀ ਮੇਰੇ ਬਾਬਾ ਜੀ ਲਾਉਂਦੇ ਹੁੰਦੇ, ਹੁਣ ਵੀ ਲਾਉਂਦੇ ਹੁੰਦੇ ਕਦੇ ਕਦੇ, ਤੇ ਅਸੀਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਹਨਾ ਕਮੀਜ਼ ਪਜਾਮਾ ਪਾਇਆ ਕਰੋ, ਪਰ ਬਹੁਤਾ ਟਾਈਮ ਉਹ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਚਾਦਰਾ ਤੇ ਕੁੜਤੇ ਪਾਉਂਦੇ ਹੁੰਦੇ ਸੀ। ਟਰਾਲੀ ਚੋ ਦਾਣੇ ਡਿੱਗਣ ਲੱਗ ਪਏ ਜਾਂ ਹੋਰ ਡਰੰਮ ਚੋ ਕੁਛ ਹੋ ਗਿਆ ਤਾਂ ਉਹਨਾਂ ਨੇ ਫਟਾਫਟ ਚਾਦਰਾ ਖੋਲਣਾ, ਥੱਲੇ ਚਿਹਰਾ ਪਾਇਆ ਹੁੰਦਾ ਸੀ ਤਾਂ ਉਹ ਚਾਦਰਾ ਵਿਛਾ ਦੇਣਾ। ਉਹ ਚੀਜ਼ਾਂ ਉਦੋਂ ਕਨਵੀਨੀਅੰਟ ਬੜੀਆਂ ਹੁੰਦੀਆਂ ਸੀ ਉਸ ਟਾਈਮ ਦੇ ਹਿਸਾਬ ਨਾਲ, ਸਾਡੀ ਫਸਲ ਖਰਾਬ ਨਾ ਹੋ। ਓਬਵੀਅਸਲੀ ਜੇ ਕੱਲ ਨੂੰ ਕੋਈ ਲੋੜ ਆ ਕਿਸੇ ਦੀ ਰਿਸਪੈਕਟ ਲਈ ਜਾਂ ਹੋਰ ਕਈਆਂ ਚੀਜ਼ਾਂ ਲਈ ਤਾਂ ਉਹ ਉਦੋਂ ਉਸ ਵੇਲੇ ਕੱਪੜੇ ਹੁੰਦੇ ਸੀ ਕਿ ਉਹ ਯੂਜ਼ ਕਰ ਸਕਦੇ ਸੀ,
ਕੁਲਦੀਪ ਦੀਆਂ ਯਾਦਾਂ ਵੱਲ ਚੱਲਦੇ। ਉਹਨੇ ਮੈਨੂੰ ਬੜੇ ਹੋਰ ਵੀ ਬੜੇ ਪਿਆਰੇ ਪਿਆਰੇ ਮੈਸੇਜ ਭੇਜਿਆ। ਸੋ ਉਹਨਾਂ ਦਾ ਮੈਸੇਜ ਆਇਆ ਕਿ ਕਹਿੰਦੇ ਮੇਰਾ ਉਹ ਸਕਾਫ ਵੀ ਤਕੋਣਾ ਹੀ ਸੀ, ਕਹਿੰਦੇ ਫਿੱਕਾ ਜਿਹਾ ਪੀਲਾ ਤੇ ਹਰੇ ਰੰਗ ਦਾ ਸੀ ਉਹਦਾ, ਪਰ ਸੱਚੀ ਉਹਦੇ ਵਰਗਾ ਨਿੱਘ ਨਹੀਂ ਮਿਲਿਆ ਬਾਜ਼ਾਰੀ ਸਕਾਫਾਂ ਦੇ ਵਿੱਚੋਂ। ਤੇ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਘਰ ਦੀਆਂ ਬੁਣੀਆਂ ਤੇ ਬਣੀਆਂ ਫਰਾਕਾਂ ਪਾਉਣੀਆਂ। ਸੋ ਬਿਲਕੁਲ ਅੱਛਾ ਬੁਣਦੇ ਵੀ ਹੁੰਦੇ ਸੀਗੇ ਫਰਾਕਾਂ, ਮੈਨੂੰ ਯਾਦ ਆ ਵੀ ਮੰਮੀ ਸਾਡੇ ਨਾ ਜਿੱਦਾਂ ਫਰਾਕਾਂ ਹੁੰਦੀਆਂ ਸੀ ਉਹਨਾਂ ਨੂੰ ਵੀ ਬੁਣਦੇ ਹੁੰਦੇ ਸੀਗੇ, ਜਦੋਂ ਸਰਦੀਆਂ ਦੀਆਂ ਵੱਖਰੀਆਂ ਫਰਾਕਾਂ ਬੁਣੀਆਂ ਹੁੰਦੀਆਂ ਸੀ, ਉਹ ਫਰਾਕਾਂ ਵੀ ਹੁੰਦੀਆਂ ਸੀ ਉਹਦੇ ਨਾਲ ਉਦਾਂ ਦੀ ਪਜਾਮੀ ਹੁੰਦੀ ਸੀਗੀ ਤੇ ਨਾਲ ਸਕਾਫ ਹੁੰਦਾ ਸੀ। ਸੋ ਉਹ ਫਰਾਕਾਂ ਬੜੀਆਂ ਪਿਆਰੀਆਂ ਪਿਆਰੀਆਂ। ਸੋ ਅੱਜ ਕੱਲ ਉਹ ਮੇਰੀ ਭਤੀਜੀ ਆ ਉਹ ਛੋਟੀ ਜਿਹੀ, ਉਹਦੇ ਲਈ ਵੀ ਬੜੀਆਂ ਹੀ ਪਿਆਰੀਆਂ ਪਿਆਰੀਆਂ ਫਰਾਕਾਂ ਡਿਜ਼ਾਇਨਰ ਜਿਹੀਆਂ ਬੁਣਦੇ ਆ ਉਹ। ਸੋ ਬੜਾ ਵਧੀਆ ਲੱਗਦਾ ਹੁੰਦਾ ਸੀ, ਹੁਣ ਦੇਖ ਕੇ ਲੱਗਦਾ ਹੁੰਦਾ ਹਾਏ ਮੰਮੀ ਵੱਡੀ ਹੋ ਗਈ ਫਰਾਕਾਂ ਬੜੀਆਂ ਪਿਆਰੀਆਂ ਮੈਂ ਵੀ ਪਾਉਣੀਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਉਹਨਾਂ ਦੇ ਸਰਦੀਆਂ ਦੇ ਵਿੱਚ ਬੂਟ ਵੀ ਘਰ ਹੀ ਬੁਣਦੇ ਹੁੰਦੇ ਸੀਗੇ। ਹਾਂ ਬਿਲਕੁਲ ਹੈ ਨਾ ਵਰਿੰਦਰ, ਉਹ ਸਰਦੀਆਂ ਦੇ ਵਿੱਚ ਜਰਾਬਾਂ ਤੇ ਬੂਟ ਜਿਹਾ ਵੀ ਬੁਣਦੇ ਹੁੰਦੇ ਸੀਗੇ ਨਾ, ਕਿੰਨਾ ਨਿੱਘ ਹੁੰਦਾ ਸੀ। ਹਾਂ ਛੋਟੇ ਛੋਟੇ ਹੁੰਦੇ ਸੀਗੇ,
ਇੱਕ ਉਹ ਹੁੰਦੇ ਸੀ ਇੱਕ ਜਿੱਦਾਂ ਪੈਰਾਂ ਲੱਤਾਂ ਦੇ ਉੱਪਰ ਪਾਉਣ ਲਈ ਇੱਕ, ਪਤਾ ਨੀ ਉਹਨੂੰ ਜਰਾਬਾਂ ਕਹਿੰਦੇ ਸੀ ਜਾਂ ਕੀ, ਉਹ ਪੈਂਟਾਂ ਦੇ ਥੱਲੇ ਜਾਂ ਫਰਾਕਾਂ ਦੇ ਕੁੜੀਆਂ ਵੀ ਪਾਉਂਦੀਆਂ ਹੋਣੀਆਂ, ਉਹਦੇ ਲਈ ਪਾਉਂਦੇ ਹੁੰਦੇ ਸੀ ਕਿ ਲੱਤਾਂ ਨੂੰ ਠੰਡ ਨਾ ਲੱਗੇ,
ਲੱਤਾਂ ਨੂੰ ਠੰਡ ਨਾ ਲੱਗੇ ਬਿਲਕੁਲ। ਹਾਂ
ਉਦੋਂ ਫਲੀਸ ਦੇ ਪਜਾਮੇ ਨਹੀਂ ਸੀ ਨਾ ਹੁੰਦੇ,
ਨਹੀਂ ਨਹੀਂ ਉਦੋਂ ਕਿੱਥੇ ਹੁੰਦੇ ਸੀਗੇ, ਸਹੀ ਗੱਲ ਆ ਹਨਾ। ਇੱਕਦਮ ਹੀ ਸਾਰਾ ਕੁਛ ਆਇਆ ਬਾਅਦ ਦੇ ਵਿੱਚ, ਪਤਾ ਨੀ ਕਿੱਥੇ ਲੁਕਿਆ ਬੈਠਾ ਸੀਗਾ। ਪਹਿਲਾਂ ਤਾਂ ਬਹੁਤ ਹੀ ਕੁਛ ਲਿਮਿਟਿਡ ਜਿਹਾ ਹੀ ਹੁੰਦਾ ਸੀ, ਜਾਂ ਮੈਨੂੰ ਲੱਗਦਾ ਵੀ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ, ਸਾਨੂੰ ਨੀ ਜ਼ਿਆਦਾ ਪਤਾ ਹੁੰਦਾ ਸੀਗਾ, ਪਰ ਜੋ ਵੀ ਹੁੰਦਾ ਸੀ ਬੜਾ ਨਿੱਘਾ ਹੁੰਦਾ ਸੀ ਜੀ ਸਾਰਾ ਕੁਛ। ਅੱਛਾ ਤੇ ਇੱਕ ਸਰਦੀਆਂ ਦੇ ਵਿੱਚ ਥੱਲਿਓ ਸਵੈਟਰ ਪਾਉਂਦੇ ਹੁੰਦੇ ਸੀਗੇ ਜ਼ਰੂਰ, ਉਹ ਜਿਹੜੇ ਥੱਲਿਓ ਦੀ ਪਾਉਣ ਵਾਲੇ ਸਵੈਟਰ ਹੁੰਦੇ ਸੀ ਉਹ ਵੱਖਰੀ ਤਰ੍ਹਾਂ ਦੇ ਬੁਣੇ ਹੁੰਦੇ ਸੀਗੇ ਹਨਾ, ਉਹ ਜ਼ਿਆਦਾ ਉਹਨਾਂ ਦੇ ਮੋਢੇ ਜਿਹੜੇ ਚੌੜੇ ਨਹੀਂ ਹੁੰਦੇ ਸੀ, ਚੁੱਭਦਾ ਤਾਂ ਹੁੰਦਾ ਸੀਗਾ ਪਰ ਘਰ ਦੇ ਲਾਉਣ ਨੀ ਦਿੰਦੇ ਹੁੰਦੇ ਸੀ। ਉਹ ਉਹਨਾਂ ਨੇ ਕਹਿਣਾ ਵੀ ਛਾਤੀ ਨੂੰ ਠੰਡ ਨੀ ਲੱਗਣੀ ਚਾਹੀਦੀ, ਉਹ ਥੱਲਿਓ ਜ਼ਰੂਰ ਪਾ ਕੇ ਰੱਖੋ। ਬਾਕੀ ਗੱਲ ਇਹ ਹੁੰਦੀ ਹੈ ਵੀ ਜਿੰਨੀ ਦੇਰ ਤੱਕ ਘਰਦਿਆਂ ਦੇ ਹੱਥ ਚ ਹੋਈਦਾ ਆ, ਜਾਂ ਹੁਣ ਸਾਡੇ ਵੀ ਬੱਚੇ ਹੈਗੇ ਆ, ਉਨੀ ਦੇਰ ਤਾਂ ਵਿਚਾਰੇ ਬਥੇਰਾ ਢੱਕ ਲਪੇਟ ਕੇ ਰੱਖਦੇ ਆ, ਫੇਰ ਜਦੋਂ ਸਾਨੂੰ ਆਪਣੀ ਸੁਰਤ ਜਿਹੀ ਆਈ ਤਾਂ ਫੇਰ ਸਾਨੂੰ ਇਹ ਹੁੰਦਾ ਸੀ ਵੀ ਅਸੀਂ ਬੜੇ ਸਿਆਣੇ ਆ ਜੀ। ਸੋ ਸਿਆਣੇ ਹੋ ਕੇ ਹੁਣ ਦੇਖ ਲਿਆ ਵੀ ਨਹੀਂ ਜੀ ਸਿਆਣੇ ਕਿੱਥੇ ਆ, ਅੱਜ ਤਾਂ ਨਿਆਣੇ ਹੀ ਆ, ਤੋ ਉੱਥੇ ਮੁੜ ਕੇ ਆ ਜਾਈਦਾ ਦੁਬਾਰਾ। ਤੇ ਅੱਗੇ ਕੁਲਦੀਪ ਨੇ ਲਿਖਿਆ ਕਿ ਅਸੀਂ ਸਕੂਲਾਂ ਦੇ ਵਿੱਚ ਸੱਗੀ ਫੁੱਲ ਤੇ ਘੱਗਰੇ ਪਾਉਂਦੇ ਹੁੰਦੇ ਸੀਗੇ। ਬਿਲਕੁਲ ਇਹ ਜਿਹੜਾ ਸੱਗੀ ਫੁੱਲ ਘੱਗਰੇ ਤਾਂ ਸਿਰਫ ਸਕੂਲਾਂ ਦੀਆਂ ਸਟੇਜਾਂ ਤੇ ਹੀ ਪਾਏ ਆ ਹਨਾ। ਸੋ ਅੱਗੇ ਇਹਨਾਂ ਨੇ ਲਿਖਿਆ ਕਿ ਸਕੂਲ ਨੂੰ ਜਾਂਦਿਆਂ ਕਰੇਲੇ ਕਰਕੇ ਵੱਡੇ ਵੱਡੇ ਰੀਬਨ ਵੀ ਪਾਈਦੇ ਸੀ, ਫਿਰ ਡੋਰੀ ਵਾਲੇ ਆ ਗਏ ਸੀਗੇ। ਹਾਂ ਅੱਛਾ ਰੀਬਨ ਜਿਹੜੇ ਸਕੂਲਾਂ ਚ ਪਾ ਕੇ ਕਰੇਲੇ ਕਰਕੇ ਜਾਈਦੇ ਸੀ, ਪਹਿਲਾਂ ਉਹ ਚੌੜੇ ਹੁੰਦੇ ਸੀ ਤੇ ਬਾਅਦ ਵਿੱਚ ਫਿਰ ਬੇਬੀ ਰੀਬਨ ਆ ਗਏ ਸੀ ਛੋਟੇ ਛੋਟੇ, ਤੇ ਜਿਹੜੇ ਉਹ ਮੋਟੇ ਰੀਬਨ ਹੁੰਦੇ ਸੀਗੇ ਨਾ ਚੌੜੇ ਵਾਲੇ ਰੀਬਨ ਹੁੰਦੇ ਸੀ, ਉਹ ਜਦੋਂ ਕਰੇਲੇ ਕਰਕੇ ਉਹਦਾ ਉੱਪਰ ਫੁੱਲ ਬਣਾ ਕੇ ਜਾਈਦਾ ਹੁੰਦਾ ਸੀਗਾ, ਉਹ ਕਈਆਂ ਦੇ ਹੱਥਾਂ ਚ ਬੜੀ ਸਫਾਈ ਹੁੰਦੀ ਸੀ, ਉਹ ਜਿਹੜਾ ਫੁੱਲ ਜਿਹਾ ਇੱਥੇ ਬਣਾਉਂਦੇ ਹੁੰਦੇ ਸੀਗੇ ਉਹ ਬੜਾ ਵਧੀਆ ਲੱਗਦਾ ਹੁੰਦਾ ਸੀਗਾ।
ਉਹ ਫਿਰ ਦੋਨਾਂ ਪਾਸਿਆਂ ਤੋਂ ਇੱਕੋ ਜਿਹੇ ਹੋਣ, ਬੜੇ ਸੋਹਣੇ ਲੱਗਦੇ
ਇੱਕੋ ਜਿਹੇ ਹੋਣ, ਹਾਂ ਉਹ ਬੜੇ ਸੋਹਣੇ ਲੱਗਦੇ ਹੁੰਦੇ ਸੀਗੇ। ਤੇ ਨਾਲ ਫਿਰ ਅੱਗੇ ਲਿਖਿਆ ਕੁਲਦੀਪ ਨੇ ਕਿ ਭਾਵੇਂ ਸਾਡੇ ਵੇਲੇ ਸਾਡੇ ਸਕੂਲ ਵਿੱਚ ਵੀ ਥੋੜਾ ਜਿਹਾ ਵੈਸਟਰਨ ਟੱਚ ਆ ਹੀ ਗਿਆ ਸੀ, ਪਰ ਫਿਰ ਵੀ ਪਿੰਡ ਜਾਂਦਿਆਂ ਹੀ ਉਹ ਸੋਹਣੇ ਸੋਹਣੇ ਰੰਗਾਂ ਵਾਲੇ ਕੱਪੜੇ ਹੀ ਪਾਉਂਦੇ ਸੀ। ਮੇਰੇ ਨਾਨੀ ਜੀ ਨੇ ਮੈਨੂੰ ਇੱਕ ਸੂਟ ਬਣਾ ਕੇ ਦਿੱਤਾ ਸੀ ਜਿਹਨੂੰ ਕੱਟ ਵਾਲੀ ਕਢਾਈ ਕਹਿੰਦੇ, ਜਿਹਨੂੰ ਕੱਟ ਵਾਲੀ ਕਢਾਈ ਕੀਤੀ ਸੀ। ਅੱਜ ਕੱਲ ਇਹ ਰਿਵਾਜ ਵੀ ਬਹੁਤ ਚੱਲ ਰਿਹਾ ਕਰਕੇ ਮੈਨੂੰ ਨਾਨੀ ਜੀ ਦਾ ਉਹ ਤੋਹਫ਼ਾ ਬਹੁਤ ਯਾਦ ਆਉਂਦਾ। ਬਿਲਕੁਲ ਸਹੀ ਗੱਲ ਹੈ ਨਾ ਕੁਲਦੀਪ, ਉਹੀ ਚੀਜ਼ਾਂ ਉਹੀ ਫੈਸ਼ਨ ਜਿਹੜੇ ਵਾਪਸ ਆਈ ਜਾਂਦੇ ਆ, ਉਹੀ ਕਦੀ ਖੁੱਲੀਆਂ ਪੌਂਚਿਆਂ ਦੀਆਂ ਸਲਵਾਰਾਂ ਆ ਗਈਆਂ, ਕਦੀ ਟਾਈਟ ਹੋ ਗਈਆਂ, ਕਦੀ ਜਿਹੜੇ ਪੈਰਲਰ ਅੱਜ ਕੱਲ ਜਿਹਨਾਂ ਨੂੰ ਕਹਿ ਦਿੰਦੇ ਆ, ਉਹੀ ਸ਼ਰਾਰੇ ਗਰਾਰੇ ਹੁੰਦੇ ਸੀਗੇ। ਤੇ ਅੱਗੇ ਕੁਲਦੀਪ ਨੇ ਲਿਖਿਆ ਹੈ ਕਿ ਸਾਡੇ ਮਾਤਾ ਜੀ ਆ ਰਹੇ ਆ ਸਾਡੇ ਕੋਲ, ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਦਾਦੀ ਜੀ ਕੋਲੋਂ ਇੱਕ ਬਾਗ ਦੇ ਤੇ ਘਰੇਲੂ ਉਣਤੀ ਵਾਲੀ ਕੋਟੀ ਜ਼ਰੂਰ ਲੈ ਕੇ ਆਉਣ। ਬੱਚਿਆਂ ਲਈ ਦਸਤਾਨੇ, ਬੂਟ, ਪਜਾਮੀ, ਸਵੈਟਰ ਸਾਰਾ ਸੈੱਟ ਹੀ ਘਰ ਬੁਣਿਆ ਮਿਲਦਾ ਸੀ, ਜੋ ਮੈਂ ਕਿਸਮਤ ਵਾਲੀ ਆ ਕਿ ਮੇਰੇ ਦਾਦੀ ਜੀ ਤੇ ਨਾਨੀ ਜੀ ਹੁਣ ਤੋਂ ਹੀ ਜਿਨ੍ਹਾਂ ਨੇ ਬੁਣਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਕੁਲਦੀਪ ਨੂੰ ਦੇਵਾਂਗੇ। ਇਸ ਲਈ ਬੇਸ਼ਕੀਮਤੀ ਹੀਰਿਆਂ, ਇਹ ਮੇਰੇ ਲਈ ਬੇਸ਼ਕੀਮਤੀ ਹੀਰਿਆਂ ਤੋਂ ਵੀ ਕਿਤੇ ਮਹਿੰਗੀਆਂ ਅਸੀਸਾਂ ਨੇ। ਪਹਿਲਾਂ ਤੇ ਮੈਂ ਉਹਨਾਂ ਦੀਆਂ ਅੱਖਾਂ ਤੇ ਸਿਹਤ ਨੂੰ ਧਿਆਨ ਚ ਰੱਖਦੇ ਰੋਕਿਆ, ਪਰ ਭਾਵ ਤੇ ਅਮੋਲਕ ਦਾਤਾਂ ਨੂੰ ਖੋ ਨਾ ਦੇਵਾਂ, ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਭਾਵੇਂ ਦੋ ਦੋ ਹੀ ਬਣਾ ਦਿਓ। ਬਿਲਕੁਲ ਹੈ ਨਾ, ਇਹ ਚੀਜ਼ਾਂ ਬਹੁਤ ਹੀ ਬੇਸ਼ਕੀਮਤੀ ਹੁੰਦੀਆਂ ਕੁਲਦੀਪ। ਸੋ ਨਾਲ ਹੀ ਇਹਨਾਂ ਨੇ ਅੱਗੇ ਲਿਖਿਆ ਕਿ ਅਸੀਂ ਫਰਾਕਾਂ ਪਾਉਂਦੇ ਸੀ ਗਰਮੀਆਂ ਚ ਤੇ ਘੁੰਮ ਘੁੰਮ ਕੇ ਉਹਦਾ ਘੱਗਰਾ ਜਿਹਾ ਘੁਮਾ ਘੁਮਾ ਕੇ ਵੀ ਕੰਪੀਟੀਸ਼ਨ ਕਰਦੇ ਸੀ ਕਿਹੜੀ ਸਹੇਲੀ ਦਾ ਘੱਗਰਾ ਜ਼ਿਆਦਾ ਵੱਡਾ ਹੈ। ਬਿਲਕੁਲ ਸਹੀ ਗੱਲ ਹੈ, ਇਹ ਤਾਂ ਮੈਨੂੰ ਲੱਗਦਾ ਕਿ ਅੱਜ ਕੱਲ ਦੀਆਂ ਛੋਟੀਆਂ ਕੁੜੀਆਂ ਵੀ ਇਹੀ ਕਰਦੀਆਂ, ਉਹ ਜਿੱਡੇ ਫੇਰੇ ਦੀ ਤੁਹਾਡੀ ਫਰਾਕ ਹੁੰਦੀ ਆ ਘੁੰਮ ਘੁੰਮ ਕੇ ਦੇਖਣਾ ਤੇ ਫਿਰ ਦੇਖਣਾ ਕਿ ਕਿੱਡਾ ਕੁ ਵੱਡਾ ਉਹਦਾ ਫੇਰ ਬਣਦਾ ਹੈ ਨਾ, ਤੇ ਜਿਹਦਾ ਜ਼ਿਆਦਾ ਵੱਡਾ ਫੇਰ ਬਣਦਾ ਹੁੰਦਾ ਉਹਦੀ ਉੱਡੀ ਵੱਡੀ ਸ਼ੇਖੀ। ਸੋ ਬਹੁਤ ਹੀ ਪਿਆਰੀਆਂ ਯਾਦਾਂ ਕੁਲਦੀਪ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਹੀ ਮਜ਼ਾ ਆ ਗਿਆ। ਔਰ ਤੁਹਾਡੀਆਂ ਯਾਦਾਂ ਸੁਣ ਕੇ ਜਿੱਦਾਂ ਮੈਨੂੰ ਬਹੁਤ ਸਾਰੀਆਂ ਹੋਰ ਯਾਦਾਂ ਯਾਦ ਆਈਆਂ, ਇਸੇ ਤਰ੍ਹਾਂ ਸਾਡੇ ਸਰੋਤਿਆਂ ਨੂੰ ਵੀ ਜ਼ਰੂਰ ਯਾਦ ਆਈਆਂ ਹੋਣੀਆਂ। ਸੋ ਵਰਿੰਦਰ, ਇਸ ਤੋਂ ਇਲਾਵਾ ਸੁਰਿੰਦਰ ਕੌਰ ਜੀ, ਹਾਂ ਮੇਰੇ ਮੰਮੀ ਹੁਣਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਹੈ, ਸੋ ਬਿਲਕੁਲ ਜ਼ਰੂਰ ਸੁਣਦੇ ਆ ਜੀ ਮੰਮੀ ਨੇ ਵੀ ਕੀ ਕਿਹਾ। ਉਸ ਤੋਂ ਪਹਿਲਾਂ ਮੈਂ ਗੁਰਦੀਪ ਸਿੰਘ ਤੇ ਜਗਤਾਰ ਭਾਜੀ ਹੁਣਾਂ ਦੇ ਮੈਸੇਜ ਵੀ ਪ੍ਰੋਗਰਾਮ ਚ ਲੈ ਲਾ। ਸੋ ਗੁਰਦੀਪ ਸਿੰਘ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ ਜੀ, ਤੇ ਲਿਖਿਆ ਕਿ ਕੱਲ ਕੇ ਲਈ ਸਬਸੇ ਅੱਛੀ ਤਿਆਰੀ ਯਹੀ ਹੈ ਕਿ ਆਜ ਅੱਛਾ ਕਰੋ। ਬਿਲਕੁਲ ਸਹੀ ਜੀ, ਜੋ ਵੀ ਹੈ ਉਹ ਅੱਜ ਹੀ ਅੱਜ ਨੂੰ ਵਧੀਆ ਕਰ ਲਓ ਤੇ ਆਉਣ ਵਾਲਾ ਕੱਲ ਵੀ ਵਧੀਆ ਤੇ ਜਿਹੜਾ ਬੀਤ ਗਿਆ ਕੱਲ ਤੁਹਾਡਾ ਉਹ ਵੀ ਵਧੀਆ ਹੋ ਜਾਣਾ। ਬਹੁਤ ਬਹੁਤ ਸ਼ੁਕਰੀਆ ਗੁਰਦੀਪ ਜੀ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਲਿਖਿਆ ਹੈ, ਜੇ ਦੋਸਤੋ ਜ਼ਿੰਦਗੀ ਜੀਣ ਦੀ ਸਮਝ ਆ ਗਈ ਤਾਂ ਇਕੱਲੇ ਵੀ ਮੇਲੇ ਚ ਹੋ, ਨਾ ਸਮਝ ਆਈ ਤਾਂ ਮੇਲੇ ਚ ਵੀ ਇਕੱਲੇ ਹੋ। ਵਾਹ ਜੀ ਵਾਹ, ਬਿਲਕੁਲ ਬਹੁਤ ਵਧੀਆ ਵਿਚਾਰ ਜਗਤਾਰ ਭਾਜੀ ਇਸ ਅੰਦਾਜ਼ ਦੇ ਵਿੱਚ ਇਹਨਾਂ ਨੇ ਸ਼ੁਭ ਸਵੇਰ ਕਹੀ ਹੈ ਜੀ। ਸੋ ਨਾਲ ਦੀ ਨਾਲ ਜਿਹੜੀ ਤਸਵੀਰ ਹੈ ਉਹ ਵੀ ਬਹੁਤ ਪਿਆਰੀ ਹੈ, ਮੈਨੂੰ ਲੱਗਦਾ ਪਏ ਭਾਜੀ ਤੁਰ ਪਏ ਹੋਏ ਆ, ਮੋਰਨਿੰਗ ਵਾਕ ਤੇ ਨਿਕਲੇ ਲੱਗਦੇ ਆ। ਸੋ ਬਹੁਤ ਹੀ ਪਿਆਰੀ ਜਿਹੀ ਤਸਵੀਰ ਆ, ਪਹਾੜੀਆਂ ਤੇ ਦਰਖਤਾਂ ਦੇ ਪਿੱਛੇ ਅਜੇ ਤੱਕ ਸੂਰਜ ਚੜਿਆ ਨਹੀਂ, ਪਰ ਉਹ ਜਿਹੜੀ ਲੋ ਲੱਗਣੀ ਹੁੰਦੀ ਆ ਉਹ ਲੋ ਲੱਗੀ ਹੋਈ ਆ। ਸੋ ਬਹੁਤ ਹੀ ਪਿਆਰਾ ਵਿਚਾਰ, ਸੋ ਜ਼ਿੰਦਗੀ ਜੀਣ ਦੀ ਸਮਝ ਸਾਨੂੰ ਸਾਰਿਆਂ ਨੂੰ ਆਵੇ ਤਾਂ ਕਿ ਇਕੱਲੇ ਵੀ ਅਸੀਂ ਮੇਲੇ ਦੇ ਵਿੱਚ ਰਹੀਏ। ਬਹੁਤ ਬਹੁਤ ਸ਼ੁਕਰੀਆ। ਇਹਦੇ ਨਾਲ ਹੀ ਵਰਿੰਦਰ ਨੇ ਵੀ ਮੈਨੂੰ ਜਿਹੜੀ ਫੋਟੋ ਭੇਜੀ ਆ ਜਿਹਨਾਂ ਦੀ ਇਹ ਗੱਲ ਕਰ ਰਹੇ ਆ ਕਿ ਇਹਨਾਂ ਦੇ ਮੰਮੀ ਨੇ ਜਿਹੜਾ ਸਵੈਟਰ ਬੁਣਨਾ ਸ਼ੁਰੂ ਕੀਤਾ ਹੋਇਆ, ਬਹੁਤ ਹੀ ਪਿਆਰਾ ਜਿਹਾ ਸਵੈਟਰ ਗ੍ਰੇ ਰੰਗ ਦਾ, ਔਰ ਅਜੇ ਤੱਕ ਸ਼ੁਰੂ ਹੀ ਹੋਇਆ ਹੈ। ਸੋ ਜਿੱਦਣ ਬਣ ਗਿਆ ਵਰਿੰਦਰ ਉਦਣ ਵੀ ਪਾ ਕੇ ਫੋਟੋ ਭੇਜਿਓ ਤੁਸੀਂ।
ਜਰੂਰ।
ਹੈਲੋ।
ਜਰੂਰ ਜੀ
ਜੀ ਜੀ ਸਰਬਜੀਤ ਭਾਜੀ, ਮੰਮੀ ਦਾ ਜਿਹੜਾ ਮੈਸੇਜ ਭੇਜਿਆ ਹੋਇਆ ਇਹਨਾਂ ਨੇ, ਮੇਰੇ ਮੰਮੀ ਨੇ, ਉਹ ਤੁਸੀਂ ਜ਼ਰੂਰ ਚਲਾ ਦਿਓ ਜੀ।
ਹਾਂਜੀ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ, ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ। ਬਹੁਤ ਵਧੀਆ ਰੰਗ ਰੰਗੀਲਾ ਵਿਸ਼ਾ ਤੁਸੀਂ ਅੱਜ ਚੁਣਿਆ, ਬਹੁਤ ਸੁੰਦਰ। ਪਰਮਾਤਮਾ ਤੁਹਾਡੇ ਇਸ ਪ੍ਰੋਗਰਾਮ ਨੂੰ ਰੰਗਾਂ ਭਰਿਆ ਬਣਾਵੇ, ਬਹੁਤ ਵਧੀਆ ਪ੍ਰੋਗਰਾਮ ਹੋਵੇ। ਪਿਛਲੀਆਂ ਯਾਦਾਂ ਆ ਗਈਆਂ, ਕਢਾਈ ਦੀਆਂ, ਬੁਣਾਈ ਦੀਆਂ, ਸਿਲਾਈ ਦੀਆਂ ਬਹੁਤ ਕਰੀ ਦੀ ਸੀ। ਮੈਨੂੰ ਯਾਦ ਹੈ ਕਿ ਮੈਂ ਜਦੋਂ ਅਜੇ ਪੰਜਵੀਂ ਛੇਵੀਂ ਸੱਤਵੀਂ ਕਲਾਸ ਵਿੱਚ ਜਿਸ ਸਕੂਲ ਵਿੱਚ ਪੜ੍ਹਦੀ ਸੀ ਉੱਥੇ ਸਿਲਾਈ ਦਾ ਨਾਲ ਪ੍ਰੋਗਰਾਮ ਚੱਲਦਾ ਸੀ, ਸਿਲਾਈ ਦਾ ਵਿਸ਼ਾ ਸੀ। ਤੇ ਮੈਨੂੰ ਯਾਦ ਹੈ ਕਿ ਮੈਂ ਸੱਤਵੀਂ ਜਮਾਤ ਵਿੱਚ ਜਦੋਂ ਪੜ੍ਹਦੀ ਸੀ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਦਾਦੀ ਜੀ ਲਈ ਇੱਕ ਉੱਨ ਦੀ ਜੈਕਟ ਬੁਣੀ ਸੀ, ਜਿਹੜੀ ਕਿ ਉਹਨਾਂ ਨੂੰ ਬਹੁਤ ਪਸੰਦ ਆਈ। ਉਹਨਾਂ ਨੂੰ ਏਦਾਂ ਲੱਗਾ ਜਿੱਦਾਂ ਪਤਾ ਨੀ ਕਿਹੜਾ ਖਜ਼ਾਨਾ ਉਹਨਾਂ ਨੂੰ ਲੱਭ ਗਿਆ ਹੁੰਦਾ। ਉਹ ਜੈਕਟ ਉਹਨਾਂ ਨੇ ਬਹੁਤ ਸੰਭਾਲ ਕੇ ਰੱਖੀ, ਬਹੁਤ ਸਭ ਨੂੰ ਦਿਖਾਉਣੀ ਇਹ ਮੇਰੀ ਪੋਤੀ ਨੇ ਮੈਨੂੰ ਬਣਾ ਕੇ ਦਿੱਤੀ ਹੈ। ਬਹੁਤ ਵਧੀਆ ਉਦੋਂ ਪ੍ਰੋਗਰਾਮ ਹੁੰਦੇ ਸੀ ਬੁਣ ਦਾ, ਕਢਾਈ ਦਾ, ਕਰੋਸ਼ੀਏ ਦੇ ਨਾਲ ਬੁਣਨਾ, ਬੁਣ ਬੁਣ ਕੇ ਉਹਨਾਂ ਦੇ ਟਿੱਕੀਆਂ ਬਣਾ ਬਣਾ ਕੇ, ਮੇਜ਼ਪੋਸ਼ ਬਣਾਉਣੇ, ਚਾਦਰਾਂ ਬਣਾਉਣੀਆਂ, ਫਿਰ ਕਢਾਈ ਕਰਨੀ, ਸਲਾਈ ਕਰਨੀ, ਸਾਰੇ ਸੂਟ ਵੀ ਆਪ ਸੀਂਦੇ। ਮੈਨੂੰ ਇਜਾਜ਼ਤ, ਮੈਂ ਨੌਵੀਂ ਜਮਾਤ ਵਿੱਚ ਆਪਣਾ ਮਤਲਬ ਕਿ ਸਲਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਮੇਰੇ ਭੂਆ ਜੀ ਹੁਣਾਂ ਨੇ ਸਲਾਈ ਸਿੱਖੀ ਹੋਈ ਸੀ, ਉਹ ਸੀਂਦੇ, ਮੈਂ ਉਹਨਾਂ ਵੱਲ ਦੇਖ ਦੇਖ ਕੇ ਸਲਾਈ ਸਿੱਖ ਗਈ ਸੀ। ਤੇ ਮੈਂ ਨੌਵੀਂ ਜਮਾਤ ਤੋਂ ਹੀ ਆਪਣਾ ਮਤਲਬ ਕਿ ਜਿਹੜਾ ਸੀ ਸੂਟ ਸੀਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਮੈਂ ਆਪਣੇ ਸਾਰੇ ਸਲਾਈ ਵੀ ਆਪ ਕਰਦੀ ਸੀ, ਕਢਾਈ, ਬੁਣਾਈ, ਕੋਟੀਆਂ ਆਪਣੇ ਬੱਚਿਆਂ ਨੂੰ, ਆਪਣੇ ਲਈ, ਸਾਰੇ ਪਰਿਵਾਰਾਂ ਨੂੰ ਮਤਲਬ ਕਿ ਬਣਾ ਬਣਾ ਕੇ ਦਿੱਤੀਆਂ। ਬਹੁਤ ਜ਼ਿਆਦਾ ਵਧੀਆ ਸੀ ਪ੍ਰੋਗਰਾਮ, ਬਹੁਤ ਸੋਹਣਾ ਹੁੰਦਾ ਸੀ, ਦਿਲਕਸ਼ ਪ੍ਰੋਗਰਾਮ ਹੁੰਦਾ ਸੀ। ਤੁਸੀਂ ਉਹ ਸਾਰੀਆਂ ਯਾਦਾਂ ਅੱਜ ਜਿਹੜੀਆਂ ਤਾਜ਼ੀਆਂ ਕਰਵਾ ਦਿੱਤੀਆਂ। ਬਹੁਤ 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 ਧੰਨਵਾਦ। ਤੁਸੀਂ ਆਪਣਾ ਸਾਰੇ ਜਣੇ ਆਪਣੇ ਆਪਣੇ ਮਤਲਬ ਕਿ ਉਹ ਯਾਦਾਂ ਜਿਹੜੀਆਂ ਉਹ ਸੁਣਾਉਣਗੇ, ਤੇ ਅਸੀਂ ਉਹਨਾਂ ਨੂੰ ਚੁੱਪ ਚਾਪ ਠੰਡ ਦੇ ਵਿੱਚ ਰਜਾਈਆਂ ਦੇ ਵਿੱਚ ਬੈਠ ਕੇ ਤੇ ਸੁਣਾਂਗੇ। ਵਧੀਆ ਪ੍ਰੋਗਰਾਮ ਤੁਹਾਡਾ ਹੋਵੇ, ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ, ਪ੍ਰੇਮ ਭਰੀ, ਸਤਿਕਾਰ ਭਰੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਧੰਨਵਾਦ ਮੰਮੀ, ਬਹੁਤ ਹੀ ਪਿਆਰੀਆਂ ਯਾਦਾਂ। ਔਰ ਵਰਿੰਦਰ, ਇੱਕ ਗੱਲ ਹੁੰਦੀ ਹੈ ਨਾ ਕਿ ਇੱਕ ਤਾਂ ਅਸੀਂ ਯਾਦਾਂ ਸੁਣਦੇ ਹਾਂ, ਤੇ ਜਦੋਂ ਖਾਸ ਕਰਕੇ ਜਦੋਂ ਤੁਸੀਂ ਆਪਣੇ ਮਾਂ ਦੀਆਂ ਯਾਦਾਂ ਸੁਣਦੇ ਆ, ਔਰ ਉਹਨਾਂ ਯਾਦਾਂ ਦੇ ਵਿੱਚ ਮੈਂ ਉਹ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਹੈ ਨਾ। ਸੋ ਬਿਲਕੁਲ ਜੋ ਮੰਮੀ ਕਹਿ ਰਹੇ ਆ ਕਿ ਇਹਨਾਂ ਨੇ ਕਿਹਾ, ਪੰਜਾਬੀ ਟੀਚਰ ਵੀ ਸੀਗੇ, ਸੋ ਫੁੱਲ ਟਾਈਮ ਜੋਬ ਜਿਹਨੂੰ ਕਹਿ ਲਓ, ਉਸ ਤੋਂ ਇਲਾਵਾ ਸੁੱਖ ਨਾਲ ਚੰਗਾ ਘਰ ਹੈਨਾ, ਅਸੀਂ ਸਾਰੇ ਚੰਗਾ ਵੱਡਾ ਟੱਬਰ ਹੁੰਦਾ ਸੀ। ਉਸ ਤੋਂ ਇਲਾਵਾ ਘਰ ਚ ਪਸ਼ੂ ਲਵੇਰਾ ਵੀ ਹੁੰਦਾ ਸੀਗਾ, ਉਹਦਾ ਕੰਮ ਕਾਰ ਵੀ ਹੁੰਦਾ ਸੀਗਾ, ਤੇ ਉਸ ਤੋਂ ਇਲਾਵਾ ਇਹੋ ਜਿਹੜੇ ਕੰਮ ਹੁੰਦੇ ਸੀਗੇ, ਚਾਹੇ ਉਹ ਸੀਣ ਦਾ ਹੋਵੇ ਜਾਂ ਕਢਾਈਆਂ ਦਾ ਹੋਵੇ ਜਾਂ ਬੁਣਾਈ ਦਾ ਹੋਵੇ। ਸੋ ਮੰਮੀ ਦੇ ਦਾਜ ਦੀਆਂ ਜਿਹੜੀਆਂ ਹੱਥੀ ਬਣੀਆਂ ਦਰੀਆਂ ਆ, ਮੰਮੀ ਕਹਿੰਦੇ ਹੁੰਦੇ ਕਿ ਇਹ ਦਰੀਆਂ ਮੈਂ ਆਪਣੇ ਹੱਥੀ ਬਣਾਈਆਂ ਹੋਈਆਂ ਆ, ਉਹ ਵੀ ਮੈਂ ਦੇਖੀਆਂ ਆ। ਤੇ ਉਸ ਤੋਂ ਇਲਾਵਾ ਜਿਹੜੇ, ਅੱਛਾ ਹੁਣ ਤਾਂ ਨੀ ਰਿਵਾਜ, ਪਰ ਪਹਿਲਾਂ ਹੀ ਬੜਾ ਰਿਵਾਜ ਹੁੰਦਾ ਸੀਗਾ ਸਾਡੀਆਂ ਮਾਵਾਂ ਦੇ ਵੇਲੇ ਚ, ਭਈ ਦਾਜ ਦੇ ਵਿੱਚ ਜਿਹੜੀਆਂ ਹੱਥੀ ਕੱਢੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਉਹਨਾਂ ਦੇ ਵਿੱਚ ਜਿੱਦਾਂ ਅੰਗੀਠੀ ਪੋਸ਼ ਹੁੰਦਾ ਸੀਗਾ, ਨਾਲ ਟੇਬਲ ਕਲੋਥ ਹੁੰਦਾ ਸੀ ਹੱਥ ਦਾ ਸੇਮ ਕੱਢਿਆ ਹੋਇਆ, ਨਾਲ ਜਿਹੜੀ ਚਾਦਰ ਹੁੰਦੀ ਸੀਗੀ, ਪਿੱਲੋ ਕੇਸ ਹੁੰਦਾ ਸੀ। ਸੋ ਅੱਜ ਕੱਲ ਤਾਂ ਜਿੱਦਾਂ ਅਸੀਂ, ਸਾਨੂੰ ਇਹ ਹੁੰਦਾ ਭੀ ਚੁੰਨੀ ਨਾਲ ਦਾ ਸੂਟ ਹੋਵੇ ਤੇ ਸੂਟ ਨਾਲ ਦੀ ਜੁੱਤੀ ਹੋਵੇ। ਸੋ ਅੱਗੇ ਉਹਨਾਂ ਨੂੰ ਇਹ ਵੀ ਹੁੰਦਾ ਸੀਗਾ ਭੀ ਜਿੱਦਾਂ ਦੀ ਚਾਦਰ ਆ ਉਹਦੇ ਨਾਲ ਦਾ ਅੰਗੀਠੀ ਪੋਸ਼ ਵੀ ਹੱਥੀ ਕੱਢਣਾ ਤੇ ਉਹਦੇ ਨਾਲ ਦਾ ਮੇਜ਼ ਪੋਸ਼ ਵੀ ਹੱਥੀ ਕੱਢਣਾ। ਸੋ ਉਹ ਸਾਰੀਆਂ ਚੀਜ਼ਾਂ ਔਰ ਇੰਨੀਆਂ ਪਿਆਰੀਆਂ ਪਿਆਰੀਆਂ ਮੈਨੂੰ ਮੇਰੇ ਨਜ਼ਰਾਂ ਅੱਗੇ ਅੱਜ ਵੀ ਆ ਰਹੀਆਂ, ਉਹ ਜਿਹੜੇ ਮੰਮੀ ਦੇ ਹੱਥੀ ਕੱਢੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਉਹਨਾਂ ਦੇ ਤੋਪੇ ਵੱਖਰੇ ਵੱਖਰੇ ਹੁੰਦੇ ਸੀ, ਉਹ ਕਢਾਈਆਂ ਵੱਖੋ ਵੱਖਰੀਆਂ ਹੁੰਦੀਆਂ ਸੀਗੀਆਂ। ਸੋ ਮੰਮੀ ਨੂੰ ਮੈਂ ਪਿਛਲੇ ਹਫਤੇ ਹੀ ਫੋਨ ਕੀਤਾ ਸੀਗਾ ਅਜੇ ਕਿ ਮੰਮੀ ਹੁਣ, ਮੰਮੀ ਕਹਿ ਰਹੇ ਸੀ ਵੀ ਅਸੀਂ ਆਉਣਾ ਹੈ ਤੇ ਕੀ ਲੈ ਕੇ ਆਈਏ, ਤੇ ਮੈਂ ਇਹੀ ਕਹਿ ਰਹੀ ਸੀਗੀ ਕਿ ਤੁਸੀਂ ਜਾ ਕੇ ਪਿੰਡ ਪਹਿਲਾਂ ਤਾਂ ਪੇਟੀ ਫੋਲਿਓ, ਤੇ ਜੇ ਤੁਹਾਡੇ ਹੱਥਾਂ ਦੀ ਕੱਢੀ ਹੋਈ ਚੀਜ਼ ਉੱਥੇ ਤੁਹਾਨੂੰ ਅੱਜ ਵੀ ਮਿਲੇ ਤੇ ਮੇਰੇ ਲਈ ਜ਼ਰੂਰ ਲੈ ਕੇ ਆਇਓ, ਉਹ ਚੀਜ਼ ਮੈਂ ਜ਼ਰੂਰ ਆਪਣੇ ਘਰ 'ਚ ਸੰਭਾਲ ਕੇ ਰੱਖਣਾ ਚਾਹੁੰਦੀ ਹਾਂ। ਔਰ ਉਹ ਦਰੀ ਇੱਕ ਜ਼ਰੂਰ ਲੈ ਕੇ ਆਇਓ ਜਿਹੜੀ ਤੁਸੀਂ ਹੱਥੀ ਕੱਢੀ ਹੋਈ ਹੈ, ਬੁਣੀ ਹੋਈ ਹੈ। ਸੋ ਹਾਂਜੀ ਵਰਿੰਦਰ, ਮੈਂ ਥੋੜੀ ਭਾਵੁਕ ਹੋ ਰਹੀ ਹਾਂ, ਤੁਸੀਂ ਗੱਲ ਕਰੋ ਹੁਣ।
ਇੱਕ ਨਾ ਉਹ ਦਰੀਆਂ ਹੁੰਦੀਆਂ ਸੀ, ਸਰਾਣੇ ਗਲਾਫ ਹੁੰਦੇ ਸੀ, ਇੱਕ ਉਹਦੇ ਨਾਲ ਡੱਬੀਆਂ ਵਾਲੀ ਖੇਸੀ ਹੁੰਦੀ ਸੀ, ਉਹਦੇ ਉਹ ਕੰਡੇ ਉਹਦੇ ਬੰਬਲ ਕਹਿੰਦੇ ਸੀ, ਆਈ ਥਿੰਕ ਉਹਨਾਂ ਨੂੰ ਉਹ ਕਰਨੇ ਫਿਰ।
ਹਾਂ ਉਹ ਕਰਨੇ ਬਿਲਕੁਲ,
ਡੰਡਾ ਮਾਰ ਕੇ। ਫਿਰ ਇੱਕ ਸਿਆਲਾਂ ਨੂੰ ਲੋਈ ਹੁੰਦੀ ਸੀ, ਹਰੇਕ ਚੀਜ਼ ਦਾ ਨਾਮ ਵੱਖਰਾ ਵੱਖਰਾ ਹੁੰਦਾ ਆ,
ਹਰ ਚੀਜ਼ ਦਾ ਨਾਮ ਵੱਖਰਾ ਬਿਲਕੁਲ,
ਤੇ ਦਸਤਾਨੇ, ਗਲਵਸ, ਮਫਲਰ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ। ਤੇ ਇੱਕ ਤੁਸੀਂ ਜਿੱਦਾਂ ਕਿਹਾ ਨਾ ਤੁਹਾਡੇ ਮੰਮ ਦੀ ਗੱਲ ਆ, ਉਹ ਨਾ ਜਦੋਂ ਚੀਜ਼ ਤੁਹਾਨੂੰ ਬਣਾ ਕੇ ਦਿੰਦੇ ਸੀ, ਉਹ ਏਦਾਂ ਸੀ ਜਿੱਦਾਂ ਜਲੇਬੀ ਰਸ ਦੇ ਵਿੱਚ ਚਾਣੀ ਚ ਲਿਬੜੀ ਹੁੰਦੀ ਨਾ, ਉਹ ਨਾਲ ਪਿਆਰ ਓਨਾ ਹੀ ਲਿਬੜਿਆ ਹੁੰਦਾ ਸੀਗਾ ਨਾਲ ਉਹਨਾਂ ਚੀਜ਼ਾਂ ਦੇ।
ਬਿਲਕੁਲ,
ਜਦੋਂ ਆਪਾਂ ਨੂੰ ਕੋਈ ਨਿਸ਼ਾਨੀ ਦਿੰਦਾ ਜਾਂ ਆਪਾਂ ਕਿਸੇ ਨੂੰ ਦਿੰਨੇ ਆ ਨਾ, ਪੈਸੇ ਤਾਂ ਚਲੋ ਅੱਜ ਕੱਲ ਪੈਸਿਆਂ ਦਾ ਬਹੁਤਾ ਰਿਵਾਜ ਹੋਈ ਜਾਂਦਾ, ਪਰ ਆਪਾਂ ਜਦੋਂ ਕਿਸੇ ਨੂੰ ਚੀਜ਼ ਦਿੰਨੇ ਆ, ਸਾਲਾਂ ਬੱਧੀ ਉਹ ਬੰਦਾ ਚੇਤੇ ਰੱਖਦਾ, ਯਾਰ ਆ ਟਾਈ, ਆ ਕੱਪੜਾ, ਆ ਚੀਜ਼ ਮੈਨੂੰ ਫਲਾਣੇ ਨੇ ਦਿੱਤੀ ਸੀ। ਕਈ ਵਾਰੀ ਬੰਦਾ
ਬਿਲਕੁਲ ਸਹੀ
ਨਹੀਂ ਇਹ ਵੀ ਰਹਿੰਦਾ ਤਾਂ ਉਹਦੀਆਂ ਯਾਦਾਂ ਉਹ ਚੀਜ਼ਾਂ ਜ਼ਰੂਰ ਰਹਿ ਜਾਂਦਾ, ਤੇ ਕਈ ਕਈ ਸਾਲ ਲੋਕੀ ਸਾਂਭੀ ਰੱਖਦੇ।
ਬਿਲਕੁਲ ਸਹੀ, ਬਿਲਕੁਲ ਸਹੀ।
ਦਰਜੀ ਕੋਲੋਂ ਸਮਾਉਣੇ ਕੱਪੜੇ, ਤਾਂ ਉਹ ਇੰਨਾ ਚਾਅ ਹੋਣਾ ਉਹਨਾਂ ਦਾ ਤੇ ਬੜਾ ਹੁੰਦਾ ਸੀ ਵਿਆਹ ਤੇ ਜਾਣਾ ਹੋਣਾ, ਉਤੋਂ ਮੰਗ ਮੰਗ ਕੇ ਮਿਹਨਤਾਂ ਕਰ ਕਰਕੇ ਕੱਪੜੇ ਲੈਣੇ। ਉਹ ਵੀਰਾ ਸੀਂਦੇ, ਕੱਲ ਨੂੰ ਵਿਆਹ ਆਇਆ, ਦੋ ਦਿਨਾਂ ਬਾਅਦ ਵਿਆਹ ਆਇਆ, ਸੀਂਦੇ ਸੀਂਦੇ। ਤੇ ਜੇ ਪਿੰਡ ਚ ਵਿਆਹ ਹੁੰਦਾ ਸੀ ਤਾਂ ਉਹਦੇ ਕੋਲ ਵੀ ਪਤੰਦਰ ਕੋਲ ਪੂਰਾ ਜ਼ੋਰ ਲੱਗਾ ਹੁੰਦਾ ਸੀ,
ਪੂਰਾ ਜ਼ੋਰ ਲੱਗਾ ਹੁੰਦਾ ਸੀ। ਸਹੀ ਗੱਲ ਆ, ਮੇਰੇ ਨਾਲ ਤੇ ਵਰਿੰਦਰ ਐ ਹੀ ਹੁੰਦਾ ਹੁੰਦਾ ਸੀ, ਪਤਾ ਨੀ ਮੇਰੀ ਮਾੜੀ ਕਿਸਮਤ ਮੈਨੂੰ, ਮੈਂ ਕਈ ਵਾਰੀ ਤਾਂ ਏਦਾਂ ਹੁੰਦਾ ਹੁੰਦਾ ਸੀ ਵੀ ਜਿਸ ਦਿਨ ਵਿਆਹ ਹੁੰਦਾ ਸੀ ਉਸ ਦਿਨ ਸਵੇਰੇ ਦਰਜੇ ਕੋ ਗਈ ਹੁੰਦੀ ਸੀਗੀ ਤੇ ਉਸ ਦਿਨ ਕੱਪੜੇ ਲੈ ਕੇ ਵਾਪਸ ਆਉਣੇ, ਤੇ ਮੈਨੂੰ ਡੈਡੀ ਤੋਂ ਇਸ ਗੱਲੋਂ ਗਾਲਾਂ ਵੀ ਬੜੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਵੀ ਉਧਰੋਂ ਅਜੇ ਬਰਾਤ ਆ ਗਈ ਹੁੰਦੀ ਸੀ ਤੇ ਤੂੰ ਅਜੇ ਤੱਕ ਤੇਰੀ ਸਲਵਾਰ ਚ ਨਾਲਾ ਪਾਉਂਦੀ ਹੁੰਦੀ ਸੀ ਮੈਂ, ਉਹ ਹਿਸਾਬ ਹੁੰਦਾ ਸੀ। ਸੋ ਬਿਲਕੁਲ ਬੜੀਆਂ ਪਿਆਰੀਆਂ ਯਾਦਾਂ ਜਿਸ ਟੋਪਿਕ ਦੇ ਨਾਲ ਆ ਗਈਆਂ। ਜਦੋਂ ਮੈਂ ਸ਼ੁਰੂ ਕੀਤਾ ਸੀ ਤਾਂ ਮੈਨੂੰ ਲੱਗਿਆ ਸੀਗਾ ਕਿ ਕਿੰਨਾ ਕੁ ਇਹਦੇ ਵਿੱਚ ਕੁਛ ਜ਼ਿਆਦਾ ਨਹੀਂ ਹੋਣਾ ਨਾ ਗੱਲ ਕਰਨ ਦੇ ਲਈ, ਪਰ ਤੁਹਾਡੀਆਂ ਸਾਰਿਆਂ ਦੀਆਂ ਯਾਦਾਂ ਪਤਾ ਨੀ ਕਿੰਨੇ ਕੁ ਵਾਂਵ ਰੋਲੀ ਰਹਿ ਆਉਂਦੀਆਂ ਯਾਦਾਂ ਦੇ, ਤੇ ਮੈਂ ਉਹਦੇ ਘੁੰਮਣ ਘੇਰੀ ਚ ਪੈ ਜਾਂਦੀ ਹਾਂ। ਸੋ ਵਰਿੰਦਰ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਕੀਤਾ, ਹਾਂ ਹਾਂ ਸੋਰੀ ਜੀ ਜੀ,
ਦਰਜੀ ਨੇ ਕੱਪੜੇ ਦੇਣੇ ਉਹ ਕਾਲੀ ਕਾਲੀ ਚ ਜਦੋਂ ਰਾਤ ਨੂੰ ਹਨੇਰੇ ਹੋਏ ਦੇ ਕੇ ਜਾਣੇ ਜਾਂ ਸਵੇਰ ਨੂੰ ਵਿਆਹ ਵਾਲੇ ਦਿਨ, ਉਹਦੇ ਵਿੱਚ ਧਾਗੇ ਲਮਕਣੇ, ਕੋਈ ਰਹਿ ਗਿਆ, ਕੋਈ ਕਹਿਣਾ ਭਾਜੀ ਮੈਂ ਪੱਕੀ ਕਰ ਦੂੰਗਾ ਹੁੱਕ ਜਾਂ ਤੁਹਾਡਾ ਨਾਪਾ, ਤੁਸੀਂ ਏਦਾਂ ਹੀ ਪਾ ਲਓ, ਹੁਣ ਵਿਆਹ ਕਰ ਲਓ, ਬੈਡ ਲਾ ਕੇ ਤੇ ਫਿਰ ਮੈਂ ਤੁਹਾਨੂੰ ਮੁੜ ਕੇ ਠੀਕ ਕਰਕੇ ਦੇ ਦੂੰਗਾ। ਫਿਰ ਉਹਦੇ ਨਾਲ ਦਾ ਰੁਮਾਲ ਹੁੰਦਾ ਸੀ ਸਿਰ ਤੇ ਜਾਂ ਪਟਕਾ ਹੁੰਦਾ ਸੀ, ਫਿਰ ਪਟਕੇ ਨੂੰ ਤਣੀਆਂ ਲਾ ਕੇ ਦੇਣੀਆਂ, ਹਨਾ,
ਸੱਚੀ ਗੱਲ ਆ।
ਫਿਰ ਉਹ ਰੁਮਾਲ ਵੀ ਕਈ ਵਾਰੀ ਕੱਢੇ ਹੁੰਦੇ ਸੀਗੇ ਜਿਹੜੇ ਗੁੱਟੇ ਤੇ ਪਾਉਣੇ ਹੁੰਦੇ ਸੀ, ਤੇ ਮੇਰੀ ਮੰਮ ਨੇ ਮੈਨੂੰ ਉਹ ਸਰਦੀਆਂ ਚ ਹੁੰਦਾ ਸੀ ਉਹ ਪੱਗ ਬਣਾ ਕੇ ਦੇਣੀ, ਉਹ ਇੱਕ ਪਾਸੇ
ਮੇਰੇ ਮਨ ਚ ਉਹੀ ਚੱਲ ਰਹੀ ਸੀ, ਹਾਂ ਉਹ ਪੱਗ ਏਦਾਂ ਬਣੀ ਹੁੰਦੀ ਸੀ, ਉਹ ਬੁਣੀ ਹੁੰਦੀ ਸੀ ਉਹਨਾਂ ਨੇ ਨਾ। ਅੱਛਾ ਪਟਕੇ ਵੀ ਬੁਣੇ ਹੁੰਦੇ ਸੀਗੇ ਕਈ ਵਾਰ ਮੰਮੀ ਨੇ ਮੇਰੇ ਬ੍ਰਦਰ ਦੇ, ਹਾਂ ਪਟਕੇ ਬੁਣੇ ਹੁੰਦੇ ਸੀ, ਤਾਂ ਉਹ ਤਣੀਆਂ ਵਾਲੇ ਪਟਕੇ ਵੀ ਬੁਣੇ ਹੁੰਦੇ ਸੀ ਉਨ ਵਾਲੇ, ਹਾਂ
ਕੁੜੀਆਂ ਦੀਆਂ ਫੁਲਕਾਰੀਆਂ, ਕੁੜੀਆਂ ਦੇ ਸ਼ੋਲ ਵੀ ਕਈ ਤਰ੍ਹਾਂ ਦੇ ਹੁੰਦੇ ਸੀ, ਵੱਡੇ ਛੋਟੇ ਚਿੱਟੇ ਸ਼ੋਲ, ਦੂਜੇ ਕਲਰਫੁਲ ਸ਼ੋਲ।
ਅੱਛਾ ਰਾਸ਼ੇ ਵੇਚਣ ਆਉਂਦੇ ਹੁੰਦੇ ਸੀਗੇ ਸ਼ੋਲ ਪਿੰਡਾਂ ਦੇ ਵਿੱਚ ਨਾ,
ਕਸ਼ਮੀਰੀ ਹਾਂਜੀ ਸਾਡੇ
ਕਸ਼ਮੀਰੀ ਰਾਸ਼ੇ,
ਕਿਸੇ ਨੂੰ ਦੱਸੀਏ ਕਈ ਵਾਰੀ ਗੋਰੇ ਪੁੱਛਦੇ ਹੁੰਦੇ ਆ, ਉਹਨਾਂ ਨੂੰ ਐਕਸਪਲੇਨ ਕਰਨਾ ਔਖਾ ਹੋ ਜਾਂਦਾ ਵੀ ਕਸ਼ਹਿਰਾ ਕੀ ਚੀਜ਼ ਆ।
ਬਿਲਕੁਲ ਸਹੀ ਗੱਲ ਆ। ਅੱਛਾ ਫਿਰ ਦੇਖੋ ਇਹ ਤਾਂ ਸਾਡੇ ਸਿਰਫ ਪੰਜਾਬ ਦੀ ਗੱਲ ਆ, ਪੂਰੇ ਇੰਡੀਆ ਦੇ ਵਿੱਚ ਹਰ ਇੱਕ ਜਿਹੜਾ ਖਿੱਤਾ ਉਹਦੀ ਆਪਣੀ ਆਪਣੀ ਵੱਖਰੀ ਤਰ੍ਹਾਂ ਦੀ ਕਢਾਈ ਆ, ਉਹਦੇ ਵੱਖਰੇ ਤਰ੍ਹਾਂ ਦਾ ਪਹਿਰਾਵਾ ਆ, ਹਨਾ। ਜੇ ਹੁਣ ਗੁਜਰਾਤੀ ਕਰੀਏ ਤੇ ਉੱਤੇ ਖਾਂਥਾ ਵਰਕ ਆ, ਲਖਨਵੀ ਕਢਾਈ ਜਿਹੜੀ ਉਹਦੇ ਆਪਣੇ ਤੋਪੇ ਆ। ਸੋ ਹਰ ਕਿਸੇ ਦੀ ਕਿੰਨਾ ਵਿਸ਼ਾਲ ਆ ਇਹ ਚੀਜ਼, ਇਹ ਇਹਨੂੰ ਸਭਿਅਤਾ, ਇਹਨੂੰ ਹੀ ਅਸੀਂ ਆਪਣਾ ਵਿਰਸਾ ਕਹਿੰਦੇ ਹਾਂ। ਵਿਰਸੇ ਦੀ ਗੱਲ ਸਿਰਫ ਇੱਕ ਨਹੀਂ ਹੁੰਦੀ, ਵਿਰਸਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਹੀ ਜਿਹੜਾ ਬਣਦਾ। ਚਾਹੇ ਕਢਾਈ ਹੋਵੇ, ਚਾਹੇ ਤੁਹਾਡਾ ਪਹਿਰਾਵਾ ਹੋਵੇ, ਬੋਲੀ ਹੋਵੇ, ਤੁਹਾਡਾ ਉੱਠਣ ਬੈਠਣ ਦਾ ਸਲੀਕਾ, ਖਾਣ ਪੀਣ ਦੇ ਢੰਗ, ਸਾਰਾ ਕੁਝ ਵਿਰਸੇ ਦੇ ਵਿੱਚ ਹੀ ਹੁੰਦਾ
ਜੀ।
ਤੇ ਵਰਿੰਦਰ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਬਿਲਕੁਲ ਕੰਬਲ ਹੁੰਦੇ ਸੀਗੇ ਬ੍ਰੇਕ ਦਾ, ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲਈਏ। ਤੇ ਮੇਰੇ ਕੋਲ ਜਗਤਾਰ ਭਾਜੀ ਦਾ ਬੜਾ ਪਿਆਰਾ ਮੈਸੇਜ ਆਇਆ ਹੋਇਆ, ਉਸ ਤੋਂ ਇਲਾਵਾ ਧਨੀ ਸਾਹਿਬ ਹੁਣੀ ਵੀ ਆ ਗਏ, ਸੋ ਧਨੀ ਦੇ ਪਿਆਰੇ ਪਿਆਰੇ ਮੈਸੇਜ, ਤੇ ਉਸ ਤੋਂ ਬਾਅਦ ਘੁੰਮਣ ਅੰਕਲ ਹੁਣੇ ਈਮੇਲ ਦੇ ਜ਼ਰੀਏ ਵੀ ਮੈਨੂੰ ਕੁਝ ਮੈਸੇਜਿਸ ਆਏ ਆ, ਸੋ ਮੈਂ ਜ਼ਰੂਰ ਇਸ ਬ੍ਰੇਕ ਤੋਂ ਬਾਅਦ ਇਹਨਾਂ ਮੈਸੇਜਿਸ ਨੂੰ ਵੀ ਲੈਣਾ। ਸੋ ਲੈਂਦੇ ਆ ਜੀ ਇੱਕ ਬ੍ਰੇਕ, ਤੇ ਬ੍ਰੇਕ ਦੇ ਵਿੱਚ ਵੀ ਜਿੱਥੇ ਤੁਸੀਂ ਸਾਡੇ ਜਿਹੜੇ ਸਪੋਂਸਰਸ ਹੈਗੇ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੀਆਂ ਐਡਸ ਸੁਣਨੀਆਂ, ਉਹਦੇ ਨਾਲ ਨਾਲ ਆਪਣੀਆਂ ਯਾਦਾਂ ਦਾ ਵੀ ਹੱਥ ਫੜੀ ਰੱਖਣਾ, ਕਿਉਂਕਿ ਬ੍ਰੇਕ ਤੋਂ ਬਾਅਦ ਤੁਸੀਂ ਸਾਰਿਆਂ ਨੇ ਮੈਨੂੰ ਦੱਸਣਾ ਆਪਣੇ ਬਚਪਨ ਦੇ ਪਹਿਰਾਵਿਆਂ ਬਾਰੇ, ਕੀ ਕੁਝ ਯਾਦ ਆਇਆ ਤੁਹਾਨੂੰ ਜੀ। ਮਿਲਦੇ ਆ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
रुपिंदर गांधी अते डाकुआ दा मुंडा दी कामयाबी तो बाद व्हाइट हिल स्टूडियोज लेके आए ने किस्से यारियां दे दिलदारियां दे सरदारियां दे किस्से काका जी दे
यारी च गद्दारी देश च धोखा जमा पसंद नहीं काका जी।
काका जी स्टारिंग देव खरौल अते आरुषि शर्मा। काका जी 18 जनवरी तो तुहाडे नजदीकी सिनेमा घरां च। फॉर मोर इन्फो विजिट whitehillproduction.com।
ओ नेहा इन्नी उदास क्यों है?
ओ यार उदास नहीं कंफ्यूज्ड हां, कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए बस इन्नी छोटी जी गल, तू आज ही ज्वाइन कर ऑस्ट्रेलिया द बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने। ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकती है। इन्हां दे होर भी एक्साइटिंग कोर्सेज शुरू हो रहे ने। IT K3 डिप्लोमा इन चिल्ड्रन सर्विसेज ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-73323 028-859-0377 ते।
ਕੀ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਪਰ ਧੋਖੇ ਜਾਂ ਫੇਕ ਕੰਸਲਟੈਂਟ ਤੋਂ ਡਰਦੇ ਹੋ? ਹੁਣ ਘਬਰਾਓ ਨਾ, ਅੱਜ ਹੀ ਪਹੁੰਚੋ CVCC ਆਫਿਸ ਜਾਂ ਮਿਲੋ ਸ਼ਰਨਜੀਤ ਸਿੰਘ ਨੂੰ ਜੋ ਨੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਰਜਿਸਟਰਡ ਮੈਂਬਰ ਆਫ ICCRC ਤੇ ਕਰਦੇ ਨੇ ਹਰ ਤਰ੍ਹਾਂ ਦੇ ਵੀਜ਼ਾ ਨਾਲ ਡੀਲ, ਚਾਹੇ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, ਐਕਸਪ੍ਰੈਸ ਐਂਟਰੀ ਜਾਂ ਸਕਿਲਡ ਮਾਈਗ੍ਰੇਸ਼ਨ। ਸ਼ਰਨਜੀਤ ਸਿੰਘ ਜਿਨ੍ਹਾਂ ਨੂੰ ਹੈ 23 ਸਾਲ ਦਾ ਤਜਰਬਾ ਤੇ ਹਨ ਇੱਕ ਭਰੋਸੇਮੰਦ ਵੀਜ਼ਾ ਕੰਸਲਟੈਂਟ। ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ 12615 Innsbruck Way, Winnipeg, Canada, R2P1T5। ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.canosvisa.ca ਕੁੱਕ, ਬੇਕਰਸ ਤੇ ਟ੍ਰੇਡ ਆਕੂਪੇਸ਼ਨ ਲਈ ਕੈਨੇਡਾ ਦੇ ਵਿੱਚ ਹੈ ਸੁਨਹਿਰੀ ਮੌਕਾ। ਕਰੋ ਕਿਸੇ ਵੀ ਕੰਟਰੀ ਤੋਂ ਅਪਲਾਈ, ਕਾਲ ਕਰ ਸਕਦੇ ਹੋ 1204-698-6838।
ਕੁੜੀ ਸੂਟ ਪੰਜਾਬੀ ਜਦੋਂ ਪਾ ਕੇ ਲੰਘਦੀ, ਮੁੰਡੇ ਉਹਦੇ ਕਾਲ ਜੇ ਮਚਾ ਕੇ ਲੰਘਦੀ, ਤੇਰੀ ਹਾੜ ਵਿੱਚ ਲੱਗੀ ਹੋਈ ਅੱਗ ਵਰਗੀ ਉਹ ਕੁੜੀ ਪੂਰੀ ਪਟਿਆਲਾ ਸ਼ਾਹੀ।
ਲਓ ਜੀ, ਕੁੜੀ ਪੂਰੀ ਪਟਿਆਲਾ ਸ਼ਾਹੀ ਪੱਗ ਵਰਗੀ। ਸੋ ਹਾਜ਼ਰ ਹਾਂ ਜੀ ਇਸ ਬ੍ਰੇਕ ਤੋਂ ਬਾਅਦ ਤੇ ਬੁੱਧਵਾਰ ਦੀ ਸਵੇਰ ਪ੍ਰੋਗਰਾਮ ਲਹਿਰਾਂ ਤੇ। ਮੈਂ ਸੁਖਪ੍ਰੀਤ ਐਡੀਟਰ ਸਟੂਡੀਓ ਤੋਂ, ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ, ਤਕਨੀਕੀ ਸਾਂਭ ਸੰਭਾਲ ਦੇ ਨਹੀਂ ਤੇ ਉਸ ਤੋਂ ਇਲਾਵਾ ਵਰਿੰਦਰ ਹੁਣਾਂ ਨੇ ਸਾਂਝ ਬਣਾਈ ਹੋਈ ਹੈ ਜੀ ਇੰਗਲੈਂਡ ਤੋਂ ਸਾਡੇ ਨਾਲ। ਔਰ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਆਪਣੇ ਪਹਿਰਾਵੇ ਦੀਆਂ, ਆਪਣੇ ਉਹਨਾਂ ਗਹਿਣਿਆਂ ਦੀਆਂ। ਸੋ ਵਰਿੰਦਰ ਜੇ ਗੱਲ ਕਰੀਏ ਪੱਗ ਦੀ, ਪੱਗ ਇੱਕ ਅਹਿਮ ਜਿਹੜਾ ਹਿੱਸਾ ਸਾਡੇ ਪਹਿਰਾਵੇ ਦਾ, ਸਾਡੀ ਜਿੱਥੇ ਇੱਕ ਪਹਿਰਾਵਾ ਹੀ ਨਹੀਂ ਸਾਡੇ ਲਈ ਸ਼ਾਨ ਮੰਨਿਆ ਜਾਂਦਾ ਹਨਾ। ਔਰ ਪੱਗਾਂ ਵੀ ਕਿੰਨੇ ਤਰੀਕੇ ਦੀਆਂ, ਬੜੀਆਂ ਪੱਗਾਂ ਦੇ ਆਪਣੇ ਰਿਵਾਜ, ਕਦੀ ਤੁਰਲੇ ਵਾਲੀਆਂ ਪੱਗਾਂ ਤੇ ਕਦੀ ਪਟਿਆਲਾ ਸ਼ਾਹੀ ਪੱਗਾਂ, ਕਦੀ ਉਹ ਚੁੰਝ ਜਿਹੇ ਵਾਲੀਆਂ ਤਿੱਖੀਆਂ ਪੱਗਾਂ, ਕਦੀ ਮਾਂਡੀ ਵਾਲੀਆਂ ਪੱਗਾਂ ਤੇ ਕਦੀ ਵੈਲ ਦੀਆਂ ਪੱਗਾਂ। ਸੋ ਕੀ ਕਹੋਗੇ ਤੁਸੀਂ ਪੱਗਾਂ ਤੇ ਗੱਲ ਕਰਦੇ ਆ ਹੁਣ?
ਪੱਗ ਇੱਕ ਤਾਜ ਆ, ਪੱਗ ਇੱਕ ਇਹਦੇ ਤੋਂ ਉੱਪਰ ਕੁਛ ਨੀ ਮੈਨੂੰ ਤਾਂ ਲੱਗਦਾ ਮੇਰੀ ਜ਼ਿੰਦਗੀ ਦੇ ਵਿੱਚ। ਜੇ ਮੈਨੂੰ ਮੇਰੇ ਵਿਰਸੇ ਚ ਕੋਈ ਸਭ ਤੋਂ ਵੱਡੀ ਚੀਜ਼ ਮਿਲੀ ਆ ਤਾਂ ਉਹ ਮੇਰੀ ਪੱਗ ਆ। ਇਹਦੇ ਲਈ ਜੋ ਰਿਸਪੈਕਟ ਮਿਲਦੀ ਆ, ਜੋ ਮੈਂ ਕਿਸੇ ਹਿੰਦੂ ਬੰਦੇ ਦੇ ਨਾਲ ਗਿਆ ਤਾਂ ਮੈਂ ਦੂਸਰੇ ਟਾਊਨ ਚ ਗਿਆ, ਪਹਿਲਾਂ ਉੱਥੇ ਕਦੇ ਗਏ ਨੀ ਸੀ, ਮੈਂ ਉਦਣ ਰਿਅਲਾਈਜ਼ ਕੀਤਾ ਆਪਣੀ ਲਾਈਫ ਦੇ ਵਿਚ ਕਿ ਮੈਂ ਕੀ ਕਰ ਰਿਹਾ, ਮੈਂ ਪੱਗ ਬੰਨੀ ਹੁੰਦੀ, ਮੈਂ ਤਾਂ ਸ਼ੁਰੂ ਤੋਂ ਹੀ ਬੰਨਦਾ ਆ। ਮੈਂ ਉਹਦੇ ਨਾਲ ਗਿਆ ਤਾਂ ਉਹਦੇ ਕਟਿੰਗ ਕੀਤੀ ਹੋਈ ਸੀ, ਤਾਂ ਅਸੀਂ ਜਦੋਂ ਦੋਨੋਂ ਗਏ ਤਾਂ ਉੱਥੇ ਇੱਕ ਪਾਕਿਸਤਾਨੀ ਵੀਰ ਸੀ, ਤਾਂ ਉਹਨੇ ਮੈਨੂੰ ਦੇਖ ਕੇ ਕਹਿੰਦਾ ਹਾਂਜੀ ਸਰਦਾਰ ਜੀ ਕੀ ਲੈਣਾ, ਤਾਂ ਉਹ ਜਿਹੜਾ ਹਿੰਦੂ ਸੀ ਮੇਰਾ ਵੀਰ, ਉਹਦੀ ਵਰਡਿੰਗ ਸੀ ਕਹਿੰਦਾ ਯਾਰ ਆਪਕੋ ਤੋ ਆਪਕੀ ਪਹਿਚਾਣ ਵੀ ਪਤਾਨੀ ਨਹੀਂ ਪੜਤੀ, ਆਪਨੇ ਤੋ ਸਰ ਪੇ ਬਾਂਧ ਰੱਖੀ ਹੈ। ਮੇਰੇ ਲਈ ਉਹ ਬਹੁਤ ਵੱਡਾ ਕੰਪਲੀਮੈਂਟ ਸੀ ਉਸ ਦਿਨ, ਮੈਂ ਉਦਣ ਰਿਅਲਾਈਜ਼ ਕੀਤਾ ਕਿ ਮੈਂ ਆਪਣੀ ਆਈਡੈਂਟੀ ਨਾਲ ਹੀ ਲੈ ਕੇ ਚੱਲ ਰਿਹਾ ਹਾਂ। ਇਸ ਮੁਲਕ ਦੇ ਵਿਚ ਜੇ ਕਿਸੇ ਦੀ ਕਟਿੰਗ ਆ ਉਹ ਬਰਾਊਨ ਬੰਦਾ ਆ, ਇਹ ਨੀ ਪਤਾ ਲੱਗਦਾ ਉਹ ਬੰਗਲਾਦੇਸ਼ੀ ਆ, ਉਹ ਅਫਗਾਨਿਸਤਾਨ ਤੋਂ ਆ, ਉਹ ਇੰਡੀਆ ਤੋਂ ਆ, ਨੇਪਾਲ ਤੋਂ ਆ, ਨਹੀਂ ਪਤਾ ਲੱਗਦਾ,
ਨਹੀਂ ਪਤਾ
ਪਾਕਿਸਤਾਨ ਤੋਂ ਨਹੀਂ ਪਤਾ ਲੱਗਦਾ, ਪਰ ਜੇ ਸਿਰ ਤੇ ਦਸਤਾਰ ਬੰਨੀ ਹੈ ਦੈਟ ਮੀਨਸ ਕਿ ਉਹ ਬੰਦਾ ਪੰਜਾਬੀ ਆ, ਉਹਨੂੰ ਹਿੰਦੀ ਪੰਜਾਬੀ ਜ਼ਰੂਰ ਆਉਂਦੀ ਹੈ, ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਆ। ਉਸ ਦਿਨ ਇਸ ਚੀਜ਼ ਦਾ ਮੈਨੂੰ ਅਹਿਸਾਸ ਹੋਇਆ। ਇੱਦਾਂ ਹੀ ਕੁੜੀਆਂ ਵੀ ਆ,
ਪੱਗ,
ਚੁੰਨੀ, ਸ਼ੋਲ, ਦੁਪੱਟਾ, ਫੁਲਕਾਰੀ, ਸਕਾਫ, ਇਹਨਾਂ ਨੂੰ ਕਿੰਨੀਆਂ ਚੀਜ਼ਾਂ ਦਿੱਤੀਆਂ, ਤਾਂ ਉਹ ਉਹ ਚੀਜ਼ ਦੀ ਉਸੇ ਚੀਜ਼ ਦੀ ਮਹੱਤਤਾ ਆ, ਉਸੇ ਚੀਜ਼ ਦੀ ਪਹਿਚਾਣ ਆ। ਹਰੇਕ ਚੀਜ਼ ਦਾ ਵੱਖਰਾ ਵੱਖਰਾ ਨਾਂ ਆ, ਪੱਗ ਦੇ ਥੱਲੇ 50 ਵੱਜਦੀ ਆ, ਕੋਈ ਪਟਕਾ ਪਾਉਂਦਾ, ਕੋਈ ਛੋਟੀ ਪੱਗ ਬੰਨਦੇ ਆ।
ਅੱਛਾ ਪਟਿਆਲਾ ਸ਼ਾਹੀ ਪੱਗ ਜਿਹੜੀ ਆ ਉਹ ਬੜੀ ਮਸ਼ਹੂਰ ਆ ਨਾ, ਹਨਾ ਪਟਿਆਲਾ ਸ਼ਾਹੀ ਪੱਗ। ਔਰ ਅੱਛਾ ਉਹ ਜਿਹੜੀ ਪੱਗ ਤੋਂ ਪਹਿਲਾਂ ਇੱਕ ਪੂਣੀ ਕਰਾਉਣੀ ਹੁੰਦੀ ਆ, ਉਹਦਾ ਉਹ ਇੱਕ ਜਿਹੜਾ ਪੰਜਾਬੀ ਘਰ ਆ ਨਾ ਉਹਦੇ ਵਿੱਚ ਇੱਕ ਪੂਣੀ ਦੀ ਆਪਣੀ ਬੜੀ ਮਹੱਤਤਾ ਆ ਮੈਨੂੰ ਲੱਗਦਾ ਹੁੰਦਾ। ਜੇ ਮੈਂ ਯਾਦ ਕਰਾਂ ਤੇ ਇੱਕ ਮੈਂ ਐਜ਼ ਅ ਮੈਂ ਇੱਕ ਫੀਮੇਲ ਇੱਕ ਕੁੜੀ ਪੰਜਾਬਣ ਹੋਣਾ ਤੇ ਵੀ ਮੈਨੂੰ ਉਹ ਪੂਣੀ ਨਾਲ ਬੜਾ ਪਿਆਰ ਆ। ਮੈਨੂੰ ਯਾਦ ਆ ਬਚਪਨ ਦੇ ਵਿੱਚ ਡੈਡੀ ਨੇ ਜਦੋਂ ਪੱਗ ਬੰਨਣ ਤੋਂ ਪਹਿਲਾਂ ਸਾਡੇ ਤੋਂ ਪੂਣੀ ਕਰਾਉਣੀ, ਬੜਾ ਵਧੀਆ ਲੱਗਦਾ ਹੁੰਦਾ ਸੀ ਉਹ, ਇੱਕ ਟਗ ਐਂਡ ਵਾਰ ਹੀ ਲੱਗਦੀ ਹੁੰਦੀ ਸੀ, ਇੱਕ ਰਸਤਾ ਕਸ਼ੀ। ਡੈਡੀ ਨੇ ਸਾਨੂੰ ਨਾ ਜਦੋਂ ਪੱਗ ਬੰਨਣੀ, ਮੈਨੂੰ ਯਾਦ ਆ, ਤੇ ਡੈਡੀ ਨੇ ਜਦੋਂ ਸਾਡੇ ਨਾਲ ਪੂਣੀ ਕਰਾਉਣੀ ਨਾ ਵਰਿੰਦਰ, ਤੇ ਅਸੀਂ ਚਾਰ ਭੈਣਾਂ ਜਦੋਂ ਅੱਜ ਇੱਕ ਦੀ ਵਾਰੀ ਕੱਲ ਕਿਸੇ ਦੀ ਵਾਰੀ, ਅਸੀਂ ਜਦੋਂ ਪੂਣੀ ਕਰਾਉਣੀ, ਜਿੰਨੇ ਪੂਣੀ ਵਧੀਆ ਕਰਾ ਦੇਣੀ ਨਾ, ਫਿਰ ਡੈਡੀ ਨੇ ਉਹਨੂੰ ਕਹਿਣਾ ਚੱਲ ਤੈਨੂੰ ਤਾਂ ਸਰਦਾਰ ਮੁੰਡਾ ਲੱਭ ਕੇ ਦੇਣਾ, ਤੈਨੂੰ ਪੂਣੀ ਵਧੀਆ ਕਰਾਉਣੀ ਆਉਂਦੀ ਆ। ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਡੈਡੀ ਦਾ ਕਮੈਂਟ, ਔਰ ਬੜਾ ਵਧੀਆ ਵੀ ਲੱਗਦਾ ਹੁੰਦਾ ਸੀਗਾ ਉਹ ਡੈਡੀ ਨਾਲ ਪੂਣੀ ਕਰਾਉਣੀ। ਔਰ ਡੈਡੀ ਨੇ ਜਦੋਂ ਕੰਮ ਤੋਂ ਵਾਪਸ ਆਉਣਾ, ਉਹ ਡੈਡੀ ਦੀ ਪੱਗ ਲਾ ਕੇ ਡੈਡੀ ਨੇ ਕਦੀ ਸਾਡੇ ਸਿਰ ਤੇ ਰੱਖ ਦੇਣੀ, ਤੇ ਸਾਨੂੰ ਸੱਚੀ ਉਹ ਇੱਕ ਬੜੀ ਵੱਡੀ ਜ਼ਿੰਮੇਦਾਰੀ ਲੱਗਦੀ ਹੁੰਦੀ ਸੀਗੀ। ਔਰ ਜਿਹੜਾ ਇੱਕ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਆਮ ਚੱਲਦੀ ਆ ਪੀ ਉਹਦੇ ਪੱਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੁੰਦੀ ਆ, ਉਹਨੂੰ ਦਾਗ ਨਹੀਂ ਲੱਗਣਾ, ਉਹ ਚੀਜ਼ ਕਿਤੇ ਨਾ ਕਿਤੇ ਜ਼ਿਹਨ ਚ ਬੈਠੀ ਹੁੰਦੀ ਸੀ। ਔਰ ਡੈਡੀ ਨੇ ਜਦੋਂ ਪੱਗ ਸਾਡੇ ਸਿਰ ਤੇ ਰੱਖਣੀ, ਤੇ ਉਹ ਪੱਗ ਦੇ ਨਾਲ ਸਾਡੀ ਰਿਅਲਾਈਜੇਸ਼ਨ ਇੱਕ ਰਿਸਪੋਂਸੀਬਿਲਟੀ ਜ਼ਿੰਮੇਦਾਰੀ ਜੀ ਹੋਰ ਹੋ ਜਾਂਦੀ ਹੁੰਦੀ ਸੀ। ਉਹ ਕਿਸੇ ਨੂੰ ਕਹੀਦਾ ਨਹੀਂ ਹੁੰਦਾ ਸੀਗਾ, ਮੈਂ ਕਹਿੰਦੀ ਨਹੀਂ ਸੀ, ਪਰ ਅੰਦਰੋਂ ਅੰਦਰ ਹੀ ਇਹ ਮਹਿਸੂਸ ਜ਼ਰੂਰ ਕਰਦੀ ਹੁੰਦੀ ਸੀ। ਔਰ ਮੈਨੂੰ ਯਾਦ ਆ ਕਿ ਪੰਜਾਬੀ ਘਰਾਂ ਦੇ ਵਿੱਚ ਉਹ ਪੱਗ ਕਿੰਨੀ ਇੰਪੋਰਟੈਂਟ ਹੁੰਦੀ ਆ, ਵੀ ਉਹ ਕਦੀ ਪੈਰਾਂ ਦੇ ਵਿੱਚ ਨਾ ਆਵੇ, ਉਸ ਪੱਗ ਨੂੰ ਕਦੀ ਪੈਰ ਨਾ ਲੱਗੇ, ਇਹ ਚੀਜ਼ ਬੜੀ ਇੰਪੋਰਟੈਂਟ ਆ, ਉਹ ਸਾਡੇ ਅੰਦਰ ਹੀ ਆ ਕਿਤੇ, ਹਨਾ। ਤੇ ਉਸ ਤੋਂ ਬਾਅਦ ਹੁਣ ਵੀ ਜਿੱਦਾਂ ਵਿਆਹ ਤੋਂ ਬਾਅਦ ਜਦੋਂ ਮੈਂ ਪੱਗ ਪੂਣੀ ਕਰਵਾਉਂਦੀ ਆ ਆਪਣੇ ਹਸਬੈਂਡ ਨਾਲ, ਤੇ ਉਦੋਂ ਵੀ ਇੱਕ ਬੜਾ ਪਿਆਰਾ ਜਿਹਾ ਅਹਿਸਾਸ ਹੁੰਦਾ ਆ ਉਹ ਪੂਣੀ ਕਰਵਾਉਣ ਦਾ, ਹਨਾ। ਕਿਤੇ ਉਹਦੇ ਨਾਲ ਬਚਪਨ ਜੁੜ ਜਾਂਦਾ, ਤੇ ਹੁਣ ਜਦੋਂ ਮੇਰੀ ਧੀ ਉਹ ਪੂਣੀ ਕਰਵਾਉਂਦੀ ਆ, ਤੇ ਮੈਨੂੰ ਆਪਣਾ ਬਚਪਨ ਉਹਦੇ ਚ ਦਿਸਦਾ। ਸੋ ਕਿਤੇ ਨਾ ਕਿਤੇ ਸਾਡੀ ਆਈਡੈਂਟੀ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ, ਸਿਰਫ ਪਹਿਰਾਵਾ ਨਾ ਹੋ ਕੇ ਸਾਡੀ ਰੂਹ ਚ ਸਮਾਈਆਂ ਹੋਈਆਂ ਚੀਜ਼ਾਂ ਆ ਇਹ। ਕੀ ਕਹਿੰਦੇ ਹੋ ਵਰਿੰਦਰ?
ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਐਡ ਹੋ ਜਾਂਦੀਆਂ ਚੀਜ਼ਾਂ। ਅਸੀਂ ਪੂਣੀ ਕਰਾਉਣੀ ਸਿੱਖ ਲਈ, ਇੱਕ ਦੂਜੇ ਨੂੰ ਸਿਖਾ ਦਿੱਤੀ, ਇੱਕ ਦੂਜੇ ਨੂੰ ਦੱਸ ਦਿੱਤਾ। ਇਹ ਚੀਜ਼ਾਂ ਜਦੋਂ ਤੁਸੀਂ ਪੰਜਾਬੀ ਘਰ ਚ ਰਹਿੰਦੇ ਆ, ਉਹ ਆਪਣੇ ਆਪ ਹੋ ਜਾਂਦੀਆਂ। ਪਤਾ ਵੀ ਨੀ ਲੱਗਦਾ ਤੁਹਾਡੇ ਬੱਚਿਆਂ ਨੂੰ ਕਦੋਂ ਪਤਾ ਲੱਗ ਗਿਆ ਕਿ ਪੂਣੀ ਕਰਾਉਣੀ ਕਿਹਨੂੰ ਕਹਿੰਦੇ, 50 ਕਹਿੰਦੇ ਆ, ਬਾਜ ਕਿਹਨੂੰ ਕਹਿੰਦੇ ਆ।
ਬਿਲਕੁਲ ਸਹੀ ਗੱਲ ਹੈ ਨਾ। ਹਾਂ,
ਮੇਰੇ ਘਰਦਿਆਂ ਨੂੰ ਕਿੰਨਾ ਟਾਈਮ ਲੱਗਦਾ ਪੱਗ ਬੰਨਣ ਦੇ ਵਿੱਚ, ਪੱਗ ਦੀ ਕੀ ਵੈਲਿਊ ਆ। ਜਦੋਂ ਪੱਗ ਅਸੀਂ ਬੰਨਦੇ ਵੀ ਆ, ਉਹ ਟਰਾਈ ਕਰੀ ਦੀ ਆ ਮੈਕਸੀਮਮ ਕਿ ਉਹ ਫਲੋਰ ਨਾਲ ਥੱਲੇ ਟੱਚ ਨਾ ਹੋਵੇ, ਕਿ ਪੱਗ ਸਾਡੇ ਸਿਰ ਤੇ ਬੱਜਣੀ ਆ, ਇਹਦਾ ਕੋਈ ਵੀ ਅੰਗ ਜਦੋਂ ਪੂਣੀ ਕਰਨ ਵੇਲੇ ਵੀ ਥੱਲੇ ਨਾ ਲੱਗੇ। ਜਿਹੜਾ ਪੂਣੀ ਕਰਾਉਣ ਵਾਲਾ ਵੀ ਉਹਨੂੰ ਕਹੀਦਾ ਘੁੱਟ ਕੇ ਫੜ ਕੇ ਰੱਖੀ ਸਾਹਮਣੇ।
ਘੁੱਟ ਕੇ ਫੜ ਕੇ ਰੱਖੀ, ਬਿਲਕੁਲ ਸਹੀ ਗੱਲ ਆ, ਬਿਲਕੁਲ।
ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਦਿੰਦੇ ਆ, ਤਾਂ ਉਹ ਵਾਕਈ ਫਿਰ ਬੰਦੇ ਨੂੰ ਮਾਣ ਹੁੰਦਾ, ਸਤਿਕਾਰ ਮਿਲਦਾ। ਪੱਗ ਦੀ ਇੱਕ ਸਭ ਤੋਂ ਵੱਡੀ ਚੀਜ਼ ਆ, ਤੁਸੀਂ ਮੋਸਕ ਜਾਣਾ ਹੋਵੇ, ਗੁਰੂ ਘਰ ਜਾਣਾ ਹੋਵੇ, ਚਰਚ ਜਾਣਾ ਹੋਵੇ, ਕਦੇ ਲਾਉਣ ਦੀ ਜਾਂ ਚੇਂਜ ਕਰਨ ਦੀ ਕਦੇ ਜਰੂਰਤ ਨਹੀਂ ਪੈਂਦੀ, ਜਿੱਦਾਂ ਦੇ ਤੁਸੀਂ ਹੈਗੇ ਆ ਉਦਾਂ ਹੀ ਜਾ ਸਕਦੇ ਆ।
ਬਿਲਕੁਲ ਸਹੀ ਗੱਲ ਆ। ਸੋ ਬਹੁਤ ਹੀ ਪਿਆਰੀਆਂ ਗੱਲਾਂ ਸਾਡੇ ਵਿਰਸੇ ਦੀਆਂ, ਸਾਡੀਆਂ ਯਾਦਾਂ ਦੇ ਵਿੱਚ ਅਜੇ ਤੱਕ ਵੀ ਵਸੀਆਂ ਹੋਈਆਂ। ਬੇਸ਼ੱਕ ਉਹਨਾਂ ਚੋਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਬਸ ਸਾਡੀਆਂ ਯਾਦਾਂ ਚ ਹੀ ਰਹਿ ਗਈਆਂ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੁਣ ਘਟ ਗਈਆਂ। ਸੋ ਬਿਲਕੁਲ ਜੀ, ਇਹਨਾਂ ਨੂੰ ਚਲੋ ਜੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਨਹੀਂ ਵੀ ਅੱਜ ਅਪਣਾ ਸਕਦੇ ਕਿਉਂਕਿ ਸਮਾਂ ਬਹੁਤ ਬਦਲਦਾ ਜਾ ਰਿਹਾ, ਪਰ ਆਪਣੀਆਂ ਯਾਦਾਂ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਅੱਗੇ ਇਹਨਾਂ ਬਾਰੇ ਦੱਸਣਾ ਜ਼ਰੂਰ ਚਾਹੀਦਾ। ਪਿੱਛੇ ਜੇ ਵਰਿੰਦਰ ਸਾਡੇ ਘਰ ਮੇਰੀ ਬੇਟੀ ਆ, ਉਹਦੀਆਂ ਫਰੈਂਡਸ ਦੇ ਪੇਰੈਂਟਸ ਆਏ ਦੋ ਕੁ ਨਾ, ਤੇ ਉਹਦੀਆਂ ਫਰੈਂਡਸ ਆਈਆਂ ਹੋਈਆਂ ਸੀਗੀਆਂ, ਉਹ ਆਸਟ੍ਰੇਲੀਅਨ ਵੀ ਹੈਗੀਆਂ, ਆਸਟ੍ਰੇਲੀਅਨ ਸੀਗੀਆਂ ਤੇ ਉਹ ਘਰ ਆਏ ਤੇ ਮੈਂ ਵੈਸੇ ਹੀ ਜ਼ਿਆਦਾ ਚਲੋ ਕੁਛ ਨੀ, ਬ੍ਰੇਕਫਾਸਟ ਦੇ ਵਿੱਚ ਮੈਂ ਪੂਰੀਆਂ ਛੋਲੇ ਬਣਾ ਲਏ ਤੇ ਨਾਲ ਸੂਜੀ ਦਾ ਹਲਵਾ ਬਣਾ ਲਿਆ। ਉਹਨਾਂ ਨੂੰ ਏਦਾਂ ਲੱਗੇ ਵੀ ਮੈਂ ਪਤਾ ਨੀ ਕਿੰਨਾ ਕੁ ਕੁਛ ਬਣਾਇਆ। ਉਹਨਾਂ ਨੂੰ ਬਥੇਰਾ ਦੱਸਾਂ ਵੀ ਭਾਈ ਸਾਡਾ ਤਾਂ ਵੀਕਐਂਡ ਦਾ ਇਹੀ ਬ੍ਰੇਕਫਾਸਟ ਹੁੰਦਾ, ਵੀ ਮੈਂ ਕੁਛ ਸਪੈਸ਼ਲ ਨੀ ਕੀਤਾ। ਉਹਨਾਂ ਨੂੰ ਫੇਰ ਵੀ ਐਂ ਲੱਗੀ ਜਾਵੇ ਵੀ ਤੁਸੀਂ ਤਾਂ ਇੰਨੀ ਖੇਚਲ ਕੀਤੀ, ਮੈਨੂੰ ਸਮਝ ਨਾ ਆਵੇ ਵੀ ਦੱਸ ਇਹਦੇ ਚ ਖੇਚਲ ਵਾਲੀ ਕਿਹੜੀ ਗੱਲ ਹੈ। ਤੇ ਉਹ ਮੈਨੂੰ ਫੇਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੁਕਿੰਗ ਕਿੱਥੋਂ ਸਿੱਖੀ ਆ, ਤੇ ਫੇਰ ਮੈਨੂੰ ਰਿਅਲਾਈਜ਼ ਹੋਇਆ, ਮੈਂ ਕਿਹਾ ਵੀ ਮੈਂ ਸਿੱਖੀ ਕਿਤੇ ਉਹ ਨੀ, ਵੀ ਇਹ ਤਾਂ ਅਸੀਂ ਏਦਾਂ ਹੀ ਸਿੱਖ, ਵੀ ਮੈਂ ਆਪਣੀਆਂ ਮਾਂ ਦਾਦੀਆਂ ਸਾਡਾ ਵਿਰਸਾ ਹੀ ਆ, ਵੀ ਇਹ ਤਾਂ ਅਸੀਂ ਏਦਾਂ ਹੀ ਸਿੱਖ ਲਈਦੀ ਆ। ਸੋ ਇਹ ਵੀ ਕਿੱਡੀ ਵੱਡੀ ਗੱਲ ਆ ਕਿ ਸਾਨੂੰ ਉਹ ਚੀਜ਼ ਐਂ ਲੱਗਦਾ ਵੀ ਇਹਦੇ ਚ ਕੋਈ ਵੱਡੀ ਗੱਲ ਨੀ, ਪਰ ਜੇ ਦੇਖਿਆ ਜਾਵੇ ਤੇ ਸਹੀ ਗੱਲ ਆ। ਚਾਹੇ ਇਹ ਚੀਜ਼ਾਂ, ਚਾਹੇ ਉਹ ਪੂਣੀ ਕਰਾਉਣੀ ਹੋਵੇ, ਚਾਹੇ ਉਹ ਅਚਾਰ ਚਟਣੀਆਂ ਬਣਾਉਣੀਆਂ ਹੋਣ, ਚਾਹੇ ਉਹ ਸਬਜ਼ੀਆਂ ਬਣਾਉਣੀਆਂ ਹੋਣ, ਰੋਟੀ ਬਣਾਉਣੀ ਹੋਵੇ, ਇਹੋ ਜਿਹੀਆਂ ਚੀਜ਼ਾਂ, ਜਾਂ ਸਾਡੇ ਲੋਕ ਗੀਤ ਹੋ ਗਏ, ਸਾਡੇ ਲੋਕ ਨਾਚ ਹੋ ਗਏ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਕੋਈ ਸਿਖਾਉਂਦਾ ਨੀ ਹੈਗਾ, ਪਰ ਅਸੀਂ ਉਹਨਾਂ ਪਰਿਵਾਰਾਂ ਚ ਰਹਿ ਕੇ ਆਪ ਹੀ ਸਿੱਖੀਆਂ। ਉਹ ਸਿਰਫ ਸਿੱਖੀਆਂ ਹੀ ਨਹੀਂ ਬਲਕਿ ਚੰਗੀ ਤਰ੍ਹਾਂ ਅਸੀਂ ਭਿੱਜੇ ਹੋਏ ਆ ਉਹਨਾਂ ਚੀਜ਼ਾਂ ਦੇ ਨਾਲ, ਕਿ ਸਾਡੀ ਰੂਹ ਜਿਹੜੀ ਹੈ ਅਜੇ ਵੀ ਉਹਨਾਂ ਚੀਜ਼ਾਂ ਦੇ ਵਿੱਚ ਹੀ ਵਸਦੀ ਹੈ, ਹੈਨਾ।
ਹਾਂਜੀ, ਫਿਰ ਉਹ ਜਦੋਂ ਕੰਬਾਈਨ ਲੱਗਣੀ ਖੂਹ ਤੇ ਜਾਂ ਜ਼ਿਆਦਾ ਮਿਸਤਰੀ ਲੱਗਣੇ ਘਰਾਂ ਦੇ ਵਿੱਚ, ਫਿਰ ਉਹ ਰੋਟੀਆਂ ਬਣਾਉਣੀਆਂ ਬਹੁਤ ਸਾਰੀਆਂ, ਤੇ ਬੜਾ ਲੂਣ ਸਬਜ਼ੀ, ਦਾਲ, ਕੜਾਹ, ਪ੍ਰਸ਼ਾਦ, ਜੋ ਵੀ ਖੀਰ ਬਣਾਉਣੀ, ਇੱਕ ਮਿੱਠੀ ਚੀਜ਼, ਤਾਂ ਉਹ ਹੁੰਦਾ ਸੀ ਕਿ ਏਦਾਂ ਹੀ ਬੰਦੇ ਦਾ ਹੱਥ ਖੁੱਲ ਜਾਂਦਾ ਜਦੋਂ ਤੁਸੀਂ ਜ਼ਿਆਦਾ ਲੋਕਾਂ ਦਾ ਖਾਣਾ ਬਣਾਉਂਦੇ ਆ। ਫਿਰ ਇੱਕ ਚੀਜ਼ ਹੋਰ, ਸਾਡੇ ਪੋਣੇ ਹੁੰਦੇ ਸੀਗੇ ਕੱਪੜੇ ਦੇ ਡੱਬਿਆਂ ਦੇ ਵਿੱਚ, ਛਾਬਿਆਂ ਦੇ ਵਿੱਚ
ਪੋਣੇ ਹੁੰਦੇ ਸੀ, ਹਾਂ ਚਿੱਟੇ ਜਿਹੇ ਹੁੰਦੇ ਸੀਗੇ ਉਹ ਪੋਣੇ ਜਿਹੜੇ ਹੁੰਦੇ ਸੀਗੇ, ਬਿਲਕੁਲ ਸਹੀ ਗੱਲ ਆ।
ਪੋਣੇ, ਤੌਲੀਏ, ਰੁਮਾਲ, ਜੇਬ ਦੇ ਵਿੱਚ ਰੁਮਾਲ ਰੱਖਣਾ ਇੰਡੀਆ ਜਦੋਂ ਹੁੰਦੇ ਸੀ,
ਹਾਂ ਬਿਲਕੁਲ ਸਹੀ ਗੱਲ ਆ।
ਮੇਰੇ ਕੋਲ, ਮੈਂ ਦੋ ਰੁਮਾਲ ਲੈ ਕੇ ਆਇਆ ਸੀ, 11 ਸਾਲ ਹੋ ਗਏ, ਹਜੇ ਵੀ ਉਹੀ ਦੋ ਰੁਮਾਲ ਆ ਮੇਰੇ ਕੋਲ।
ਹਾਂ ਬਿਲਕੁਲ, ਰੁਮਾਲ ਵੀ ਬੜੀ ਤਰ੍ਹਾਂ ਦੇ ਹੁੰਦੇ ਸੀ, ਕਢਾਈ ਵੀ ਕੀਤੀ ਹੁੰਦੀ ਸੀ ਰੁਮਾਲਾਂ ਦੇ ਆਲੇ ਦੁਆਲੇ, ਜਿਹੜੀ ਸਾਈਡ ਹੁੰਦੀ ਸੀ ਉਹਨੂੰ ਲੇੜ ਕੇ ਉਹਨਾਂ ਦੇ ਉੱਤੇ ਹੱਥਾਂ ਦੇ ਨਾਲ ਕਢਾਈ ਦੇ ਤੋਪੇ ਜੇ ਪਾਏ ਹੁੰਦੇ ਸੀਗੇ ਨਾ। ਸੋ ਜਗਤਾਰ ਭਾਜੀ ਹੁਣਾਂ ਦਾ ਮੈਸੇਜ ਮੈਂ ਲੈਣੀ ਆ। ਜਗਤਾਰ ਭਾਜੀ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਅੱਜ ਵੀ ਨਿਰਾਸ਼ਾ ਜਿਹੀ ਨਾਲ ਰੇਡੀਓ ਖੋਲਿਆ ਸੀ ਕਿਉਂਕਿ ਕਈ ਦਿਨਾਂ ਤੋਂ ਲਾਈਵ ਨਹੀਂ ਆ ਰਿਹਾ ਸੀਗਾ, ਤੇ ਕਹਿੰਦੇ ਅੱਜ ਨਿਰਾਸ਼ਾ ਖੁਸ਼ੀ ਚ ਬਦਲ ਗਈ ਜਦੋਂ ਤੁਹਾਡੀ ਆਵਾਜ਼ ਲਾਈਵ ਸੁਣੀ। ਕਹਿੰਦੇ ਯਾਦਾਂ ਦੀ ਗੱਲ ਚੱਲ ਰਹੀ ਹੈ, ਮੇਰੇ ਨਿੱਕੇ ਹੁੰਦੇ ਨੂੰ ਮੇਰੇ ਦਾਦੀ ਜੀ ਇੱਕ ਨਿੱਕੀ ਜਿਹੀ, ਉਹਨਾਂ ਨੇ ਮੈਨੂੰ ਇੱਕ ਨਿੱਕੀ ਜਿਹੀ ਗਲਾਸੀ ਲੈ ਕੇ ਦਿੱਤੀ ਸੀ ਜੋ ਅਜੇ ਵੀ ਰਸੋਈ ਚ ਪਈ ਹੋਈ ਹੈ। ਕਹਿੰਦੇ ਮੇਰੇ ਵੱਡੇ ਭਰਾ ਦਾ ਪੋਤਾ ਉਹਦੇ ਚ ਹੀ ਚਾਹ ਪਾ ਕੇ ਪੀਂਦਾ ਹੈ। ਬਹੁਤ ਵਧੀਆ ਭਾਜੀ, ਸਹੀ ਗੱਲ ਆ, ਤੁਹਾਡੀ ਗੱਲ ਸੁਣ ਕੇ ਆਪਣੀਆਂ ਗਲਾਸੀਆਂ ਯਾਦ ਆ ਗਈਆਂ, ਛੋਟੀਆਂ ਛੋਟੀਆਂ ਸਾਡੇ ਪਿੱਤਲ ਦੀਆਂ ਜੋ ਛੋਟੀਆਂ ਛੋਟੀਆਂ ਗਲਾਸੀਆਂ ਹੁੰਦੀਆਂ ਸੀ ਜੋ ਸਾਡੇ ਬੱਚਿਆਂ ਦੀਆਂ ਹੁੰਦੀਆਂ ਸੀ, ਔਰ ਵੱਡਾ ਪਿੱਤਲ ਦਾ ਗਲਾਸ ਹੁੰਦਾ ਸੀਗਾ ਜਿਹੜਾ ਡੈਡੀ ਦਾ ਹੁੰਦਾ ਸੀਗਾ। ਸੋ ਉਹਨੂੰ ਅਸੀਂ ਡੈਡੀ ਦਾ ਸਾਥੀ ਕਹੀਦਾ ਸੀ ਕਿਉਂਕਿ ਡੈਡੀ ਸਿਰਫ ਉਹਦੇ ਚ ਹੀ ਪਾਣੀ ਪੀਂਦੇ ਹੁੰਦੇ ਸੀ ਕਿਉਂਕਿ ਵੱਡਾ ਗਲਾਸ ਹੁੰਦਾ ਸੀ ਨਾ। ਤੇ ਅੱਗੇ ਇਹਨਾਂ ਨੇ ਲਿਖਿਆ ਵਰਿੰਦਰ ਕਿ ਹੱਥ ਦੇ ਬੁਣੇ ਸਵੈਟਰ ਕੋਟੀ ਦਾ ਡਬਲ ਨਿੱਗ ਹੁੰਦਾ ਹੈ ਕਿਉਂਕਿ ਉਹਦੇ ਚ ਕਿਸੇ ਦੇ ਹੱਥਾਂ ਦਾ ਪਿਆਰ ਵੀ ਹੁੰਦਾ ਹੈ। ਬਿਲਕੁਲ ਬਿਲਕੁਲ ਸਹੀ ਕਿਹਾ। ਤੇ ਅੱਗੇ ਲਿਖਦੇ ਆ ਭਾਜੀ ਆਪਣੀਆਂ ਯਾਦਾਂ ਦੇ ਵਿੱਚ ਕਿ ਮੈਨੂੰ ਯਾਦ ਨਹੀਂ ਇੱਕ ਲੱਕੜ ਦਾ ਫਰੇਮ ਜਿਹਾ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀ ਜਿਹਦੇ ਚ ਚਾਦਰ ਨੂੰ ਕੱਸ ਕੇ ਕਢਾਈ ਕਰਦੀਆਂ ਸੀ ਮੇਰੀਆਂ ਭੈਣਾਂ ਤੇ ਭੂਆ ਜੀ ਹੁਣੀ। ਦਰੀਆਂ ਦਾ ਤਾਂ 58 ਜਿਹਾ ਦਲਾਨ ਚ ਲੱਗਾ ਰਹਿੰਦਾ ਸੀ, ਕਈ ਵਾਰ ਮੈਂ ਵੀ ਉਹਨਾਂ ਦੇ ਧਾਗੇ ਪਾਏ ਸਨ। ਕਿਹੜੇ ਆਂਢ ਗੁਆਂਢ ਦੀਆਂ ਸਾਰੀਆਂ ਕੁੜੀਆਂ ਇੱਕ ਦਰੀ ਚ ਉਹਨਾਂ ਦੀ ਸਾਂਝ ਹੁੰਦੀ ਸੀ। ਬਿਲਕੁਲ ਸਹੀ ਕਿਹਾ ਭਾਜੀ, ਹੈਨਾ। ਕੋਈ ਵੀ ਚੀਜ਼, ਚਾਹੇ ਉਹ ਫੁਲਕਾਰੀ ਕੱਢਦੀਆਂ ਹੁੰਦੀਆਂ ਸੀ ਜਾਂ ਉਹ ਦਰੀਆਂ ਬੁਣਦੀਆਂ ਹੁੰਦੀਆਂ ਸੀਗੀਆਂ, ਉਹ ਉਹਨਾਂ ਚ ਸਾਰੀਆਂ ਕੁੜੀਆਂ ਦੀ ਸਾਂਝ ਹੁੰਦੀ ਸੀਗੀ। ਉਹ ਸਾਰੇ ਉਸ ਫੁਲਕਾਰੀ ਚ ਕਈਆਂ ਕੁੜੀਆਂ ਦੀਆਂ ਹੱਥ ਹੁੰਦੇ ਸੀਗੇ ਉਹ ਦਰੀ ਨੂੰ ਬੁਣਦੇ ਹੋਏ, ਪਤਾ ਨੀ ਕਿੰਨੀਆਂ ਕੁੜੀਆਂ ਦੀ ਸਾਂਝ ਉਸ ਦਰੀ ਦੇ ਨਾਲ ਹੁੰਦੀ ਸੀਗੀ। ਸੋ ਇਹ ਸਾਂਝਾ ਸਾਡੀ ਜ਼ਿੰਦਗੀ ਦਾ ਅਸਲ ਹੁੰਦੀਆਂ ਸੀਗੀਆਂ, ਇਸੇ ਲਈ ਸਾਡਾ ਜਿਹੜਾ ਵਿਰਸਾ ਉਹ ਇੰਨਾ ਨਿੱਘਾ ਹੁੰਦਾ ਸੀਗਾ। ਬਹੁਤ ਵਧੀਆ ਜੀ, ਤੇ ਰਵਿੰਦਰ ਸਿੰਘ ਹੁਣਾ ਨੇ, ਧਨੀ ਸਾਹਿਬ ਹੁਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਵਰਿੰਦਰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਧਨੀ, ਤੇ ਕਹਿੰਦੇ ਕਿ ਕਿੱਦਾਂ ਜੀ ਤੁਸੀਂ? ਬਿਲਕੁਲ ਠੀਕ ਠਾਕ ਧਨੀ, ਵਧੀਆ, ਤੇ ਉਮੀਦ ਕਰਦੇ ਆ ਰਾਜੀ ਖੁਸ਼ੀ ਹੋਣੇ. ਸੋ ਮੇਰੇ ਵੱਲੋਂ ਪਹਿਲਾਂ ਤਾਂ ਮੈਂ ਮਾਫ਼ੀ ਮੰਗਾ, ਪਿਛਲੇ ਸਾਲ ਮੇਰੇ ਤੋਂ ਹਾਜ਼ਰੀ ਨੀ ਲਵਾ ਹੋਈ, ਤੇ ਪਰ ਮੈਂ ਵੀ ਕਾਹਲੀ ਸੀ ਜੀ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਨ ਦੇ ਲਈ. ਸੋ ਲਿਖਿਆ ਕਿ ਆਂਟੀ ਜੀ ਦਾ ਵੋਇਸ ਕਲਿੱਪ ਸੁਣਿਆ ਬਹੁਤ ਵਧੀਆ. ਸੋ ਬਿਲਕੁਲ ਜੀ, ਮਾਵਾਂ ਦੀਆਂ ਗੱਲਾਂ ਸੁਣ ਕੇ ਵਧੀਆ ਹੀ ਲੱਗਦਾ ਹੈ ਨਾ ਧਨੀ. ਤੇ ਉਸ ਤੋਂ ਬਾਅਦ ਵਰਿੰਦਰ ਸਾਨੂੰ ਘੁੰਮਣ ਅੰਕਲ ਜੀ ਹੁਣਾਂ ਨੇ ਵੀ ਇੰਡੀਆ ਤੋਂ ਕਈ ਮੈਸੇਜਸ ਭੇਜੇ ਹੋਏ ਆ. ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤੁਹਾਡੇ ਮਾਤਾ ਜੀ ਬਹੁਤ ਹੀ ਵਧੀਆ, ਉਹਨਾਂ ਨੇ ਬਹੁਤ ਹੀ ਵਧੀਆ ਗੱਲ ਕੀਤੀ. ਕਹਿੰਦੇ ਤੇ ਕਹਿੰਦੇ ਕੁੜੀਆਂ ਫੁਲਕਾਰੀਆਂ ਕੱਢਦੀਆਂ ਸਨ, ਦਰੀਆਂ ਖੇਸ ਬੁਣਦੀਆਂ ਸਨ, ਸਾਡੀ ਮਾਤਾ ਦੇ ਹੱਥਾਂ ਦੇ ਬੁਣੇ ਹੋਏ ਮੇਰੇ ਕੋਲ ਅਜੇ ਵੀ ਹਨ. ਤੇ ਘੁੰਮਣ ਅੰਕਲ ਨੇ ਇੱਕ ਕਲਕੱਤੇ ਵਾਲੀ ਪੱਗ ਦਾ ਵੀ ਜ਼ਿਕਰ ਕੀਤਾ ਹੈ, ਪਟਿਆਲਵੀ ਪੱਗ ਦੇ ਨਾਲ ਕਹਿੰਦੇ ਕਿ ਕਲਕੱਤੇ ਵਾਲੀ ਪੱਗ ਵੀ ਹੁੰਦੀ ਸੀ. ਤੇ ਪੁੱਛ ਰਹੇ ਹਨ ਕਿ ਮਿੰਟੂ ਬਰਾੜ ਜੀ ਦੇ ਬੇਟੇ ਦਾ ਵਿਆਹ ਹੋ ਗਿਆ? ਬਿਲਕੁਲ ਜੀ, ਵਿਆਹ ਹੋ ਗਿਆ, ਬਹੁਤ ਵਧੀਆ, ਰਾਜੀ ਖੁਸ਼ੀ. ਸੋ ਬਰਾੜ ਸਾਹਿਬ ਜਲਦੀ ਵਾਪਸ ਆ ਰਹੇ ਆ ਹੁਣ. ਤੇ ਕਹਿੰਦੇ ਸੀ ਕਿ ਪੁੱਤ ਪਿਤਾ ਦੀ ਪੱਗ ਨੂੰ ਦਾਗ ਨਾ ਲਾਵੇ, ਧੀ ਪੁੱਤ ਪਿਤਾ ਦੀ ਪੱਗ ਨੂੰ ਦਾਗ ਨਾ ਲਾਵੇ, ਜਿਹੜੀ ਗੱਲ ਅਸੀਂ ਕੀਤੀ ਸੀ. ਬਿਲਕੁਲ ਅੰਕਲ. ਤੇ ਕਹਿੰਦੇ ਉਹ ਹਲਵਾ ਸੁੱਖ ਜੀ ਤੁਸੀਂ ਸਾਨੂੰ ਵੀ ਖਵਾ ਦੇਣਾ, ਜਿਹੜੇ ਮੈਂ ਹਲਵੇ ਦੀ ਗੱਲ ਕੀਤੀ ਸੀ. ਜ਼ਰੂਰ ਜ਼ਰੂਰ ਅੰਕਲ, ਜਦੋਂ ਵੀ ਆਏ ਲਓ ਜੀ, ਮੈਂ ਸੂਜੀ ਦਾ ਹਲਵਾ ਜ਼ਰੂਰ ਬਣਾਉਂਗੀ ਤੁਹਾਡੇ ਲਈ. ਤੇ ਲਓ ਜੀ ਵਰਿੰਦਰ, ਸੋ ਯਾਦਾਂ ਚ ਬੜੇ ਡੂੰਘੇ ਉੱਤਰ
ਜਾਂਦੇ ਆ ਇਸ ਪਰਿਵਾਰ ਦੇ ਕੱਲੇ ਕੱਲੇ ਜੀ ਦੇ ਵਿੱਚ. ਇਹੀ ਹੁੰਦਾ ਹਰਮਨ ਪਰਿਵਾਰ, ਇਹੀ ਹਰਮਨ ਪਿਆਰ ਪਰਿਵਾਰ ਦਾ ਇੱਕ ਹੈਗਾ ਆ, ਜਿਹੜਾ ਅਸੀਂ ਇੱਕ ਦੂਜੇ ਦਾ ਨਿੱਘ ਮਾਣਦੇ ਆ ਪੇਸ਼ਿਆਂ ਵਿਦਰਸ਼ਿਆਂ ਦੇ ਵਿੱਚ ਬੈਠੇ. ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ,
ਮੈਨੂੰ ਲੱਗਦਾ ਇੰਨੇ ਦਿਲ ਦੀਆਂ ਗੱਲਾਂ. ਹਾਂਜੀ ਹਾਂਜੀ.
ਕੱਪੜੇ ਨਾ ਹੁਣ ਸਾਡੇ ਕੋਲ ਬਹੁਤ ਸਾਰੇ ਅਲਮਾਰੀਆਂ ਭਰੀਆਂ ਪਈਆਂ, ਪਰ ਪ੍ਰੋਬਲਮ ਪਤਾ ਕੀ ਆਉਂਦੀ ਆ ਪਾਉਣ ਦੀ? ਉਹ ਜਦੋਂ ਹਨਾ ਕਿਤੇ ਜਾਣਾ ਹੁੰਦਾ ਆ, ਫਿਰ ਕਹੀਦਾ ਯਾਰ ਆਹ ਫੋਟੋ ਮੈਂ ਖਿੱਚ ਕੇ ਨਾ ਫੇਸਬੁੱਕ ਤੇ ਪਾਈ ਹੋਈ, ਆਹ ਫੋਟੋ ਮੈਂ ਸਾਰਿਆਂ ਨੇ ਦੇਖੇ ਹੋਏ, ਆਹ ਕੱਪੜੇ ਕੱਪੜੇ ਬਹੁਤ ਆ, ਪਰ ਪ੍ਰੋਬਲਮ ਫੋਟੋਆਂ ਦੀ ਆਉਂਦੀ ਆ.
ਬਿਲਕੁਲ ਸਹੀ ਗੱਲ ਆ, ਅਸੀਂ ਪਹਿਲਾਂ ਗੱਲ ਇਹ ਆ ਨਾ ਕਿ ਜ਼ਿਆਦਾ ਦਿਖਾਵੇ ਦੇ ਲਈ ਹੋ ਜਾਂਦਾ ਵੀ ਆਹ ਤਾਂ ਮੈਂ ਪਹਿਲਾਂ ਪਾਇਆ ਆ, ਇਹ ਤਾਂ ਮੈਂ ਪਹਿਲਾਂ ਪਾਇਆ ਆ. ਸੋ ਗੱਲ ਇਹ ਆ ਕਿ ਅਸੀਂ ਆਪਣੇ ਲਈ ਘੱਟ ਤੇ ਦੁਨੀਆਂ ਲਈ ਜ਼ਿਆਦਾ ਜੀਨੇ ਆ, ਇਹੀ ਪ੍ਰੋਬਲਮ ਆ. ਜੇ ਸਿਰਫ ਅਸੀਂ ਆਪਣੇ ਆਪ ਲਈ ਜੀਣਾ ਸ਼ੁਰੂ ਕਰ ਲਈਏ ਨਾ, ਤਾਂ ਮੈਨੂੰ ਲੱਗਦਾ ਆਪਣੀਆਂ ਖਾਹਿਸ਼ਾਂ ਤਾਂ ਬਹੁਤ ਘੱਟ ਆ, ਅਸੀਂ ਦਿਖਾਵੇ ਲਈ ਜ਼ਿਆਦਾ ਜੀਨੇ ਆ, ਇਸੇ ਕਰਕੇ ਅਸੀਂ ਇਸ ਭੱਜ ਚ ਪਏ ਹੋਏ ਆ.
ਤੇ ਬਾਕੀ ਜੀ ਜਿਹੜੇ ਹੋ ਗਈ ਹੱਥਾਂ ਦੇ ਗਾਨੇ ਹੋ ਗਏ, ਰੱਖੜੀਆਂ ਹੋ ਗਈਆਂ, ਇਹ ਵੀ ਧਾਗਿਆਂ ਕੱਪੜਿਆਂ ਦੇ ਵਿੱਚ ਹੀ ਆ ਸਕਦੀਆਂ ਆ. ਜਨਮ ਤੋਂ ਜਨਮ ਦੇ ਵਿੱਚ ਜਦੋਂ ਬੱਚਾ ਹੁੰਦਾ ਉਦੋਂ, ਫਿਰ ਜਦੋਂ ਮੌਤ ਹੁੰਦੀ ਆ ਉਦੋਂ ਵੀ, ਜਦੋਂ ਵਿਆਹ ਹੁੰਦਾ ਆ ਉਦੋਂ ਵੀ ਮਾਂ ਪਿਓ ਫੜਾਉਂਦਾ ਆ, ਲੜ ਫੜਾਉਂਦਾ ਜਦੋਂ ਹਨਾ, ਤੇ ਉਦੋਂ ਵੀ ਉਹ ਸ਼ਬਦ ਵੀ ਆਉਂਦਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ, ਪੰਡੇ ਪੱਲੇ ਟੈਂਡੇ ਲੱਗ ਗਈ
ਟੈਂਡੇ ਲੱਗ ਗਈ.
ਸਾਡੇ ਹਰ ਰਿਵਾਜ ਦੇ ਵਿੱਚ ਕੱਪੜੇ ਆਉਂਦਾ ਆ.
ਬਿਲਕੁਲ ਬਿਲਕੁਲ, ਬਚਪਨ ਤੋਂ ਲੈ ਕੇ ਜਿਹੜੇ ਘਿਓ ਗੁੜ ਹੁੰਦਾ ਜਿਹੜਾ ਹੁੰਦਾ ਹੁੰਦਾ ਸੀਗਾ, ਜਿਹੜਾ ਘਿਓ ਗੁੜ ਲੈ ਕੇ ਆਉਂਦੇ ਹੁੰਦੇ ਸੀਗੇ ਨਾਨਕੇ ਹਨਾ, ਉਹਦੇ ਵਿੱਚ ਹਾਂ ਜਿੱਥੇ ਪੰਜੀਰੀ ਵਗੈਰਾ ਸੁੰਡ ਵਗੈਰਾ ਹੁੰਦੀ ਸੀ, ਉਹਦੇ ਨਾਲ ਕੱਪੜੇ ਹੁੰਦੇ ਸੀਗੇ ਸਾਰੇ ਬੱਚੇ ਦੇ ਪਰਿਵਾਰ ਦੇ. ਔਰ ਫਿਰ ਜੇ ਵਿਆਹ ਵੇਲੇ ਕਹਿ ਲਓ, ਵਿਆਹ ਵੇਲੇ ਵੀ ਪੂਰੀ ਦਾਜ ਵਰੀ ਜਿਹੜੀ ਆ ਉਹਦੇ ਵਿੱਚ ਦਾਜ ਦੇ ਵੱਖਰੇ ਕੱਪੜੇ, ਵਰੀ ਦੇ ਵੱਖਰੇ ਕੱਪੜੇ ਹੁੰਦੇ ਸੀਗੇ. ਸੋ ਇਹ ਜਿਹੜਾ ਪਹਿਰਾਵਾ ਸਾਡਾ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ, ਔਰ ਮਰਨ ਵੇਲੇ ਵੀ ਜਿਹੜਾ ਖੱਫੜ ਪਾਇਆ ਜਾਂਦਾ ਹੈ ਨਾ, ਉਹ ਵੀ ਇੱਕ ਉਸ ਕੱਪੜੇ ਦਾ ਵੀ ਇੱਕ ਨਾਂ ਦੇਖੋ ਪੰਜਾਬੀ ਵਿਰਸੇ ਦੇ ਵਿੱਚ ਵੱਖਰਾ ਆ, ਉਹਨੂੰ ਖੱਫੜ ਕਹਿੰਦੇ ਆ. ਸੋ ਇਹ ਸਾਰੀ ਜ਼ਿੰਦਗੀ ਸਾਡੇ ਨਾਲ ਇਸੇ ਤਰ੍ਹਾਂ ਚੱਲੀ ਜਾਣੀ ਆ. ਤੇ ਵਰਿੰਦਰ, ਅੱਜ ਮੈਨੂੰ ਇੰਨਾ ਪਤਾ ਵੀ ਜਿੰਨੇ ਵੀ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਜਾਂ ਜਿਹੜੇ ਸੁਣ ਰਹੇ ਆ ਹਨਾ, ਅੱਜ ਜਦੋਂ ਵੀ ਆਪਣੀ ਅਲਮਾਰੀ ਖੋਲ ਕੇ ਦੇਖਣਗੇ ਜਾਂ ਆਪਣੇ ਪਹਿਰਾਵੇ ਆਪਣੇ ਕੱਪੜਿਆਂ ਵੱਲ ਦੇਖਣਗੇ, ਤੇ ਜ਼ਰੂਰ ਹੀ ਆਪਣੇ ਬਚਪਨ ਦੇ ਜਿਹੜੇ ਸੰਦੂਕ ਆ ਉਹ ਯਾਦਾਂ ਉਹਨਾਂ ਚ ਪਈਆਂ ਉਹਨਾਂ ਨੂੰ ਦਿਸਣਗੀਆਂ ਕਿ ਉਹ ਕੱਪੜੇ ਕਿਹੋ ਜਿਹੇ ਹੁੰਦੇ ਸੀ, ਕਿੱਥੋਂ ਕਿੱਥੇ ਤੱਕ ਦੀਆਂ ਖਾਹਿਸ਼ਾਂ ਅਸੀਂ ਵਧਾ ਲਈਆਂ, ਕਦੋਂ ਅਸੀਂ ਇੱਕੋ ਛੋਟੀ ਜਿਹੀ ਫਰੋਕ ਲੈ ਕੇ ਕਿੱਡੇ ਖੁਸ਼ ਹੋ ਜਾਈਦਾ ਹੁੰਦਾ ਸੀਗਾ ਹਨਾ. ਤੇ ਅੱਜ ਸਾਡੇ ਕੋਲ ਕੱਪੜਿਆਂ ਦੇ ਅੰਬਾਰ ਲੱਗੇ ਪਏ ਆ, ਤੇ ਤਾਂ ਵੀ ਕੋਈ ਫਰਕ ਜਿਹਾ ਨੀ ਪੈਂਦਾ. ਸੋ ਗੱਲ ਇਹ ਜੀ ਕਿ ਆਪਣੇ ਆਪ ਨੂੰ ਖੁਸ਼ ਰੱਖੋ,
ਸ਼ੁਕਰਾਨਾ ਹੈ ਜੀ,
ਸ਼ੁਕਰਾਨਾ
ਕਰ ਦਿੱਤਾ ਕਿ ਅਸੀਂ ਹਜ਼ਾਰਾਂ ਲੱਖਾਂ ਕਰੋੜਾਂ ਦੇ ਕੱਪੜੇ ਲੈ ਸਕਦੇ ਆ, ਪਾ ਸਕਦੇ, ਹੰਡਾ ਸਕਦੇ, ਤੇ ਪੰਜਾਬੀ ਜਿੱਥੇ ਵੀ ਰਹਿਣ ਏਦਾਂ ਹੀ ਪਾਉਂਦੇ ਹੰਡਾਉਂਦੇ ਰਹਿਣ, ਇੱਕ ਦੂਜੇ ਦੇ ਨਾਲ ਸਾਂਝਾਂ ਪਾਉਂਦੇ ਰਹਿਣ, ਇੱਕ ਦੂਜੇ ਨੂੰ ਕੱਪੜੇ ਲੈਂਦੇ ਦਿੰਦੇ ਰਹਿਣ, ਮਿਲਣੀਆਂ ਦੇ ਕੰਬਲ ਲੈਂਦੇ ਰਹਿਣ, ਮਨੌਤਾਂ ਨਾਨਕੀਆਂ ਚੱਕਾਂ ਏਦਾਂ ਹੀ ਚੱਲਦੀਆਂ ਰਹਿਣ, ਇਹ ਸਾਰਾ ਕੁਛ ਏਦਾਂ ਹੀ ਚੱਲ ਰਿਹਾ. ਜਿਹੜੇ ਵਿਆਹਾਂ ਦੇ ਵਿੱਚ ਟੈਰਾਂ ਵਾਲੇ ਸੂਟ ਹੁੰਦੇ ਆ ਇਹ ਵੀ ਏਦਾਂ ਹੀ ਚੱਲੀ ਜਾਣੇ ਆ.
ਸਹੀ ਗੱਲ ਆ ਹੈ ਨਾ, ਔਰ ਜਿਹੜਾ ਪੱਲਾ ਫੜਦੇ ਹੁੰਦੇ ਸੀ ਉਹ ਵੀ ਕੱਪੜਾ ਹੀ ਹੁੰਦਾ ਸੀਗਾ ਜਿਹੜੇ ਪੱਲੇ ਨੂੰ ਫੜ ਕੇ ਵਿਆਹ ਹੁੰਦਾ ਹੈ ਨਾ, ਦੇਖ ਲਓ ਵੀ ਕਿੰਨੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ, ਇਹਨਾਂ ਕੱਪੜਿਆਂ ਦੇ ਨਾਲ ਕਿੰਨੀਆਂ ਚੀਜ਼ਾਂ ਜੁੜੀਆਂ ਹੋਈਆਂ, ਸਿਰ ਤੇ ਫੁਲਕਾਰੀਆਂ ਤਾਣੀਆਂ ਜਾਂਦੀਆਂ, ਅਜੇ ਵੀ ਤਾਣਦੇ ਆ ਜਦੋਂ ਕੋਈ ਬਚਣਾ ਵਗੈਰਾ ਲੱਗਦਾ ਆ ਜਾਂ ਜਦੋਂ ਬਰਾਤ ਜਾਂਦੀ ਆ ਜਦੋਂ ਜੰਜ ਚੜਦਾ ਮੁੰਡਾ। ਸੋ ਇਹ ਸਾਰੀਆਂ ਚੀਜ਼ਾਂ ਬਿਲਕੁਲ ਜੀ ਸਾਡੇ ਵਿਰਸੇ ਦਾ ਬਹੁਤ ਹੀ ਅਹਿਮ ਜਿਹਾ ਹਿੱਸਾ ਹੈ, ਔਰ ਇਹਨੂੰ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਲੈ ਕੇ ਜਾਈਏ, ਇਹ ਹਰ ਪੀੜ੍ਹੀ ਦਾ ਫਰਜ਼ ਬਣਦਾ ਮੈਨੂੰ ਲੱਗਦਾ, ਜਿੱਦਾਂ ਸਾਡੇ ਦਾਦੀਆਂ ਦਾ, ਸਾਡੇ ਦਾਦਿਆਂ ਦਾ ਜਾਂ ਸਾਡੇ ਮਾਂ ਪਿਓ ਨੇ ਉਹ ਫਰਜ਼ ਨਿਭਾਏ ਆ, ਉਹ ਫਰਜ਼ ਅਸੀਂ ਵੀ ਨਿਭਾਈਏ। ਜਿੱਦਾਂ ਅੱਜ ਅਸੀਂ ਇਹਨਾਂ ਚੀਜ਼ਾਂ ਦੀਆਂ ਗੱਲਾਂ ਕਰ ਰਹੇ ਹਾਂ, ਕੱਲ ਨੂੰ ਸਾਡੇ ਬੱਚੇ ਇਹਨਾਂ ਦੀਆਂ ਗੱਲਾਂ ਜ਼ਰੂਰ ਕਰ, ਉਹਨਾਂ ਨੂੰ ਪਤਾ ਹੋਵੇ ਕਿ ਇਹ ਚੀਜ਼ਾਂ ਕੀ ਹੈਗੀਆਂ, ਹੈਨਾ।
ਜਦੋਂ ਘਰ ਦੇ ਵਿੱਚ ਮਹਾਰਾਜ ਦਾ ਸਰੂਪ ਆਉਂਦਾ ਹੁੰਦਾ ਸੀ ਤਾਂ ਅਣਲੱਗ ਕੱਪੜੇ, ਸੁੱਚੇ ਕੱਪੜੇ, ਪਹਿਲੀ ਵਾਰੀ ਯੂਜ਼ ਕਰਨ ਵਾਲੇ ਕੱਪੜੇ ਮਹਾਰਾਜ ਦੀ ਸਵਾਰੀ ਦੇ ਥੱਲੇ ਵਿਛਾਉਂਦੇ ਸੀ, ਚੰਦਰਵਾ ਸਾਹਿਬ ਲੱਗਦਾ ਕੱਪੜਾ ਆ
ਲੱਗਦਾ,
ਤੇ ਉਹ ਵੀ ਮਹਾਰਾਜ ਦੇ ਸਤਿਕਾਰ ਦੇ ਲਈ ਘਰ ਚ ਲਾਉਂਦੇ ਹੁੰਦੇ ਸੀ, ਚਾਰੇ ਕੁੰਜਿਆਂ ਚ ਲਾ ਕੇ ਇੱਥੇ ਮਹਾਰਾਜ ਦਾ।
ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਇੱਕ ਸਾਡੇ ਬਜ਼ੁਰਗਾਂ ਦੀ ਤਰ੍ਹਾਂ ਸੀ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਉਹਨਾਂ ਗੁਰੂਆਂ ਨੂੰ ਅਸੀਂ ਆਪਣੇ ਇੱਕ ਬਜ਼ੁਰਗਾਂ ਵਾਂਗੂ ਲਈਦਾ ਸੀ, ਹਨਾ। ਸੋ ਸਾਡੇ ਬੜੇ ਸਤਿਕਾਰ ਯੋਗ ਜਿੱਦਾਂ ਹੁੰਦੇ ਸੀਗੇ, ਸਾਨੂੰ ਕਦੀ ਉਹ ਇੱਕ ਸਿਰਫ ਗ੍ਰੰਥ ਤੋਂ ਇਲਾਵਾ ਸਾਨੂੰ ਉਹ ਗੁਰੂ ਹਮੇਸ਼ਾ ਸਾਡੇ ਜ਼ਿਹਨ ਚ ਰਹੇ ਆ ਜਾਂ ਸਾਨੂੰ ਮਹਿਸੂਸ ਕਰਵਾਉਂਦੇ ਰਹੇ ਸਾਡੇ ਘਰ ਦੇ। ਜਿੱਦਾਂ ਤੁਸੀਂ ਬਿਲਕੁਲ ਕਿਹਾ ਵੀ ਜਦੋਂ ਵੀ ਘਰ ਚ ਪਾਠ ਰੱਖਣਾ ਤਾਂ ਉਹ ਨਵੇਂ ਉਹ ਕੱਪੜੇ ਜਿਹੜੇ ਹੁੰਦੇ ਸੀਗੇ, ਜਿਹੜੇ ਥੱਲੇ ਤਲਾਈ ਜਾਂ ਉਹ ਚਾਦਰ ਵਿਛਾਉਂਦੇ ਹੁੰਦੇ ਸੀਗੇ, ਉਹ ਵੱਖਰੀ ਅਣਲੱਗ ਹੁੰਦੀ ਸੀਗੀ, ਔਰ ਉਹ ਵੱਖਰੀ ਰੱਖੀ ਹੁੰਦੀ ਸੀਗੀ। ਜਦੋਂ ਵੀ ਆਉਣਾ ਉਦੋਂ ਉਹਨਾਂ ਦੇ ਜਿੱਦਾਂ ਕੱਪੜੇ ਹੁੰਦੇ ਸੀ ਉਹ ਵੱਖਰੇ ਘਰ ਦੇ ਵਿੱਚ ਪਏ ਹੁੰਦੇ ਸੀ, ਤੇ ਇਹ ਬਾਬਾ ਜੀ ਦੇ ਕੱਪੜੇ ਉਹਨਾਂ ਦੇ ਥੱਲੇ ਜਿਹੜੇ ਵਿਛਾਉਣੇ ਆ। ਸੋ ਇਹੋ ਜਿਹੀਆਂ ਚੀਜ਼ਾਂ ਬਿਲ ਬਚਪਨ ਤੋਂ ਸਿੱਖਦੇ ਆ ਰਹੇ ਆ। ਤੇ ਉਸ ਤੋਂ ਇਲਾਵਾ ਸਾਨੂੰ ਹਰਜਿੰਦਰ ਅੰਕਲ ਹੁਣਾਂ ਨੇ ਕਿਹਾ, ਕਹਿੰਦੇ ਜਦੋਂ ਰਿਵਾਜ਼ ਸੀ ਖੜਨ ਨੂੰ ਜੇਬ ਨਹੀਂ ਹੁੰਦੀ ਸੀ, ਬਿਲਕੁਲ ਜੀ ਖਪਣ ਨੂੰ ਇਹ ਹੁੰਦੀ ਹੈ ਵੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਸੰਦੇਸ਼ ਹੀ ਹੁੰਦਾ ਵੀ ਨਾਲ ਕੁਛ ਨੀ ਲੈ ਕੇ ਜਾਣਾ ਹੁੰਦਾ, ਬੰਦੇ ਨੇ ਖਾਲੀ ਹੱਥ ਹੀ ਜਾਣਾ ਹੁੰਦਾ। ਸੋ ਜਗਤਾਰ ਭਾਜੀ ਨੇ ਕਿਹਾ ਕਿ ਕਿਸੇ ਕਿਸੇ ਨੂੰ ਇੱਕ ਰੁਮਾਲ ਜ਼ਿੰਦਗੀ ਚ ਦਿੱਤਾ ਜਾਂ ਮਿਲਿਆ ਹੋਵੇਗਾ ਜਿਸ ਦੇ ਕੋਨੇ ਤੇ ਕੁਝ ਖਾਸ ਵੀ ਬਣਿਆ ਹੁੰਦਾ ਸੀ, ਚਾਹੇ ਉਹ ਨਦਾਨੀਆਂ ਹੀ ਸਨ, ਉਹ ਵੀ ਯਾਦਾਂ ਦਾ ਹਿੱਸਾ ਆ। ਜਗਤਾਰ ਭਾਜੀ ਮੈਨੂੰ ਲੱਗਦਾ ਤੁਹਾਨੂੰ ਮਿਲਿਆ ਹੋਇਆ, ਬਿਲਕੁਲ ਸਹੀ ਗੱਲ ਆ। ਰੁਮਾਲ ਦੀ ਨਿਸ਼ਾਨੀ ਬੜੀ ਵੱਡੀ ਹੁੰਦੀ ਸੀਗੀ ਨਾ, ਮੈਨੂੰ ਹੁਣ ਇਹ ਲੱਗਦਾ ਵੀ ਉਹ ਇਸੇ ਕਰਕੇ ਹੁੰਦੀ ਸੀ ਕਿਉਂਕਿ ਰੁਮਾਲ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀਗਾ, ਔਰ ਖਾਸ ਕਰਕੇ ਜਿਹੜਾ ਰੁਮਾਲ ਉਹ ਜੇਬ ਚ ਪਾ ਕੇ ਰੱਖਣਾ ਹੁੰਦਾ ਸੀ ਤਾਂ ਦਿਲ ਦੇ ਬੜੇ ਕਰੀਬ ਹੁੰਦਾ ਸੀਗਾ। ਹਾਂ ਸਰਬਜੀਤ ਭਾਜੀ ਵੀ ਖੰਘੇ ਆ ਪਿੱਛੋਂ, ਮੈਨੂੰ ਲੱਗਦਾ ਵੀ ਭਾਜੀ ਨੂੰ ਵੀ ਮਿਲਿਆ ਹੋਣਾ। ਸੋ ਬਿਲਕੁਲ ਭਾਜੀ ਸਹੀ ਗੱਲ ਆ ਜਗਤਾਰ ਭਾਜੀ, ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ, ਚਾਹੇ ਉਹ ਨਦਾਨੀਆਂ ਹੀ ਹੁੰਦੀਆਂ ਸੀ। ਸੋ ਹਰ ਉਮਰ ਦੀਆਂ ਆਪਣੀਆਂ ਨਦਾਨੀਆਂ ਹੁੰਦੀਆਂ, ਚਾਹੇ ਉਹ ਬਚਪਨ ਹੋਵੇ ਜਵਾਨੀ ਹੋਵੇ, ਪਰ ਉਹ ਨਦਾਨੀਆਂ ਨੂੰ ਵੀ ਜ਼ਰੂਰ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਕੇ ਰੱਖਣਾ ਚਾਹੀਦਾ, ਥੋੜੇ ਥੋੜੇ ਬੱਚੇ ਬਣ ਕੇ ਰਹਿਣਾ ਚਾਹੀਦਾ ਚਾਹੇ ਉਮਰ ਦੇ ਕਿਸ ਵੀ ਦੌਰ ਵਿੱਚ ਹੋ ਤੁਸੀਂ, ਹੈਨਾ। ਸੋ ਬਿਲਕੁਲ ਜੀ, ਰੁਮਾਲ ਜਿਹੜਾ ਦੇਣਾ ਹੁੰਦਾ ਸੀਗਾ ਉਹਦੇ ਬੜੇ ਗਾਣੇ ਵੀ ਹੁੰਦੇ ਸੀਗੇ ਨਾ, ਇੱਕ ਗਾਣਾ ਹੁੰਦਾ ਸੀ ਨਾ, ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ। ਜੇ ਸਰਬਜੀਤ ਭਾਜੀ ਉਹ ਗੀਤ ਮਿਲਿਆ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਚਲਾਵਾਂਗੇ। ਤੇ ਸੁਵਰਿੰਦਰ ਸੁਣਦੇ ਮੈਨੂੰ ਲੱਗਦਾ ਇੱਕ ਗੀਤ ਹੈ ਨਾ।
ਹਾਂਜੀ ਸਾਰੇ, ਹਾਂਜੀ ਕੁਲਦੀਪ ਧਨੀ, ਜਗਤਾਰ ਭਾਜੀ, ਘੁੰਮਣ ਅੰਕਲ, ਸਰਬਜੀਤ ਭਾਜੀ, ਤੁਸੀਂ ਹੋਰ ਵੀ ਬਹੁਤ ਸਾਰੇ, ਬਹੁਤ ਬਹੁਤ ਦਿਲੋਂ ਧੰਨਵਾਦ ਜੀ ਤੁਹਾਡਾ। ਤੇ ਸੁਣੀ ਦੀਆਂ ਤੁਹਾਡੀਆਂ ਯਾਦਾਂ ਬਾਕੀ ਦਿਨਾਂ ਦੇ ਵਿੱਚ ਵੀ ਬਹੁਤ ਹੀ ਚੰਗਾ ਲੱਗਦਾ, ਏਦਾਂ ਲੱਗਦਾ ਕਿ ਸਾਡੇ ਪਰਿਵਾਰ ਦੇ ਜੀ ਆ ਉਹ ਕਿਤੇ ਹੋਰ ਰਹਿੰਦੇ, ਉਹਨਾਂ ਨੂੰ ਹਜੇ ਮਿਲੇ ਨੀ, ਜਿੱਦਾਂ ਮਾਮੇ ਭੂਆ ਦੇ ਮੁੰਡੇ ਹੁੰਦੇ ਜਾਂ ਏਦਾਂ। ਤੇ ਜਦੋਂ ਕਿਤੇ ਜਾਵਾਂਗੇ ਜ਼ਰੂਰ ਮਿਲਾਂਗੇ ਤੁਹਾਨੂੰ, ਜਦੋਂ ਵੀ ਤੁਸੀਂ ਆਓ ਤੁਹਾਨੂੰ ਇੰਗਲੈਂਡ ਦੇ ਵਿੱਚ ਜੀ ਆਇਆ ਜੀ, ਏਦਾਂ ਨੀ ਕਹਿਣਾ ਕਿ ਸਾਡਾ ਕੋਈ ਉੱਥੇ ਹੈ ਨੀ, ਤਾਂ ਅਸੀਂ ਜਿੰਨਾ ਹੈਗੇ ਆ ਤੁਹਾਡੇ ਲਈ ਦਰਵਾਜ਼ੇ ਖੋਲੇ ਖੋਲ ਕੇ ਇੱਥੇ ਅੱਖਾਂ ਵਿਛਾਈ ਬੈਠੇ ਆ,
ਮੰਜੇ ਡਾ ਕੇ ਬੈਠੇ ਆ ਨਾ, ਪੀੜੀਆਂ ਕੱਢ ਕੇ। ਸਹੀ ਗੱਲ ਆ। ਅੱਛਾ ਵਰਿੰਦਰ ਇੱਕ ਗੱਲ ਹੋਰ, ਮੈਨੂੰ ਲੱਗਦਾ ਵੀ ਜਿੰਨੀਆਂ ਗੱਲਾਂ ਅਸੀਂ ਆਪਸ ਵਿੱਚ ਇਸ ਹਰਮਨ ਪਰਿਵਾਰ ਜਿਹੜੀਆਂ ਅਸੀਂ ਸਾਂਝੀਆਂ ਕਰਦੇ, ਜਿੰਨੀਆਂ ਡੂੰਘੀਆਂ ਦਿਲ ਦੀਆਂ ਗੱਲਾਂ ਅਸੀਂ ਸਾਂਝੀਆਂ ਕਰਦੇ, ਮੈਨੂੰ ਲੱਗਦਾ ਓਨਾ ਤਾਂ ਅਸੀਂ ਆਮ ਆਪਣੇ ਪਰਿਵਾਰਾਂ ਦੇ ਵਿੱਚ ਵੀ ਉਹ ਚੀਜ਼ਾਂ ਨੀ ਸਾਂਝੀਆਂ ਕਰੀਆਂ, ਹਨਾ। ਕਿਉਂਕਿ ਜਦੋਂ ਅਸੀਂ ਆਮ ਆਪਣਾ ਜਿਹੜਾ ਪਰਿਵਾਰ ਦੂਸਰਾ ਪਰਿਵਾਰ ਉਹਦੇ ਨਾਲ ਜ਼ਿੰਦਗੀ ਬਤੀਤ ਕਰਦੇ ਹਾਂ ਤੇ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉੱਥੇ, ਆਪਣੀਆਂ ਘੱਟ ਹੁੰਦੀਆਂ, ਦੂਜਿਆਂ ਦੀਆਂ ਜ਼ਿਆਦਾ ਹੁੰਦੀਆਂ, ਬੱਚਿਆਂ ਲਈ ਕੀ ਕਰਨਾ ਆ, ਕਿੰਨੇ ਅਕਾਊਂਟ 'ਚ ਪੈਸੇ ਆ, ਕੀ ਲਿਆਉਣਾ ਆ, ਕੀ ਲੈਣਾ ਆ, ਕੀ ਦੇਣਾ ਆ। ਸੋ ਇਹੋ ਜਿਹੀਆਂ ਗੱਲਾਂ ਹੁੰਦੀਆਂ, ਪਰ ਜਦੋਂ ਅਸੀਂ ਹਰਮਨ ਪਰਿਵਾਰ ਦੇ ਵਿੱਚ ਇਕੱਠੇ ਹੁੰਦੇ ਹਾਂ ਨਾ, ਤੇ ਅਸੀਂ ਸਿਰਫ ਆਪਣੀ ਗੱਲ, ਸਿਰਫ ਆਪਣੀ ਵੀ ਕੀ ਆਪਣੀ ਰੂਹ ਦੀ ਗੱਲ, ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਾਂ। ਇਸ ਕਰਕੇ ਇਹ ਜਿਹੜੀ ਸਾਂਝ ਆ ਨਾ, ਇਹ ਇੱਕ ਵਿਲੱਖਣ ਸਾਂਝ ਆ, ਬਹੁਤ ਹੀ ਪੱਕੀ ਜਿਹੀ ਸਾਂਝ ਬਣੀ ਹੋਈ ਆ ਹੁਣ, ਹੈਨਾ।
ਕਿਉਂਕਿ ਇਹ ਇੱਕ ਡਿਫਰੈਂਟ ਤਰ੍ਹਾਂ ਦੀ ਕਮਾਈ ਆ ਨਾ, ਇਹ ਇੱਕ ਡਿਫਰੈਂਟ ਤਰ੍ਹਾਂ ਦੀ ਇਨਵੈਸਟਮੈਂਟ ਆ, ਜਦੋਂ ਅਸੀਂ ਕੰਮ ਤੇ ਜਾਂਦੇ ਹਾਂ ਅਸੀਂ ਪੈਸੇ ਕਮਾਉਂਦੇ ਹਾਂ, ਗੁਰੂ ਘਰ ਜਾਂਦੇ ਹਾਂ ਅਸੀਂ ਉੱਥੋਂ ਇੱਕ ਵੇਵਸ ਲੈ ਕੇ ਆਉਂਦੇ ਹਾਂ, ਆਸ਼ੀਰਵਾਦ ਲੈ ਕੇ ਆਉਂਦੇ ਹਾਂ ਨਾ, ਅਸੀਂ ਰਿਸ਼ਤੇਦਾਰਾਂ ਦੇ ਜਾਂਦੇ ਉਹਨਾਂ ਦੇ ਨਾਲ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਪਰ ਜਦੋਂ ਅਸੀਂ ਰੇਡੀਓ ਤੇ ਜਾਂਦੇ ਅਸੀਂ ਆਪਣੇ ਇਮੋਸ਼ਨਸ ਆਪਣੇ ਫੀਲਿੰਗਸ ਸ਼ੇਅਰ ਕਰਦੇ ਹਾਂ, ਤੇ ਓਦਾਂ ਦੀਆਂ ਫੀਲਿੰਗਸ ਜਦੋਂ ਮਿਲਦੀਆਂ ਆ ਇੱਕ ਦੂਸਰੇ ਦੇ ਨਾਲ, ਤੇ ਓਦਾਂ ਹੀ ਫਿਰ ਚੰਗਾ ਲੱਗਦਾ ਕਿ ਹਾਂ ਯਾਰ ਆਹ ਵੀ ਗੱਲ ਏਦਾਂ ਹੀ ਹੁੰਦੀ ਸੀ, ਕਿਸੇ ਥੋੜੀਆਂ ਬਹੁਤੀਆਂ ਉੱਪਰ ਥੱਲੇ ਹੁੰਦੀਆਂ ਯਾਦਾਂ, ਪਰ ਸਾਰਿਆਂ ਦੀਆਂ ਓਦਾਂ ਕਦੀਆਂ ਹੀ ਹੁੰਦੀਆਂ ਆ, ਇਸੇ ਕਰਕੇ ਚੰਗੀਆਂ ਲੱਗਦੀਆਂ, ਉਹ ਦਿਲ ਚੋਂ ਗੱਲ ਨਿਕਲੀ ਹੁੰਦੀ ਆ ਤੇ ਦਿਲ ਨੂੰ ਹੀ ਚੰਗੀ ਲੱਗਦੀ।
ਬਿਲਕੁਲ ਸਹੀ ਗੱਲ ਆ, ਸੋ ਬਿਲਕੁਲ ਜੀ ਸਾਡਾ ਇਹ ਹਰਮਨ ਪਰਿਵਾਰ ਇਸੇ ਤਰ੍ਹਾਂ ਹੱਸਦਾ ਵਸਦਾ ਰਹੇ ਜੀ, ਇਸੇ ਤਰ੍ਹਾਂ ਅਸੀਂ ਯਾਦਾਂ ਦੀਆਂ ਝੜੀਆਂ ਗੱਲਾਂ ਬਾਤਾਂ ਦੀਆਂ ਜਿਹੜੀਆਂ ਝੜੀਆਂ ਲਿਖਾਉਂਦੇ ਰਹੀਏ, ਔਰ ਆਪਣੇ ਔਰ ਅਸੀਂ ਇੱਕ ਦੂਜੇ ਦੀ ਬਹੁਤ ਹੈਲਪ ਕਰਦੇ ਹਾਂ, ਮੈਨੂੰ ਲੱਗਦਾ ਇੱਕ ਦੂਜੇ ਨੂੰ ਯਾਦ ਕਰਵਾ ਕਰਵਾ ਕੇ ਅਸੀਂ ਜਿਹੜਾ ਆਪਣੇ ਪੰਜਾਬ ਦੀਆਂ ਯਾਦਾਂ, ਜਿੱਦਾਂ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਕਹੀਆਂ ਸੀ ਵੀ ਕੁਛ ਧੁੰਦਲੀਆਂ ਹੋ ਜਾਂਦੀਆਂ, ਉਹਨਾਂ ਦੇ ਉੱਤੇ ਫਿਰ ਦੁਬਾਰਾ ਉਹਨੂੰ ਗੂੜੀਆਂ ਕਰ ਲਈਦਾ ਅਸੀਂ ਉਹਨਾਂ ਯਾਦਾਂ ਨੂੰ। ਸੋ ਇਸੇ ਕਰਕੇ ਅਸੀਂ ਸਾਰਿਆਂ ਨੇ ਬਸ ਜੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੀਆਂ ਅਗਲੀਆਂ ਰਾਹਾਂ ਵੱਲ ਤੁਰਦੇ ਰਹਿਣਾ ਤੇ ਪਿਛਲੀਆਂ ਯਾਦਾਂ ਵੱਲ ਵੀ ਜਿਹੜੀ ਝਾਤ ਮਾਰਦੇ ਰਹਿਣਾ ਉਹਨਾਂ ਨੂੰ ਨਾਲ ਲੈ ਕੇ। ਸੋ ਬਹੁਤ ਬਹੁਤ ਸ਼ੁਕਰੀਆ ਵਰਿੰਦਰ ਤੁਹਾਡਾ ਅੱਜ ਦੀ ਸਾਂਝ ਦੇ ਲਈ, ਬਹੁਤ ਵਧੀਆ ਲੱਗਾ ਪ੍ਰੋਗਰਾਮ ਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਔਰ ਹੋਰ ਸਹੀ ਗੱਲ ਆ ਰੰਗੀਨ ਬਣਾ ਦਿੱਤਾ ਤੁਸੀਂ ਅੱਜ ਦੇ ਇਸ ਟੋਪਿਕ ਨੂੰ ਜਿਹੜਾ ਅਸੀਂ ਪਹਿਰਾਵੇ ਤੇ ਕਰਦੇ ਪਏ ਸੀਗੇ। ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ।
ਪੋਰੀ 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 ਸਾਈ ਵਸੀ ਅੰਮੀ ਦੀ ਲੋਰੀ, ਏਦਾਂ ਹੀ ਆ ਕਿ ਮਾਂ ਦੀ ਲੋਰੀ, ਇਹ ਪੁਰਾਣੀਆਂ ਯਾਦਾਂ ਪੁਰਾਣਾ ਸਾਰਾ ਕੁਛ ਉਹ ਸਾਹਾਂ ਚ ਵਸਿਆ ਰਹਿੰਦਾ। ਧੰਨਵਾਦ ਜੀ ਸਾਰਿਆਂ ਦਾ, ਸਤਿ ਸ੍ਰੀ ਅਕਾਲ।
ਬਹੁਤ ਬਹੁਤ ਸ਼ੁਕਰੀਆ ਹਰਿੰਦਰ। ਸ਼ੁਕਰੀਆ ਵਰਿੰਦਰ ਦਾ, ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਤੁਹਾਡੇ ਸਾਰਿਆਂ ਦੇ ਨਾਲ। ਬਿਲਕੁਲ ਜੀ, ਮੈਂ ਤਾਂ ਇੱਕ ਵਾਰੀ ਆਪਣੇ ਪੰਜਾਬ ਨੂੰ ਮੁੜ ਜਾਂਦੀ ਹਾਂ ਤੇ ਬਿਲਕੁਲ ਜੀ ਬਿਨਾਂ ਟਿਕਟ ਲਾਏ ਮੈਂ ਤਾਂ ਸਾਰਾ ਕੁਝ ਉੱਥੇ ਜਾ ਕੇ ਮਾਣ ਲੈਂਦੀ ਹਾਂ, ਔਰ ਸਪੈਸ਼ਲੀ ਉਹ ਚੀਜ਼ਾਂ ਮਾਣ ਲੈਂਦੀ ਹਾਂ ਜਿਹੜੀਆਂ ਹੁਣ ਜਿਹੜੇ ਟਿਕਟ ਲਾ ਕੇ ਜਾਓ ਤੇ ਤਾਂ ਵੀ ਨੀ ਉੱਥੇ ਮਾਨਣ ਨੂੰ ਮਿਲਦੀਆਂ, ਹਨਾ। ਸੋ ਬਿਲਕੁਲ ਬਿਨਾਂ ਪੈਸੇ ਖਰਚ ਕੀਤਿਆਂ ਅਸੀਂ ਸਾਰਾ ਕੁਝ ਇੱਕ ਵਾਰ ਫਿਰ ਤੋਂ ਮਾਣ ਲਈਦਾ। ਅਰਸ਼ ਮੱਲੀ ਹੁਣਾਂ ਦਾ ਮੈਸੇਜ ਆਇਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਮੱਲੀ ਸਾਹਿਬ, ਕੀ ਹਾਲ ਹੈ, ਤੇ ਕਹਿ ਰਹੇ ਨੇ ਕਿ ਸ਼ੋਅ ਇਜ਼ ਸੋ ਨਾਈਸ। ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ। ਸੋ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਜੀ ਜਦੋਂ ਤੁਸੀਂ ਪ੍ਰੋਗਰਾਮ ਚੰਗਾ ਕਹਿੰਦੇ, ਇਸ ਕਰਕੇ ਕਿ ਪ੍ਰੋਗਰਾਮ ਚੰਗਾ ਨਹੀਂ, ਇਸ ਕਰਕੇ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਇਸ ਕਰਕੇ ਚੰਗਾ ਲੱਗਾ ਕਿ ਤੁਸੀਂ ਵੀ ਉਹਨਾਂ ਯਾਦਾਂ ਦੇ ਵਿੱਚ ਗਹਿਰਾ ਉਤਰ ਜਾਂਦੇ ਹੋ ਕਿਤੇ, ਤੇ ਤੁਸੀਂ ਵੀ ਇਹਨਾਂ ਯਾਦਾਂ ਦਾ ਹੱਥ ਫੜ ਕੇ ਮੇਰੇ ਨਾਲ ਇੱਕ ਵਾਰੀ ਆਪਣਾ ਪਿੰਡ ਆਪਣਾ ਪੰਜਾਬ ਘੁੰਮੇ ਆਉਂਦੇ ਹੋ। ਤੇ ਘੁੰਮਣ ਅੰਕਲ ਹੁਣਾਂ ਦੇ ਵੀ ਮੈਸੇਜ ਆਏ ਆ, ਕਹਿੰਦੇ ਰੀਤੀ ਰਿਵਾਜ਼ ਚ ਰਹਿਣਾ ਚਾਹੀਦਾ ਜੀ। ਬਿਲਕੁਲ, ਰੀਤੀ ਰਿਵਾਜ਼ ਸਾਡੇ ਵਿਰਸੇ ਦਾ ਇੱਕ ਅਹਿਮ ਹਿੱਸਾ, ਸੋ ਰੀਤੀ ਰਿਵਾਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ, ਬਹੁਤ ਸਾਰੇ ਰੀਤੀ ਰਿਵਾਜ਼ ਆ। ਸੋ ਕਿਸੇ ਦਿਨ ਪ੍ਰੋਗਰਾਮ ਦੇ ਵਿੱਚ ਸਿਰਫ ਰੀਤੀ ਰਿਵਾਜ਼ਾਂ ਤੇ ਗੱਲ ਕਰਾਂਗੇ, ਸੋ ਯਾਦ ਕਰਾਂਗੇ ਕਿਹੜੇ ਕਿਹੜੇ ਰੀਤੀ ਰਿਵਾਜ਼ ਅਸੀਂ ਕਰੀਦੇ ਹੁੰਦੇ ਸੀ ਤੇ ਕਿਹੜੇ ਕਿਹੜੇ ਰੀਤੀ ਰਿਵਾਜ਼ ਸਾਡੇ ਦੇਖਦੇ ਦੇਖਦੇ ਬਿਲਕੁਲ ਹੀ ਅਲੋਪ ਹੋ ਗਏ, ਹਨਾ। ਸੋ ਲੈਣ ਸੁਣਦੇ ਆ ਜੀ, ਮੈਨੂੰ ਲੱਗਦਾ ਇੱਕ ਗੀਤ, ਤੇ ਗੀਤ ਤੋਂ ਬਾਅਦ ਜਿੰਨੀਆਂ ਕੁ ਬੱਚੀਆਂ ਯਾਦਾਂ ਉਹਨਾਂ ਨੂੰ ਮੈਂ ਸਾਂਝ ਤੁਹਾਡੇ ਸਾਰਿਆਂ ਨਾਲ ਪਾਉਂਗੀ। ਜੇ ਪ੍ਰੋਗਰਾਮ ਚ ਕੋਈ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਨੰਬਰ ਪਤਾ ਹੀ ਹੈ ਜੀ, 02859928211। ਪ੍ਰੋਗਰਾਮ ਚ ਜ਼ਿਆਦਾ ਸਮਾਂ ਨਹੀਂ ਰਿਹਾ, ਕੋਈ ਅੱਧਾ ਕੁ ਘੰਟਾ ਸਾਡੇ ਕੋਲ ਬਾਕੀ ਹੈ। ਜੇ ਕੋਈ ਯਾਦ ਹੈ ਤਾਂ ਤੁਸੀਂ ਮੇਰੇ ਨਾਲ ਉਹ ਵੀ ਸਾਂਝੀ ਕਰ ਸਕਦੇ ਹੋ, ਤੇ ਨਹੀਂ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਮੈਂ ਕਰਦੀ ਹਾਂ ਜੀ ਯਾਦਾਂ ਸਾਂਝੀਆਂ ਇਸ ਗੀਤ ਤੋਂ ਬਾਅਦ।
ਲਗਵਾਉਂਦੀ ਹੋਣੀਆਂ ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ
ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਗੱਲ ਸੁਣ ਲੈ ਉਹਨੂੰ
ਜੀ ਗੱਲ ਸੁਣ ਲੈ ਦਰਜੀ ਆਵੇ, ਮੈਨੂੰ ਕੁੜਤਾ ਸੀਂਦੇ ਸੁਹਾਗ ਗੀਤ ਸੁਣ ਕੇ ਹਟਿਆ ਜੀ ਅਸੀਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਸੋ ਗੱਲਾਂ ਬਾਤਾਂ ਅੱਜ ਅਸੀਂ ਕਰ ਰਹੇ ਹਾਂ ਪਹਿਰਾਵੇ ਦੀਆਂ, ਸੋ ਯਾਦਾਂ ਦੇ ਵਿੱਚ ਬਹੁਤ ਡੂੰਘਾ ਉਤਰ ਗਏ ਹੋਏ ਆ। ਸੋ ਸਾਰੇ ਪਹਿਰਾਵੇ ਔਰ ਇਹ ਦਰਜੀ ਨੂੰ ਵੀ ਯਾਦ ਕਰ ਚੁੱਕੇ ਆ, ਤੁਸੀਂ ਤੁਹਾਨੂੰ ਸਾਰਿਆਂ ਨੂੰ ਵੀ ਉਹ ਦਰਜੀ ਯਾਦ ਆ ਗਏ ਹੋਣੇ ਆ ਜੀ, ਆਪਣੇ ਆਪਣੇ ਜਿਨ੍ਹਾਂ ਤੋਂ ਤੁਸੀਂ ਆਪਣੇ ਕੱਪੜੇ ਸਵਾਉਂਦੇ ਰਹੇ ਆ, ਹੈਨਾ। ਅੱਛਾ ਇੱਕ ਕੋਈ ਦਰਜੀ ਦਾ ਦਰਜਨ ਖਾਸ ਹੁੰਦੇ ਸੀਗੇ ਜਿਨ੍ਹਾਂ ਦੇ ਕੱਪੜੇ ਸਵਾਏ ਬੜੇ ਪਸੰਦ ਹੁੰਦੇ ਸੀਗੇ, ਹੈਨਾ। ਤੇ ਜਿੱਦਾਂ ਕਹਿੰਦੇ ਹੁੰਦੇ ਨਾ ਤੁਹਾਡਾ ਇੱਕ ਆਪਣਾ ਡਾਕਟਰ ਹੁੰਦਾ ਸਪੈਸ਼ਲ, ਓਦਾਂ ਹੀ ਇੱਕ ਦਰਜੀ ਵੀ ਹੁੰਦਾ ਜਿਹੜਾ ਬੜਾ ਖਾਸ ਹੁੰਦਾ, ਔਰ ਉਸ ਤੋਂ ਇਲਾਵਾ ਤੁਹਾਨੂੰ ਕਿਸੇ ਦੇ ਕੱਪੜੇ ਬਣਾਏ ਫਿਰ ਜੱਚਦੇ ਨੀ ਹੁੰਦੇ। ਸੋ ਬਿਲਕੁਲ ਜੀ। ਅੱਛਾ ਗੱਲ ਅਸੀਂ ਪਹਿਰਾਵੇ ਦੀ ਬਹੁਤ ਕਰ ਲਈ, ਪਰ ਉਹਨਾਂ ਤੋਂ ਇਲਾਵਾ ਮੈਂ ਕੁਝ ਕੁ ਚੀਜ਼ਾਂ ਜਿਹੜੀਆਂ ਜਿਹੜੇ ਗਹਿਣਿਆਂ ਗਹਿਣੇ ਹੁੰਦੇ ਆ ਪੰਜਾਬਣ ਦੇ, ਹਨਾ, ਉਹਨਾਂ ਦੇ ਬਾਰੇ ਵੀ ਮੈਂ ਗੱਲ ਕਰਦੀ ਹਾਂ। ਤੇ ਗਹਿਣਿਆਂ ਦੀ ਗੱਲ ਕਰੀਏ ਜੇ ਤੇ ਗਹਿਣਿਆਂ ਦੇ ਵਿੱਚ ਸੱਗੀ ਫੁੱਲ ਹੋ ਗਏ, ਕਲਿੱਪ, ਟਿੱਕਾ, ਲੋਟਣ, ਪਿੱਪਲ ਪੱਤੀਆਂ, ਵਾਲੀਆਂ, ਝੁਮਕੇ, ਸੋ ਕੰਨਾਂ ਚ ਪਾਉਣ ਵਾਲੀ ਕਈ ਤਰ੍ਹਾਂ ਦੇ ਗਹਿਣੇ, ਹਨਾ ਜਿਹੜੇ। ਉਸ ਤੋਂ ਇਲਾਵਾ ਲੌਂਗ ਹੋ ਗਿਆ, ਕੋਕਾ, ਮਛਲੀ, ਨੱਥ, ਤੀਲੀ, ਇਹ ਨੱਕ ਚ ਪਾਉਣ ਵਾਲੇ ਜਿਹੜੇ ਆ ਗਹਿਣੇ ਉਹ ਹੋ ਗਏ। ਉਸ ਤੋਂ ਇਲਾਵਾ ਹਾਰ ਹੋ ਗਿਆ, ਰਾਣੀ ਹਾਰ ਹੋ ਗਿਆ, ਮਟਰ ਮਾਲਾ ਹੋ ਗਈ, ਸੋ ਗਲਾਂ ਦੇ ਵਿੱਚ ਪਾਉਣ ਲਈ ਕਈ ਤਰ੍ਹਾਂ ਦੀਆਂ ਚੇਨਸ ਵਗੈਰਾ ਜਿਹੜੀਆਂ ਚੇਨੀਆਂ ਬਣਦੀਆਂ ਹੁੰਦੀਆਂ ਸੀਗੀਆਂ ਉਹ ਹੋ ਗਈਆਂ। ਉਸ ਤੋਂ ਇਲਾਵਾ ਸਿੰਘ ਤਵੀਤ ਹੁੰਦੇ ਸੀਗੇ ਜੀ, ਉਹ ਵੀ ਗਲ ਚ ਪਾਏ ਜਾਂਦੇ ਸੀਗੇ ਕੁੜੀਆਂ ਦੇ ਲਈ, ਖਾਸ ਕਰਕੇ ਮੁੰਡਿਆਂ ਦੇ ਲਈ ਕੈਂਠੇ ਹੁੰਦੇ ਸੀਗੇ। ਸੋ ਵੰਗਾਂ ਹੋ ਗਈਆਂ, ਗਜਰੇ ਹੋ ਗਏ, ਕੜੇ ਹੋ ਗਏ, ਬਾਜੂ ਬੰਦ, ਮੁੰਡੀਆਂ, ਛੱਲੇ, ਝਾਂਜਰਾਂ ਦੇ ਕਈ ਨਾਮ ਜਿਹੜੇ ਆ ਉਹ ਸੁਣੇ ਹੋਏ ਆ ਗਹਿਣਿਆਂ ਦੇ, ਪਰ ਇਹਨਾਂ ਚੋਂ ਪਾਏ ਜੀ ਮੈਂ ਕੁਝ ਕੀ ਆ, ਸਾਰੇ ਤਾਂ ਮੈਂ ਕਿੱਥੇ ਪਾਏ ਹੰਢਾਏ ਆ। ਸੱਗੀ ਫੁੱਲ ਤੇ ਸਿੰਘ ਤਵੀਤ, ਲੋਟਣ ਵਗੈਰਾ ਇਹ ਬਸ ਗਿੱਧੇ ਵਗੈਰਾ ਦੀ ਪੇਸ਼ਕਾਰੀ ਲਈ ਜ਼ਰੂਰ ਪਾਏ ਆ। ਸੋ ਜਾਂ ਫਿਰ ਦਾਦੀਆਂ ਨਾਨੀਆਂ ਦੀਆਂ ਗੱਲਾਂ ਦੇ ਵਿੱਚ ਸੁਣਿਆ ਹੋਇਆ। ਵੈਸੇ ਗਹਿਣਿਆਂ ਦੇ ਨਾਲ ਜਿਹੜਾ ਪੰਜਾਬਣਾਂ ਦਾ ਬੜਾ ਡਾਢਾ ਮੋਹ ਰਿਹਾ, ਹੈਨਾ। ਸੋਨੇ ਚਾਂਦੀ ਦੇ ਜਿਹੜੇ ਗਹਿਣੇ ਹੁੰਦੇ ਸੀਗੇ, ਤੇ ਯਾਦ ਆ ਜੇ ਮੈਂ ਯਾਦ ਕਰਾਂ ਆਪਣੇ ਮੰਮੀ ਦੇ ਗਹਿਣੇ, ਤੇ ਉਹਨਾਂ ਦੇ ਵਿੱਚ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਸੀ ਤੇ ਮਾਵਾਂ ਕੱਢ ਕੇ ਉਹ ਸੋਨੇ ਦੇ ਜਿਹੜੇ ਸੈੱਟ ਪਾਉਂਦੀਆਂ ਹੁੰਦੀਆਂ ਸੀ ਤੇ ਬੜੇ ਵਧੀਆ ਲੱਗਦੇ ਹੁੰਦੇ ਸੀ, ਹੈਨਾ। ਹੁਣ ਤੇ ਚਲੋ ਜੀ ਸੁੱਖ ਨਾਲ ਹਰ ਤਰ੍ਹਾਂ ਦੇ ਸੂਟਾਂ ਦੇ ਨਾਲ ਓਦਾਂ ਦੇ ਗਹਿਣੇ ਹੁੰਦੇ ਆ, ਪਰ ਅੱਗੇ ਏਦਾਂ ਨੀ ਹੁੰਦਾ ਸੀਗਾ। ਸੋ ਲੋਕਰ ਚੋਂ ਕਢਵਾ ਕੇ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀਗੀ ਤੇ ਡੈਡੀ ਨੇ ਮੰਮੀ ਦੇ ਜਿਹੜਾ ਸੈੱਟ ਜਾਂ ਗਹਿਣੇ ਵਗੈਰਾ ਲਿਆਉਣੇ, ਤੇ ਜਦੋਂ ਮੰਮੀ ਨੇ ਉਹ ਗਹਿਣੇ ਪਾਉਣੇ ਤੇ ਚਾਹ ਸਾਨੂੰ ਚੜਿਆ ਹੁੰਦਾ ਸੀਗਾ ਮੰਮੀ ਨੂੰ ਦੇਖ ਕੇ ਵੀ ਹਾਏ ਕਿੰਨੇ ਸੋਹਣੇ ਲੱਗਦੇ ਆ। ਕਦੀ ਮੰਮੀ ਦੇ ਵਾਲੀਆਂ ਨੂੰ ਹੱਥ ਲਾਉਣਾ, ਉਹਨਾਂ ਝੁਮਕੀਆਂ ਨੂੰ ਹੱਥ ਲਾਉਣਾ, ਕਦੀ ਮੰਮੀ ਦੇ ਜਿਹੜਾ ਗਲ ਚ ਸੈੱਟ ਹੁੰਦਾ ਸੀਗਾ ਹਾਰ ਹੁੰਦਾ ਸੀ ਉਹਨੂੰ ਦੇਖਣਾ। ਸੋ ਜੇ ਮੈਂ ਸੋਚਾਂ ਤੇ ਇੱਕ ਜਿਹੜਾ ਸੁਹਾਗ ਟਿੱਕਾ ਸਾਡੇ ਕਹਿ ਲੋ ਕਿ ਖਾਨਦਾਨੀ ਸੁਹਾਗ ਟਿੱਕਾ ਉਹ ਵੀ ਏਦਾਂ ਹੀ ਚੱਲਦਾ। ਮੇਰੇ ਦਾਦੀ ਜੀ ਨੇ ਮੇਰੇ ਮੰਮੀ ਨੂੰ ਪਾਇਆ ਸੀ ਤੇ ਮੰਮੀ ਦੇ ਪਾਇਆ ਹੋਇਆ ਦੇਖਿਆ ਵੀ ਆ, ਮੰਮੀ ਦੇ ਲਾਇਆ ਹੋਇਆ ਉਹ ਟਿੱਕਾ ਦੇਖਿਆ ਵੀ ਹੋਇਆ। ਤੇ ਉਸ ਤੋਂ ਇਲਾਵਾ ਜਦੋਂ ਉਸ ਤੋਂ ਬਾਅਦ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਤੇ ਉਹੀ ਜਿਹੜਾ ਸੁਹਾਗ ਟਿੱਕਾ ਫਿਰ ਉਹਨਾਂ ਨੇ ਮੇਰੀ ਭਾਬੀ ਨੂੰ ਪਾਇਆ। ਸੋ ਕੁਝ ਕੁ ਚੀਜ਼ਾਂ ਸਾਡੇ ਇਸੇ ਤਰ੍ਹਾਂ ਪਰੰਪਰਾ ਹੁੰਦੀਆਂ, ਸੋ ਪਰੰਪਰਾ ਨੂੰ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਤੋਰਨਾ ਵੀ ਚਾਹੀਦਾ ਮੈਨੂੰ ਲੱਗਦਾ, ਹਨਾ। ਸੋ ਅੱਛਾ ਇੱਕ ਮੰਮੀ ਤੋਂ ਚਾਂਦੀ ਦੀਆਂ ਵਾਲੀਆਂ ਹੁੰਦੀਆਂ ਸੀਗੀਆਂ, ਮੈਂ ਗੱਲ ਕਰ ਰਹੀ ਹਾਂ ਤਾਂ ਸ਼ਾਇਦ ਮੰਮੀ ਨੂੰ ਵੀ ਯਾਦ ਆਵੇ, ਬੰਬੀ ਦੇ ਨਾ ਚਾਂਦੀ ਦੀਆਂ ਵਾਲੀਆਂ ਹੁੰਦੀਆਂ ਸੀਗੀਆਂ, ਉਹ ਬੜੀਆਂ ਪਸੰਦ ਹੁੰਦੀਆਂ ਸੀ ਸਾਨੂੰ। ਤੇ ਜਦੋਂ ਮੈਨੂੰ ਯਾਦ ਆ ਸੀ ਘਰ ਘਰ ਖੇਡੀਦਾ ਹੁੰਦਾ ਸੀ ਤੇ ਉਹ ਚਾਂਦੀ ਦੀਆਂ ਵਾਲੀਆਂ ਪਿੱਛੇ ਬੜੀ ਲੜਾਈ ਹੁੰਦੀ ਸੀ ਸਾਡੀ ਭੈਣਾਂ ਦੀ, ਵੀ ਕਿਸੇ ਨੇ ਕਹਿਣਾ ਵੀ ਮੈਂ ਲੈਣੀਆਂ ਤੇ ਕਿਸੇ ਨੇ ਕਹਿਣਾ ਮੈਂ ਲੈਣੀਆਂ। ਸੋ ਇਹੋ ਜਿਹੀਆਂ ਚੀਜ਼ਾਂ ਕੁੜੀਆਂ ਦੀ ਜ਼ਿੰਦਗੀ ਚ ਬੜੀਆਂ ਹੁੰਦੀਆਂ ਸੀ, ਮਾਵਾਂ ਦੀਆਂ ਉਹਨਾਂ ਚੀਜ਼ਾਂ ਦੇ ਨਾਲ, ਉਹਨਾਂ ਪਹਿਰਾਵਿਆਂ ਦੇ ਨਾਲ, ਉਹਨਾਂ ਚੁੰਨੀਆਂ ਦੇ ਨਾਲ ਖੇਡ ਖੇਡ ਕੇ ਅਸੀਂ ਵੱਡੀਆਂ ਹੋਈਆਂ ਆ। ਸੋ ਕਦੀ ਮੰਮੀ ਦੀਆਂ ਚੁੰਨੀਆਂ ਲੈ ਲੈਣੀਆਂ ਕੱਢ ਕੇ ਅਸੀਂ ਅਲਮਾਰੀ ਦੇ ਵਿੱਚ, ਉਹਨਾਂ ਦੇ ਨਾਲ ਖੇਡਣਾ, ਕਦੀ ਮੰਮੀ ਦੀਆਂ ਹੀਲ ਵਾਲੀਆਂ ਜੁੱਤੀਆਂ ਪਾ ਲੈਣੀਆਂ ਜੋ ਸਾਡੇ ਪੈਰਾਂ ਚ ਉਦੋਂ ਬੜੀਆਂ ਛੋਟੀਆਂ ਹੁੰਦੀਆਂ ਸੀਗੀਆਂ, ਪਰ ਫੇਰ ਵੀ ਉਹ ਪਾ ਕੇ ਉਹ ਮੰਮੀ ਦੀਆਂ ਚੁੰਨੀਆਂ ਲੈ ਕੇ ਮੰਮੀ ਬਣਨ ਦਾ ਇੱਕ ਅਸੀਂ ਨਾਟਕ ਕਰੀਦਾ ਹੁੰਦਾ ਸੀਗਾ ਬਈ। ਔਰ ਉਮਰ ਦੇ ਇਸ ਦੌਰ ਦੇ ਵਿੱਚ, ਹਨਾ, ਜ਼ਿੰਦਗੀ ਦੀ ਰਫਤਾਰ ਦੇ ਨਾਲ ਅੱਜ ਖੁਦ ਆਪ ਮਾਂ ਬਣੀ ਹੋਈ ਆ, ਤੇ ਮੇਰੀ ਕੁੜੀ ਮੇਰੀਆਂ ਚੀਜ਼ਾਂ ਕੱਢ ਕੇ ਅੱਜ ਉਹਨਾਂ ਨੂੰ ਲੈਂਦੀ ਲੈਂਦੀ ਖੁਦ ਵੱਡੀ ਹੋ ਗਈ। ਔਰ ਕਿੰਨੀ ਪਿਆਰੀ ਚੀਜ਼ ਆ ਨਾ ਇਹ ਪਹਿਰਾਵਾ, ਵੀ ਸਿਰਫ ਇੱਕ ਪਾਉਣ ਦੀ ਚੀਜ਼ ਨਹੀਂ ਹੁੰਦੀ, ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ। ਚਲੋ ਜੀ, ਮੈਂ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹਾਂ, ਮੈਨੂੰ ਮੋੜਨਾ ਜ਼ਰਾ ਮੁਸ਼ਕਿਲ ਹੋ ਜਾਂਦਾ ਆਪਣੇ ਆਪ ਨੂੰ। ਬਾਕੀ ਗੱਲ ਕਰੀਏ ਜੇ ਆਪਣੇ ਲੋਕ ਗੀਤਾਂ ਦੀ ਤੇ ਬੋਲੀਆਂ ਦੀ, ਹਨਾ, ਇਹਨਾਂ ਦੇ ਵਿੱਚ ਵੀ ਪਹਿਰਾਵਿਆਂ ਦਾ ਬਹੁਤ ਹੀ ਜ਼ਿਕਰ, ਜਿਹੜਾ ਇਹਨਾਂ ਗਹਿਣਿਆਂ ਦਾ ਜ਼ਿਕਰ ਆਮ ਹੀ ਦੇਖਣ ਨੂੰ ਮਿਲ ਜਾਂਦਾ। ਸੋ ਕਈ ਬੋਲੀਆਂ ਹੁੰਦੀਆਂ ਜਿੱਦਾਂ ਪੱਛੋਂ ਦੀਆਂ ਭੈਣ ਕਣੀਆਂ ਤੇ ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ, ਜਾਂ ਫਿਰ ਘੱਗਰੇ ਦੀ ਵੀ ਵੇਲ ਲਾਉਣ ਭਿੱਜ ਗਈ ਹੋ ਗਏ ਹੋ ਜਾਵੇ, ਤੇ ਹੋਰ ਵੀ ਘੱਗਰੇ ਨਾਲ ਜੁੜੀਆਂ ਕਈ ਬੋਲੀਆਂ ਪਾਈ ਦੀ ਹੁੰਦੀ ਸੀ। ਸੁਣਨੀ ਚਾਚੀਏ, ਸੁਣਨੀ ਤਾਈਏ, ਸੁਣ ਸਕੀਏ ਭਰਜਾਈਏ, ਨੀ ਹਰੀਆਂ ਕੁਰਤੀਆਂ ਘੱਗਰੇ ਕਿਰਮਚੀ, ਕੁਰਤੀ ਨੂੰ ਬਾਰਡਰ ਲਾਈਏ, ਸਹੁਰੇ ਜੇ ਜਾਣਾ ਬਣ ਕੇ ਮੋਰਨੀ ਜਾਈਏ। ਸੋ ਬੜੀਆਂ ਹੀ ਪਿਆਰੀਆਂ ਪਿਆਰੀਆਂ ਜੀ ਜਿੱਥੇ ਪਹਿਰਾਵਾ ਉੱਥੇ ਇਹਨਾਂ ਲੋਕ ਗੀਤਾਂ ਦੇ ਵਿੱਚ ਉਹਨਾਂ ਨੂੰ ਬੜੀ ਪਿਆਰੀ ਤਰ੍ਹਾਂ ਬੜੀ ਬੜੀ ਸੋਹਣੀ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਸਕ੍ਰਾਈਬ ਵੀ ਕੀਤਾ ਗਿਆ ਹੈ। ਤੇ ਫੇਰ ਚਾਹੇ ਹੋਵੇ ਨੱਕ ਤੇਰੇ ਵਿਚ ਲੌਂਗ ਤੇ ਮੱਛਲੀ ਮੱਥੇ ਸੋਹੇ ਟਿੱਕਾ ਨੀ ਤੇਰੇ ਸਾਵੇ ਚਾਨੇ ਅੰਬਰਾਂ ਦਾ ਲੱਗਦਾ ਫਿੱਕਾ ਫਿੱਕਾ ਨੀ ਹੱਥੀ ਤੇਰੇ ਛਾਪਾ ਛੱਲੇ ਤੇ ਬਾਹੀ ਚੂੜਾ ਛਣ ਕੇ ਫੇਰ ਕਦ ਨੱਚੇਗੀ ਨੱਚਦਾ ਪਟੋਲਾ ਬਣ ਕੇ। ਸੋ ਚੂੜਾ ਜਿਹੜਾ ਆ ਉਹ ਇੱਕ ਬਹੁਤ ਹੀ ਅਹਿਮ ਹਿੱਸਾ ਪੰਜਾਬਣ ਦੀ, ਹਰ ਪੰਜਾਬਣ ਦੀ। ਇੱਕ ਕੁਆਰੀ ਜਿਹੜੀ ਪੰਜਾਬਣ ਆ ਉਹਦੇ ਲਈ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਜੀ ਉਹਦੇ ਬਾਹਾਂ ਚ ਪਿਆ ਚੂੜਾ, ਜਾਂ ਜਦੋਂ ਤੱਕ ਉਹਨੇ ਨਹੀਂ ਵੀ ਪਾਇਆ ਹੁੰਦਾ। ਸੋ ਹਰ ਪੰਜਾਬਣੀ ਉਸ ਚੂੜੇ ਦਾ ਜਿਹੜਾ ਸੁਪਨੇ ਦੇਖਦੀ ਹੈ, ਔਰ ਜਦੋਂ ਉਹ ਚੂੜਾ ਪਾਇਆ ਵੀ ਜਾਂਦਾ ਕਿੰਨੇ ਸਗਨਾਂ ਨਾਲ ਪਾਇਆ ਜਾਂਦਾ। ਸੋ ਇੱਕ ਗਹਿਣਾ ਹੀ ਨਹੀਂ ਹੁੰਦਾ, ਮਾਮੇ ਚੂੜਾ ਲੈ ਕੇ ਆਉਂਦੇ ਆ, ਫਿਰ ਉਹਨੂੰ ਕੱਚੀ ਲੱਸੀ ਚ ਧੋਇਆ ਜਾਂਦਾ ਆ, ਫਿਰ ਮਾਮੇ ਹੀ ਉਹ ਚੂੜਾ ਪਾਉਂਦੇ ਆ। ਸੋ ਉਹ ਚੂੜਾ ਹਰ ਜਿਹੜੀ ਸੁਹਾਗਣ ਆ ਉਹ ਆਪਣੇ ਕੋਈ ਸਵਾ ਮਹੀਨਾ ਹੰਢਾਉਂਦੀ ਆ, ਕੋਈ ਸਵਾ ਸਾਲ ਉਹਨੂੰ ਪਾਉਂਦੀ ਹੈ, ਔਰ ਉਹਦੀਆਂ ਚੂੜੀਆਂ ਦੇ ਵਿੱਚ ਉਹਦੇ ਸੁਪਨੇ, ਉਹਦੀਆਂ ਖਾਹਿਸ਼ਾਂ ਜਿਹੜੀਆਂ ਲੁਕੀਆਂ ਹੁੰਦੀਆਂ ਆ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਜਿੱਦਾਂ ਮਾਮੇ ਜਿਹੜਾ ਸੂਟ ਲੈ ਕੇ ਆਉਂਦੇ, ਜਿਹੜੇ ਵਿਆਹ ਵੇਲੇ ਜਿਹੜੀ ਚੁੰਨੀ ਹੁੰਦੀ ਆ ਉਹਦੇ ਸਿਰ ਦੇ ਉੱਤੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਸਿਰਫ ਇੱਕ ਪਹਿਰਾਵੇ ਨਾ ਹੋ ਕੇ ਸਾਡੀਆਂ, ਸਾਡੇ ਸੁਪਨੇ, ਸਾਡੇ ਜਜ਼ਬਾਤਾਂ ਦਾ ਵੀ ਜਿਹੜਾ ਇੱਕ ਹਿੱਸਾ ਬਣ ਜਾਂਦੀਆਂ। ਅੱਛਾ, ਇਸ ਤੋਂ ਇਲਾਵਾ ਜਿਹੜੇ ਵਾਲਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਗਹਿਣੇ ਆ ਉਹ ਵੀ ਲਗਾਏ ਜਾਂਦੇ ਸੀ, ਜਿੱਦਾਂ ਇੱਕ ਸੱਗੀ ਫੋਲੀ ਹੋ ਗਿਆ। ਸੱਗੀ ਕਹਿੰਦੇ ਆ ਜਿਹੜਾ ਸੈਂਟਰ ਦੇ ਵਿੱਚ ਵੱਡੀ ਹੁੰਦੀ ਆ ਉਹ ਸੱਗੀ ਹੁੰਦੀ ਆ, ਤੇ ਜਿਹੜੇ ਆਲੇ ਦੁਆਲੇ ਦੋ ਛੋਟੇ ਹੁੰਦੇ ਉਹਨਾਂ ਨੂੰ ਫੁੱਲ ਕਿਹਾ ਜਾਂਦਾ, ਇਸ ਕਰਕੇ ਉਹਨਾਂ ਨੂੰ ਸੱਗੀ ਫੁੱਲ ਕਿਹਾ ਜਾਂਦਾ। ਸੋ ਉਹ ਵੀ ਮੀਡੀਆਂ ਵਿੱਚ ਗੁੰਦ ਕੇ ਜਿਹੜੀਆਂ ਪੰਜਾਬਣਾ ਪਾਉਂਦੀਆਂ, ਉਹ ਮੈਂ ਆਮ ਕਿਸੇ ਨੂੰ ਨੀ ਪਾਏ ਦੇਖੇ। ਹਾਂ, ਸਕੂਲਾਂ ਕਾਲਜਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਹੀ ਉਹ ਸੱਗੀ ਫੁੱਲ ਪਾਏ ਦੇਖਿਆ, ਵੈਸੇ ਤਾਂ ਮੇਰੇ ਤੋਂ ਵੀ ਪਏ ਹੋਏ ਆ ਜੀ, ਪਰ ਉਹ ਆਮ ਜ਼ਿੰਦਗੀ ਦੇ ਵਿੱਚ ਹੁਣ ਕੋਈ ਨਾ ਹੀ ਪਾਉਂਦਾ ਤੇ ਨਾ ਹੀ ਮੈਨੂੰ ਲੱਗਦਾ ਪਾਏ ਜਾਣੇ ਆ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਗੱਲ ਜਿਹੜੀ ਮੈਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਸੁਣਦੀ ਹੁੰਦੀ ਸੀ, ਮੇਰੇ ਦਾਦੀ ਜੀ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ, ਭੇ ਰੱਬਾ ਰਿਜਕ ਖੁੱਲਾ ਦਵੀ ਪਰ ਸਿਰ ਵਾਲ ਖੁੱਲੇ ਨਾ ਦਈ। ਉਹਨਾਂ ਦੀ ਇੱਕ ਗੱਲ ਮੈਨੂੰ ਜ਼ਰੂਰ ਯਾਦ ਹੈ, ਪਰ ਅੱਜ ਕੱਲ ਜੇ ਗੱਲ ਕਰੀਏ ਤੇ ਮੈਨੂੰ ਲੱਗਦਾ ਹੁੰਦਾ ਭੀ ਜਿਨ੍ਹਾਂ ਦੇ ਵਾਲ ਖੁੱਲੇ ਆ ਰਿਜਕ ਵੀ ਉਹਨਾਂ ਤੋਂ ਹੀ ਖੁੱਲਾ ਹੈ, ਕਿਉਂਕਿ ਆਮ ਫੈਸ਼ਨ ਹੈ ਅੱਜ ਕੱਲ ਤੇ ਖੁੱਲੇ ਵਾਲਾਂ ਦਾ। ਪਰ ਮੈਨੂੰ ਯਾਦ ਆ ਕਿ ਸਾਡੇ ਦਾਦੀ ਜੀ ਸਾਨੂੰ ਵਾਲਾਂ ਦਾ ਕੋਈ ਫੈਸ਼ਨ ਨੀ ਕਰਨ ਦਿੰਦੇ ਹੁੰਦੇ ਸੀ ਜ਼ਿਆਦਾ, ਉਹਨਾਂ ਨੇ ਸਾਨੂੰ ਕਹਿਣਾ ਜੋ ਮਰਜ਼ੀ ਪਾਓ ਜੋ ਮਰਜ਼ੀ ਲਾਓ ਪਰ ਤੁਹਾਡੀ ਗੁੱਤ ਜਿਹੜੀ ਆ ਉਹ ਸਿੱਧੀ ਹੋਣੀ ਚਾਹੀਦੀ ਹੈ, ਸਿੰਪਲ ਗੁੱਤ ਕਰਨੀ ਆ। ਸੋ ਪਿੱਛੇ ਨੂੰ ਉਦੋਂ ਅੱਗੇ ਹੁੰਦਾ ਸੀ ਰਿਵਾਜ ਅੱਗੇ ਨੂੰ ਗੁੱਤ ਕਰਨ ਦਾ, ਜਾਂ ਇੱਥੇ ਫੁੱਲ ਝੜੀਆਂ ਜਿਹੀਆਂ ਮੀਡੀਆਂ ਬਣਾ ਕੇ ਵੀ ਕੁੜੀਆਂ ਗੁੱਤਾਂ ਕਰਦੀਆਂ ਹੁੰਦੀਆਂ ਸੀ, ਪਰ ਸਾਡੇ ਦਾਦੀ ਜੀ ਨੇ ਸਾਨੂੰ ਕਦੀ ਫੈਸ਼ਨ ਵਾਲੀ ਗੁੱਤ ਨੀ ਕਰਨ ਦੇਣੀ ਹੁੰਦੀ ਸੀ। ਉਹਨਾਂ ਨੂੰ ਹੁੰਦਾ ਸੀ ਵੀ ਕੁੜੀ ਦੀ ਜਿਹੜੇ ਸਿਹਰੇ ਆ ਨਾ ਉਹ ਵਧੀਆ ਸਿੰਪਲ ਹੋਣੀ ਚਾਹੀਦੀ ਆ, ਸਿੰਪਲ ਗੁੱਤ ਕਰਨੀ ਆ ਤੁਸੀਂ। ਸੋ ਉਦੋਂ ਸਾਨੂੰ ਗੁੱਸਾ ਵੀ ਆਉਂਦਾ ਹੁੰਦਾ ਸੀ ਉਹਨਾਂ ਦੀਆਂ ਗੱਲਾਂ ਤੇ, ਪਰ ਅੱਜ ਸਾਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਤੇ ਉਹ ਕਿਉਂ ਇਹ ਚੀਜ਼ਾਂ ਸਾਨੂੰ ਵਾਰ ਵਾਰ ਕਹਿੰਦੇ ਹੁੰਦੇ ਸੀਗੇ। ਹਾਂ, ਉਸ ਤੋਂ ਇਲਾਵਾ ਮੈਂ ਆਪਣੇ ਮੰਮੀ ਤੇ ਮੇਰੇ ਭੂਆ ਜੀ ਹੁਣਾਂ ਤੋਂ ਪਰਾਂਦੀਆਂ ਬਹੁਤ ਹੁੰਦੀਆਂ ਸੀਗੀਆਂ। ਮੈਨੂੰ ਆਪਣੇ ਭੂਆ ਜੀ ਦੀ ਅਲਮਾਰੀ ਅਜੇ ਵੀ ਯਾਦ ਹੈ, ਉਹਨਾਂ ਦੇ ਵਿਆਹ ਤੋਂ ਬਾਅਦ ਜਦੋਂ ਜਾਂਦੀ ਹੁੰਦੀ ਸੀ ਮੈਂ ਤੇ ਉਹਨਾਂ ਦੀ ਅਲਮਾਰੀ ਚ ਹਰ ਤਰ੍ਹਾਂ ਦੀ ਪਰਾਂਦੀ ਹੁੰਦੀ ਸੀ, ਉਹਨਾਂ ਦੇ ਹਰ ਸੂਟ ਦੇ ਨਾਲ ਮੈਚਿੰਗ ਪਰਾਂਦੀ ਜਿਹੜੀ ਹੁੰਦੀ ਸੀਗੀ ਉਹ ਬਹੁਤ ਵਧੀਆ ਲੱਗਦੀ ਹੁੰਦੀ ਸੀਗੀ। ਸੋ ਉਸ ਤੋਂ ਇਲਾਵਾ ਅਸੀਂ ਬਚਪਨ ਦੇ ਵਿੱਚ ਪਰਾਂਦੀਆਂ ਪਾਈਦੀਆਂ ਹੁੰਦੀਆਂ ਸੀ, ਬੱਚਿਆਂ ਯਾਦ ਆ ਗੋਲ ਗੋਲ ਉਹ ਪੋਮ ਪੋਮ ਜੇ ਵਾਲੀਆਂ ਪਰਾਂਦੀਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਅਸੀਂ ਲੱਡੂਆਂ ਵਾਲੀਆਂ ਪਰਾਂਦੀਆਂ ਕਹਿੰਦੇ ਹੁੰਦੇ ਸੀਗੇ, ਉਹ ਵੀ ਪਾਈਆਂ ਹੋਈਆਂ। ਇਸ ਤੋਂ ਇਲਾਵਾ ਜਿਹੜੇ ਕਲਿੱਪ ਆ ਉਹ ਵੀ ਇੱਕ ਪੰਜਾਬਣ ਦੇ ਵਾਲਾਂ ਦਾ ਸ਼ਿੰਗਾਰ ਰਹੇ ਆ। ਕਲਿੱਪ ਸੋਨੇ ਦੇ ਵੀ ਪੰਜਾਬਣਾਂ ਕੋਲ ਹੈਗੇ ਹਨਾ, ਉਹ ਵੀ ਲਾਉਂਦੀਆਂ ਤੇ ਦੂਸਰੇ ਆਮ ਕਲਿੱਪ ਵੀ ਜਿਹੜੇ ਹੁੰਦੇ। ਸੋ ਕਲਿੱਪਾਂ ਨਾਲ ਵੀ ਜੁੜੀਆਂ ਕਈ ਬੋਲੀਆਂ ਮਿਲ ਜਾਂਦੀਆਂ ਜੀ, ਪਤਾਸਾ 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 ਸਹੁਰੇ ਕੋਲੋਂ ਘੁੰਡ ਕੱਢਦੀ ਤੇ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ। ਸੋ ਘੁੰਡ ਵੀ ਜਿਹੜਾ ਆ ਉਹ ਵੀ ਇੱਕ ਪੰਜਾਬਣ ਦੀ ਖਾਸ ਪਹਿਚਾਣ ਹੁੰਦਾ ਸੀਗਾ। ਸੋ ਬਚਪਨ ਦੇ ਵਿੱਚ ਅਸੀਂ ਦੇਖਿਆ ਹੋਇਆ ਕਈ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਉਹ ਘੁੰਡ ਵੀ ਕੱਢ ਕੇ ਰੱਖਦੀਆਂ ਹੁੰਦੀਆਂ ਸੀ, ਬੇਸ਼ੱਕ ਉਹਨਾਂ ਨੂੰ ਹੋਰ ਨਜ਼ਰ ਤੋਂ ਵੀ ਘੁੰਡ ਨੂੰ ਦੇਖਿਆ ਜਾਂਦਾ ਸੀਗਾ ਵੀ ਇਹ ਗੁਲਾਮੀ ਦੀ ਪ੍ਰਤੀਕ ਹੈ, ਪਰ ਮੈਂ ਸਿਰਫ ਉਹ ਰੀਤੀ ਰਿਵਾਜ਼ ਦੀ ਗੱਲ ਕਰ ਰਹੀ ਹਾਂ। ਸੋ ਕਈ ਵਾਰ ਆਮ ਹੀ ਦੇਖਿਆ ਜਾਂਦਾ ਹੁੰਦਾ ਸੀ ਵੀ ਜਦੋਂ ਕਿਸੇ ਨੇ ਜਿਹੜੀ ਪਿੰਡ ਦੀ ਨੂੰਹ ਹੁੰਦੀ ਸੀਗੀ ਉਹਨੇ ਜੇ ਪਿੰਡ ਵਿੱਚੋਂ ਲੰਘਣਾ ਤੇ ਉਹਨੇ ਪੂਰਾ ਘੁੰਡ ਨੀ ਕੱਢਿਆ ਹੁੰਦਾ ਸੀ ਪਰ ਇੱਕ ਸਾਈਡ ਤੋਂ ਪੱਲਾ ਜਿਹਾ ਲੈ ਕੇ ਨਾ ਇੱਥੇ ਬੁੱਲਾਂ ਦੇ ਵਿੱਚ ਦੱਬ ਲੈਣਾ ਵੀ ਇਹਨੂੰ ਘੁੰਡ ਕੱਢਣਾ ਹੀ ਸਮਝਿਆ ਜਾਂਦਾ ਹੁੰਦਾ ਸੀਗਾ। ਸੋ ਉਸ ਤੋਂ ਬਾਅਦ ਜੀ ਪੰਜਾਬਣਾ ਦਾ ਸ਼ਿੰਗਾਰ ਦੀ ਜੇ ਮੈਂ ਗੱਲ ਕਰਾਂ ਤੇ ਸੁਰਮੇ ਤੋਂ ਬਿਨਾਂ ਇਹ ਸ਼ਿੰਗਾਰ ਅਧੂਰਾ ਹਨਾ, ਕਿਉਂਕਿ ਸੁਰਮਾ ਵੀ ਜਿਹੜਾ ਉਹ ਉਹਨੂੰ ਬਹੁਤ ਅਹਿਮ ਥਾਂ ਆ ਸਾਡੇ ਪੰਜਾਬੀ ਸ਼ਿੰਗਾਰ ਦੇ ਵਿੱਚ, ਕਿਉਂਕਿ ਇੱਕ ਪੰਜਾਬਣ ਦਾ ਜਿਹੜਾ ਸ਼ਿੰਗਾਰ ਆ ਸੁਰਮੇ ਤੋਂ ਬਿਨਾਂ ਅਧੂਰਾ ਹੁੰਦਾ। ਸੋ ਸਾਡੇ ਲੋਕ ਗੀਤਾਂ ਦੇ ਵਿੱਚ ਵੀ ਬਹੁਤ ਹੀ ਸਾਰਾ ਇਹਨਾਂ ਦੇ ਉੱਤੇ ਵੀ ਗੀਤ ਤੇ ਬੋਲੀਆਂ ਜਿਹੜੀਆਂ ਉਹ ਮਿਲ ਜਾਣਗੀਆਂ ਤੁਹਾਨੂੰ। ਤੇ ਸੁਰਮੇ ਦੀ ਗੱਲ ਕੀਤੀ ਤੇ ਮੈਨੂੰ ਨਾ ਸਾਡੇ ਘਰ ਇੱਕ ਪਿੱਤਲ ਦੀ ਸੁਰਮੇਦਾਨੀ ਹੁੰਦੀ ਸੀਗੀ, ਉਹ ਮੈਨੂੰ ਯਾਦ ਆ ਬੜੀ ਸੋਹਣੀ ਹੁੰਦੀ ਸੀ ਉਹ ਪਿੱਤਲ ਦੀ ਸੁਰਮੇਦਾਨੀ ਹੁੰਦੀ ਸੀਗੀ। ਸੋ ਉਹਦੇ ਵਿੱਚੋਂ ਦੀ ਸੁਰਮਾ ਕੱਢ ਕੇ ਸਾਡੇ ਪਾਉਂਦੇ ਹੁੰਦੇ ਸੀਗੇ, ਔਰ ਕਹਿੰਦੇ ਹੁੰਦੇ ਸੀ ਵੀ ਜੇ ਸੁਰਮਾ ਪਾਓ ਤੇ ਉਹਦੇ ਨਾਲ ਅੱਖਾਂ ਮੋਟੀਆਂ ਹੋ ਜਾਂਦੀਆਂ ਆ, ਲੰਬੀਆਂ ਲੰਬੀਆਂ ਪੂਛਾਂ ਵਾਲੇ ਬਚਪਨ ਦੇ ਵਿੱਚ ਸੁਰਮੇ ਉਹ ਮੈਂ ਸੁਰਮੇ ਦਾਣੀ ਵੀ ਮੈਨੂੰ ਯਾਦ ਆਈ ਇੱਕ ਦਿਨ ਤੇ ਉਹਦੇ ਬਾਰੇ ਵੀ ਮੈਂ ਮੰਮੀ ਨੂੰ ਪੁੱਛਿਆ, ਮੈਂ ਕਿਹਾ ਮੰਮੀ ਆ ਸੁਰਮੇ ਦਾਣੀ ਕਿੱਥੇ ਆ? ਮੰਮੀ ਕਹਿੰਦੇ ਤੈਨੂੰ ਤਾਂ ਪਤਾ ਨੀ ਕੀ ਕੀ ਯਾਦ ਆਉਂਦਾ ਰਹਿੰਦਾ ਹਨਾ। ਤੇ ਅੱਛਾ ਸੁਰਮੇ ਨਾਲ ਵੀ ਬੋਲੀ ਇੱਕ ਬੜੀ ਬਚਪਨ ਚ ਪਾਈ ਦੀ ਹੁੰਦੀ ਸੀ, ਫਿਰ ਮਾਂ ਮੇਰੀ ਨੇ ਸੁਰਮਾ ਦਿੱਤਾ ਮੈਨੂੰ, ਕਹਿੰਦੀ ਪਾ ਕੁੜੇ ਮਾਈਆ ਮੇਰਾ ਲੂਣ ਘੋਟਣਾ ਪਾਵਾਂ ਕੇ ਇਹਦੇ ਚਾਹ ਕੁੜੇ। ਸੋ ਬੋਲੀਆਂ ਦੇ ਵਿੱਚ ਜਿਹੜੀ ਪੰਜਾਬਣ ਹੁੰਦੀ ਸੀ ਕਿੱਦਾਂ ਆਪਣੇ ਜਜ਼ਬਾਤਾਂ ਨੂੰ ਬਿਆਨ ਕਰ ਦਿੰਦੀ ਹੁੰਦੀ ਸੀਗੀ ਨਾ ਖੁੱਲੇਆਮ। ਤੇ ਅੱਛਾ ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਤੇ ਕਈ ਔਰਤਾਂ ਰੰਗਲੀ ਦਾਤਣ ਵੀ ਕਰਦੀਆਂ ਹੁੰਦੀਆਂ ਸੀ ਹਨਾ, ਕਈ ਰੰਗਲੀ ਦਾਤਣ ਹੁੰਦੀ ਸੀ ਜਿਹਦੇ ਨਾਲ ਫਿਰ ਜਿਹੜੇ ਬੋਲਾ ਉਹ ਲਾਲ ਤੇ ਸੰਤਰੀ ਜਿਹੇ ਹੋ ਜਾਂਦੇ ਹੁੰਦੇ ਸੀਗੇ, ਪਰ ਮੈਂ ਕਦੀ ਘੱਟ ਹੀ ਕੀਤੀ ਸੀ, ਸਾਡੇ ਘਰ ਚ ਨੀ ਉਹ ਹੁੰਦੀ ਸੀਗੀ ਜ਼ਿਆਦਾ। ਸੋ ਪੰਜਾਬੀ ਵੋਟੀ ਜਿਹੜੀ ਇੱਕ ਹੁੰਦੀ ਸੀ ਉਹ ਰੱਜ ਕੇ ਸ਼ਿੰਗਾਰ ਕੀਤਾ ਹੁੰਦਾ ਸੀ, ਉਹਨੇ ਬਿੰਦੀ ਸੁਰਖੀ ਨੇਲ ਪਾਲਿਸ਼ ਤੋਂ ਇਲਾਵਾ ਮਹਿੰਦੀ ਹੁੰਦੀ ਸੀਗੀ। ਮਹਿੰਦੀ ਦੇ ਬੜੇ ਡਿਜ਼ਾਇਨ ਹੋ ਗਏ, ਪਹਿਲਾਂ ਮੰਮੀ ਦੱਸਦੇ ਹੁੰਦੇ ਸੀ ਕਿ ਸਾਡੇ ਸਮੇਂ 'ਚ ਤਾਂ ਮਹਿੰਦੀ ਜਿਹੜੀ ਐਂ ਤਲੀਆਂ ਤੇ ਲਾ ਕੇ ਮੁੱਠੀ ਘੁੱਟ ਲੈਂਦੇ ਹੁੰਦੇ ਸੀਗੇ ਤੇ ਉਹਦੇ ਉੱਤੇ ਕੱਪੜਾ ਬੰਨ ਦੇਣਾ ਤੇ ਉਹੀ ਹੁੰਦੀ ਸੀ। ਫਿਰ ਉਸ ਤੋਂ ਬਾਅਦ ਤੀਖੀਆਂ ਨਾਲ ਮਹਿੰਦੀ ਲਾਉਣੀ ਸ਼ੁਰੂ ਕਰ ਦਿੱਤੀ ਸੀ, ਕੁੜੀਆਂ ਨੇ ਤੀਖੀਆਂ ਦੇ ਨਾਲ ਮਹਿੰਦੀ ਲਾਉਣੀ, ਉਹਦੇ ਡਿਜ਼ਾਇਨ ਬਣਾ ਲੈਣੇ। ਫਿਰ ਉਸ ਤੋਂ ਬਾਅਦ ਕੋਨ ਆ ਗਏ ਤੇ ਹੁਣ ਤੇ ਜੀ ਮਹਿੰਦੀ ਦੇ ਡਿਜ਼ਾਇਨ ਦੀ ਗੱਲ ਹੀ ਨਾ ਕਰੋ, ਤੁਸੀਂ ਸਭ ਜਾਣਦੇ ਹੋ ਤੁਸੀਂ। ਅੱਛਾ ਇੱਕ ਹੋਰ ਜਿਹੜੀ ਮੈਨੂੰ ਇੱਕ ਜਿਹੜੀ ਪੰਜਾਬੀ ਵੋਟੀ ਹੁੰਦੀ ਆ ਉਹਦੇ ਸ਼ਿੰਗਾਰ ਦੇ ਵਿੱਚ ਸਭ ਤੋਂ ਜਿਹੜੀ ਪਿਆਰੀ ਚੀਜ਼ ਲੱਗਦੀ ਹੁੰਦੀ ਆ ਉਹ ਹੁੰਦੇ ਆ ਜੀ ਉਹਦੇ ਕਲੀਰੇ, ਉਹ ਮੈਨੂੰ ਬੜੇ ਪਸੰਦ ਆ, ਕਲੀਰੇ ਬਹੁਤ ਸੋਹਣੇ ਲੱਗਦੇ ਹੁੰਦੇ ਆ। ਹੁਣ ਬਾਜ਼ਾਰੀ ਕਲੀਰੇ ਵੀ ਬਹੁਤ ਆ ਗਏ ਹਨਾ, ਪਰ ਮੈਨੂੰ ਯਾਦ ਆ ਕਿ ਬਚਪਨ ਦੇ ਵਿੱਚ ਕਲੀਰੇ ਖੁਦ ਵੀ ਬਣਾਉਂਦੇ ਹੁੰਦੇ ਸੀਗੇ। ਨਾਰੀਅਲ ਦਾ ਗੋਲਾ ਲੈ ਲੈਣਾ, ਉਹਦੇ ਉੱਤੇ ਵਰਕ ਪੇਪਰ ਜਿਹਾ ਵਰਕ ਜਿਹਾ ਚੜਾ ਦੇਣਾ ਹਨਾ, ਤੇ ਫਿਰ ਉਹਦੇ ਵਿੱਚ ਵੱਡੇ ਸੂਏ ਜਿਹੇ ਦੇ ਨਾਲ ਮੋਰੀਆਂ ਕਰਕੇ ਧਾਗਾ ਲਪੇਟ ਕੇ ਉਹਦੇ ਵਿੱਚ ਫੁੱਲ ਮਖਾਣੇ ਲਾਉਂਦੇ ਹੁੰਦੇ ਸੀਗੇ, ਉਹ ਲਗਾ ਕੇ ਜਿਹੜੇ ਕਲੀਰੇ ਬਣਾਏ ਜਾਂਦੇ ਹੁੰਦੇ ਸੀ, ਕਿੰਨੇ ਸੋਹਣੇ ਹੁੰਦੇ ਸੀ ਉਹ ਲੰਬੇ ਲੰਬੇ ਕਲੀਰੇ। ਤੇ ਉਸ ਤੋਂ ਬਾਅਦ ਜਗਤਾਰ ਭਾਜੀ ਹੁਣ ਦਾ ਮੈਸੇਜ ਆਇਆ, ਮੈਂ ਮੈਸੇਜ ਦਵਾਂ ਜਗਤਾਰ ਭਾਜੀ ਕੀ ਕਹਿੰਦੇ ਆ। ਕਹਿੰਦੇ ਕਿ ਇੱਕ ਯਾਦ ਇਹ ਵੀ ਹੈ ਮੇਰੀ ਭੈਣ ਵੱਲਿਓ ਭੇਜਿਆ ਰੱਖੜੀ ਨੂੰ ਮਾਤਾ ਧਾਗਾ ਜੋ ਅਜੇ ਮੇਰੇ ਗੁੱਟ ਤੇ ਹੈ। ਭਾਜੀ ਨੇ ਆਪਣੇ ਗੁੱਟ ਦੀ ਜਿਹੜੀ ਫੋਟੋ ਖਿੱਚ ਕੇ ਭੇਜੀ ਆ ਉਹ ਧਾਗੇ ਦੀ ਤਸਵੀਰ ਮੇਰੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਭਾਜੀ। ਕਹਿੰਦੇ ਸਾਂਝੇ ਪਰਿਵਾਰ ਬਹੁਤ ਅਮੀਰ ਵਿਰਾਸਤ ਹੁੰਦੇ ਹਨ, ਮੈਂ ਘਰ ਦਾ ਛੋਟਾ ਹਾਂ, 50 ਤੋਂ ਉੱਪਰ ਟੱਪ ਗਿਆ, ਸਭ ਦੂਰ ਦੂਰ ਬੈਠੇ ਆ, ਅਜੇ ਵੀ ਵਿਆਹ ਸ਼ਾਦੀਆਂ ਤੇ ਇਕੱਠੇ ਹੁੰਦੇ ਆ ਤਾਂ ਮੇਲਾ ਲੱਗ ਜਾਂਦਾ ਹੈ, 8 ਭੈਣ ਭਰਾਵਾਂ ਦਾ ਪਰਿਵਾਰ ਅਜੇ ਵੀ ਇੱਕ ਹੀ ਹੈ, ਇਹੀ ਸਾਡੇ ਪਰਿਵਾਰ ਦੀ ਅਮੀਰੀ ਤੇ ਮਾਣ ਹੈ। ਬਿਲਕੁਲ ਭਾਜੀ ਇਹ ਜਿਹੜੀ ਸਾਂਝ ਹੈ ਇਹੀ ਅਮੀਰੀ ਆ ਸਾਡੀ, ਬਾਕੀ ਪੈਸੇ ਧੇਲਾ ਤੇ ਅੱਜ ਸਾਰਿਆਂ ਤੋਂ ਹੀ ਬਹੁਤ ਆ, ਉਹਦੇ ਨਾਲ ਜੇ ਅਮੀਰ ਬਣਨਾ ਹੋਵੇ ਤੇ ਹਰ ਕੋਈ ਅਮੀਰ ਆ, ਪਰ ਫੇਰ ਵੀ ਜੋ ਅਸੀਂ ਅਮੀਰ ਮਹਿਸੂਸ ਕਰਦੇ ਹਾਂ ਉਹ ਇਹਨਾਂ ਚੀਜ਼ਾਂ ਦੇ ਨਾਲ ਹੀ ਕਰਦੇ ਹਾਂ, ਜੋ ਸਾਡਾ ਜੋ ਸਾਡੀ ਸਾਂਝ ਆ, ਜੋ ਸਾਡੇ ਰਿਸ਼ਤੇ ਆ, ਜੋ ਸਾਡਾ ਪਿਆਰ ਹੈ। ਤੇ ਬਿਲਕੁਲ ਤੁਸੀਂ ਇਹ ਤਸਵੀਰ ਵੀ ਸਾਂਝੀ ਕੀਤੀ, ਸੋ ਸਮਝ ਸਕਦੀ ਹਾਂ ਮੈਂ ਕਿ ਕਿੰਨਾ ਪਿਆਰ ਲੁਕਿਆ ਹੋਇਆ ਇਸ ਧਾਗੇ ਦੇ ਵਿੱਚ ਤੁਹਾਡੀ ਭੈਣ ਦਾ ਤੁਹਾਡੇ ਲਈ ਤੇ ਤੁਹਾਡਾ ਤੁਹਾਡੀ ਭੈਣ ਦੇ ਲਈ। ਤੇ ਧਾਗਾ ਦੇਖ ਕੇ ਨਾ ਮੈਨੂੰ ਵੀ ਯਾਦ ਆ ਗਿਆ, ਮੈਂ ਆਪਣੀ ਗੱਲ ਦੱਸਦੀ ਹਾਂ ਕਿ ਮੇਰਾ ਬੇਟੀ ਨੇ ਜਦੋਂ ਪਿੱਛੇ ਰੱਖੜੀ ਸੀਗੀ ਤੇ ਮੇਰੇ ਬੇਟੇ ਦੇ ਗੁੱਟ ਤੇ ਰੱਖੜੀ ਬੰਨੀ, ਮੈਂ ਮੌਲੀ ਦਾ ਧਾਗਾ ਹੀ ਮੰਗਾਇਆ, ਮੌਲੀ ਦਾ ਧਾਗਾ ਚਲੋ ਇੱਕ ਤਾਂ ਲੰਘਦਾ ਜ਼ਿਆਦਾ, ਤੇ ਜਦੋਂ ਉਹਨੇ ਧਾਗਾ ਬੰਨਿਆ ਹੋਇਆ ਅਜੇ ਵੀ ਨਾ ਮੇਰੇ ਬੇਟੇ ਦੇ, ਤੇ ਉਹ ਜਦੋਂ ਵੀ ਆਪਸ ਚ ਲੜਦੇ ਆ ਨਾ ਹੁਣ ਜਾਂ ਕੋਈ ਗੱਲ ਹੁੰਦੀ ਆ ਤਾਂ ਮੈਂ ਉਹਨੂੰ ਯਾਦ ਕਰਾ ਦਿੰਦੀ, ਦੇਖਿਆ ਤੂੰ ਪ੍ਰੋਮਿਸ ਕੀਤਾ ਸੀਗਾ ਆਪਣੀ ਭੈਣ ਨੂੰ ਬਈ ਤੂੰ ਉਹਦਾ ਧਿਆਨ ਰੱਖੂਗਾ, ਜੇ ਕਿ ਉਹ ਕਾਫੀ ਛੋਟਾ ਹੈ ਮੇਰੀ ਬੇਟੀ ਤੋਂ, ਤੇ ਤੂੰ ਉਹਦਾ ਧਿਆਨ ਰੱਖੂਗਾ, ਤੂੰ ਉਹਦਾ ਟੇਕ ਕੇਅਰ ਕਰੂੰਗਾ। ਤੇ ਫਿਰ ਜਦੋਂ ਵੀ ਉਹ ਕਿਤੇ ਆਪਸ ਚ ਮਾੜਾ ਮੋਟਾ ਲੜਦੇ ਆ ਨਾ ਤਾਂ ਮੇਰੀ ਜਿਹੜੀ ਬੇਟੀ ਆ ਉਹ ਕਹਿ ਦਿੰਦੀ ਆ ਭਈ ਮੰਮਾ ਬਸ ਤੁਸੀਂ ਇਹਦੀ ਰੱਖੜੀ ਤੋੜ ਦੋ, ਤੇ ਫਿਰ ਉਹਨੂੰ ਨਾ ਰਿਅਲਾਈਜ਼ ਹੋ ਜਾਂਦਾ, ਉਹਨੂੰ ਰੱਖੜੀ ਨੂੰ ਹੱਥ ਨੀ ਲਾਉਣ ਦਿੰਦਾ, ਉਹਨੂੰ ਕਹਿੰਦਾ ਨਹੀਂ ਨਹੀਂ ਸੋਰੀ ਸੋਰੀ, ਉਹਨੂੰ ਸੋਰੀ ਝੱਟ ਕਹਿ ਦਿੰਦਾ ਤੇ ਤੂੰ ਮੇਰੀ ਰੱਖੜੀ ਨਾ ਤੋੜ, ਮੈਂ ਤੈਨੂੰ ਸੋਰੀ ਕਹਿ ਦਿੰਦਾ ਤੇ ਮੈਂ ਤੇਰਾ ਅੱਗੇ ਤੋਂ ਧਿਆਨ ਰੱਖੂਗਾ। ਸੋ ਕਿੰਨੀ ਪਿਆਰੀ ਚੀਜ਼ ਆ ਸਾਡੇ ਵਿਰਸੇ ਦੀ ਹਨਾ, ਇਹ ਬਿਲਕੁਲ ਗੱਲ ਜੀ ਭੈਣ ਭਰਾ ਦਾ ਪਿਆਰ ਇਹ ਰੱਖੜੀ ਤੋਂ ਨੀ ਹੁੰਦਾ, ਪਰ ਕਿਤੇ ਰੱਖੜੀ ਵੀ ਜ਼ਰੀਆ ਆ ਇਹ ਸਮਝਾਉਣ ਲਈ ਕਿ ਭੈਣ ਭਰਾ ਦਾ ਕੀ ਪਿਆਰ ਹੈਗਾ। ਸੋ ਨਾਲ ਹੀ ਜਗਤਾਰ ਭਾਜੀ ਨੇ ਦੱਸਿਆ ਕਿ ਉਹਨੂੰ ਦੰਦਾਸਾ ਕਹਿੰਦੇ ਸੀ, ਹਾਂ ਬਿਲਕੁਲ ਸਹੀ ਭਾਜੀ, ਉਹਨੂੰ ਦੰਦਾਸਾ ਕਹਿੰਦੇ ਹੁੰਦੇ ਸੀਗੇ ਹਨਾ। ਤੇ ਲਓ ਜੀ ਰਵਿੰਦਰ ਹੁਣਾਂ ਨੇ ਵੀ, ਧਨੀ ਸਾਹਿਬ ਨੇ ਵੀ ਇੱਕ ਮੈਸੇਜ ਭੇਜਿਆ ਹੈ, ਕੋਈ ਸ਼ਰਾਰਤੀ ਜਿਹਾ ਮੈਸੇਜ ਹੀ ਹੋਣਾ, ਨਾਲ ਹੱਸ ਹੱਸ ਕੇ ਮੈਸੇਜ ਕੀਤਾ, ਕਲੋਲਾ ਹੀ ਨੇ। ਸੋ ਭਾਜੀ ਸਰਬਜੀਤ ਭਾਜੀ ਸੁਣਦੇ ਆ ਜੀ ਕੀ ਕਲੋਲ ਕੀਤੀ ਹੈ ਧਨੀ ਸਾਹਿਬ ਹੁਣਾਂ ਨੇ, ਅੱਜ ਸੁਣਦੇ ਆ ਉਹਨਾਂ ਦਾ ਵੋਇਸ ਮੈਸੇਜ।
ਚਲੋ ਮੈਂ ਕਿਹਾ ਚਲੋ ਜਾਂਦੇ ਜਾਂਦੇ ਆਪਾਂ ਇੱਕ ਬੋਲੀ ਪਾ ਜੀਏ, ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਦਾਣਾ ਨੀ ਹਰਦੀਪ ਗੋਰੇ, ਮੇਰਾ ਕੁੜਤਾ ਪਜਾਮਾ ਪ੍ਰੈਸ ਕਰ ਦੇ, ਉਹ ਮੈਂ ਮੇਲੇ ਤੇ ਜਾਣਾ, ਮੇਰਾ ਪ੍ਰੈਸ ਕਰ ਦੇ, ਮੈਂ ਮੇਲੇ ਤੇ ਜਾਣਾ।
ਠੀਕ ਆ ਕਰਦੇ ਹਰਦੀਪ ਕੋਰੇ ਯਾਰ ਧਨੀ ਸਾਹਿਬ ਦਾ ਕੁੜਤਾ ਪਜਾਮਾ ਪ੍ਰੈਸ ਮੇਲੇ ਤੇ ਜਾਣਾ ਵੈਸੇ ਗੱਲ ਆ ਇੱਕ ਧਨੀ ਸਾਹਿਬ ਦੇ ਕੁੜਤੇ ਪਜਾਮੇ ਬਹੁਤ ਵਧੀਆ ਹੁੰਦੇ ਆ ਜਿੰਨੀ ਕੁ ਵਾਰੀ ਵੀ ਫੇਸਬੁੱਕ ਤੇ ਦੇਖਿਆ ਨਾ ਹੈ ਵੀ ਕੁੜਤੇ ਪਜਾਮਿਆਂ ਨਾਲ ਪੂਰੀ ਡੈਸ਼ਿੰਗ ਹੈ ਸਿਡਨੀ ਦੇ ਥਾਂ ਥਾਂ ਤੇ ਖੜੇ ਹੋ ਕੇ ਫੋਟੋਆਂ ਪਾਈਆਂ ਹੁੰਦੀਆਂ ਇਹਨਾਂ ਨੇ ਕੁੜਤੇ ਪਜਾਮਿਆਂ ਦੇ ਨਾਲ ਸੋ ਬਿਲਕੁਲ ਜੀ ਇਹ ਕੁੜਤੇ ਪਜਾਮੇ ਇਸੇ ਤਰ੍ਹਾਂ ਪਾਉਂਦੇ ਹੰਡਾਉਂਦੇ ਰਹੀਏ ਅਸੀਂ ਹੈਨਾ ਇਹ ਵੀ ਬਹੁਤ ਜ਼ਰੂਰੀ ਹੈ ਸੋ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਥੋੜੀਆਂ ਬਹੁਤੀਆਂ ਜਿਹੜੀਆਂ ਗੱਲਾਂ ਪਹਿਰਾਵੇ ਦੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਜਾਵਾਂ ਸੋ ਆਦਮੀਆਂ ਦਾ ਜਿਹੜਾ ਪਹਿਰਾਵਾ ਹੁੰਦਾ ਸੀ ਉਹ ਬੜਾ ਹੀ ਸਾਦਾ ਹੁੰਦਾ ਸੀ ਹੈਨਾ ਸੋ ਪੈਂਟ ਕਮੀਜ਼ ਕੁੜਤਾ ਪਜਾਮਾ ਚਾਦਰਾ ਧੋਤੀ ਲੂੰਗੀ ਇਹ ਜਿਹੜਾ ਪੰਜਾਬੀਆਂ ਦਾ ਪਹਿਰਾਵਾ ਰਿਹਾ ਹੋਇਆ ਤੇ ਪੱਗਾਂ ਦੀ ਵੀ ਅਸੀਂ ਗੱਲ ਕਰ ਲਈ ਹੈ ਜੀ ਉਸ ਤੋਂ ਇਲਾਵਾ ਪੈਰਾਂ ਦੇ ਵਿੱਚ ਪੰਜਾਬੀ ਜੁੱਤੀ ਹੋ ਗਈ ਗੁਰਗਾਬੀ ਹੋ ਗਈ ਖੁੱਸਾ ਇਹ ਜਿਹੜੀਆਂ ਪੰਜਾਬੀ ਗੱਭਰੂਆਂ ਦੇ ਪੈਰਾਂ ਦੀ ਸ਼ਾਨ ਰਹੀ ਹੈ ਤੇ ਪੰਜਾਬਣਾਂ ਦੀਆਂ ਪੰਜਾਬੀ ਜੁੱਤੀਆਂ ਦੇ ਤਾਂ ਬੜੇ ਡਿਜ਼ਾਇਨ ਅੱਜ ਕੱਲ੍ਹ ਆਏ ਹੋਏ ਆ ਘੁੰਗਰੂਆਂ ਵਾਲੀਆਂ ਸ਼ੀਸ਼ਿਆਂ ਵਾਲੀਆਂ ਪੰਜਾਬੀ ਜੁੱਤੀਆਂ ਆਮ ਹੀ ਮਿਲ ਜਾਂਦੀਆਂ ਨਾ ਸੋ ਪੰਜਾਬਣਾਂ ਦਾ ਮੋਹ ਪਿਆਰ ਤੇ ਅਜੇ ਵੀ ਜੀ ਆਪਣੇ ਗਹਿਣਿਆਂ ਨਾਲ ਆਪਣੇ ਪਹਿਰਾਵੇ ਨਾਲ ਤਾਂ ਪੂਰਾ ਹੈਗਾ ਆ ਸੋ ਪੰਜਾਬੀ ਮੁੰਡਿਆਂ ਦੇ ਗਹਿਣੇ ਜ਼ਿਆਦਾ ਨੀ ਹੁੰਦੇ ਜੀ ਹੱਥ ਚ ਕੜਾ ਹੋ ਗਿਆ ਮੁੰਦੀ ਆਦਿ ਵੀ ਪਾ ਲੈਂਦੇ ਆ ਤੇ ਕੈਂਠੇ ਤਾਂ ਅੱਜ ਕੱਲ ਬਸ ਉਹ ਹੀ ਭੰਗੜਿਆਂ ਦੇ ਵਿੱਚ ਹੀ ਰਹਿ ਗਏ ਆ ਸੋ ਕਈ ਗੱਭਰੂਆਂ ਨੂੰ ਮੁੰਦਰਾਂ ਪਾਉਣ ਦਾ ਵੀ ਸ਼ੌਂਕ ਹੁੰਦਾ ਜੀ ਕਈ ਮੁੰਦਰਾਂ ਦੇ ਵੀ ਸ਼ੌਕੀਨ ਹੈਗੇ ਆ ਤੇ ਬਾਕੀ ਸੰਮਾਂ ਵਾਲੀ ਜਿਹੜੀ ਡਾਂਗ ਹੱਥ ਚ ਫੜਦੇ ਹੁੰਦੇ ਸੀ ਉਹ ਵੀ ਕਹਿੰਦੇ ਵੀ ਪੰਜਾਬੀਆਂ ਦੀ ਅਣਖ ਦੀ ਪਛਾਣ ਹੁੰਦੀ ਸੀ ਉਹ ਅੱਜ ਕੱਲ ਤੇ ਕਿੱਥੇ ਦੇਖਣ ਨੂੰ ਮਿਲਦੀ ਪਰ ਮੇਲਿਆਂ ਦੇ ਵਿੱਚ ਮੈਂ ਅਜੇ ਵੀ ਦੇਖਦੀ ਹਾਂ ਵੀ ਆਪਣੇ ਇੱਥੇ ਜਦੋਂ ਕੋਈ ਮੇਲਾ ਵਗੈਰਾ ਲੱਗਦਾ ਨਾ ਤਾਂ ਜਿਹੜੇ ਪੰਜਾਬੀ ਹੈਗੇ ਆ ਉਹ ਜ਼ਰੂਰ ਪੂਰੇ ਉਹ ਚਾਦਰੇ ਵਗੈਰਾ ਲਗਾ ਕੇ ਤੇ ਕਈਆਂ ਨੇ ਤੇ ਡਾਂਗ ਵੀ ਫੜੀ ਹੁੰਦੀ ਆ ਹੱਥਾਂ ਦੇ ਵਿੱਚ ਸੋ ਬਿਲਕੁਲ ਇੱਕ ਗੱਲ ਤਾਂ ਪੱਕੀ ਹੈ ਜੀ ਕਿ ਅਸੀਂ ਜਿਹੜੇ NRIs ਆ ਉਹਨਾਂ ਨੇ ਅਸੀਂ ਆਪਣੇ ਤਰ੍ਹਾਂ ਦਾ ਇੱਕ ਪੰਜਾਬ ਜਿਹੜਾ ਇੱਥੇ ਘੜਦੇ ਪਏ ਆ ਸੋ ਇਹ ਪੰਜਾਬ ਅਸੀਂ ਆਪਣੀ ਤਰ੍ਹਾਂ ਦਾ ਇੱਕ ਇੱਥੇ ਬੁਣਦੇ ਆ ਲੱਖ ਦੇਸ਼ ਬਦਲ ਜਾਈਏ ਲੱਖ ਸਾਡੇ ਭੇਸ ਵੀ ਬਦਲ ਲਈਏ ਅਸੀਂ ਪਰ ਰੂਹ ਹਮੇਸ਼ਾ ਸਾਡੀ ਪੰਜਾਬੀ ਰਹਿਣੀ ਹੈ ਤੇ ਪੰਜਾਬ ਦੀ ਗੱਲ ਛੇੜਦੇ ਫਿਰ ਯਾਦ ਆਉਂਦੇ ਆ ਸਾਨੂੰ ਉਹ ਪਿੰਡ ਗਲੀਆਂ ਉਹ ਘਰ ਜਿੱਥੇ ਕਦੀ ਅਸੀਂ ਬਚਪਨ ਗੁਜ਼ਾਰਿਆ ਸੀ ਖੇਤਾਂ ਨੂੰ ਜਾਂਦੇ ਉਹ ਕੱਚੇ ਪਹੇ ਚੱਲਦੇ ਟਿਊਬਵੈਲ ਉਹ ਬੋਰਡ ਪਿੱਪਲ ਤੇ ਟਾਹਲੀਆਂ ਦੀਆਂ ਛਾਵਾਂ ਉਹ ਮੇਲੇ ਤਿਉਹਾਰ ਤੇ ਉਹ ਗਿੱਧੇ ਭੰਗੜੇ ਵੈਸੇ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਚਾਹੇ ਜਿਸ ਮਰਜ਼ੀ ਦੇਸ਼ ਜਾਂ ਸੂਬੇ ਦਾ ਸੰਬੰਧਿਤ ਹੋਵੇ ਪਰ ਹਨਾ ਉਹਦੀ ਮਿੱਟੀ ਜਿੱਥੇ ਉਹ ਜੰਮਿਆ ਪਲਿਆ ਉਹਦੀ ਖੁਸ਼ਬੂ ਉਹਦਾ ਪਹਿਰਾਵਾ ਉਹਦੀ ਰੂਹ ਚ ਉਹਦੇ ਹੱਡਾਂ ਚ ਸਮਾ ਜਾਂਦੀ ਹੈ ਤੇ ਚਾਹ ਕੇ ਵੀ ਉਸ ਤੋਂ ਮੂੰਹ ਨਹੀਂ ਮੋੜ ਸਕਦਾ ਸੋ ਗੱਲ ਇਹ ਹੈ ਕਿ ਬੇਸ਼ੱਕ ਪੰਜਾਬ ਤੋਂ ਦੂਰ ਬੈਠੇ ਹਾਂ ਪਰ ਅਸੀਂ ਇੱਥੇ ਇੱਕ ਅਲੱਗ ਜਿਹਾ ਹੀ ਪੰਜਾਬ ਉਹਦੀ ਨੁਹਾਰ ਅਸੀਂ ਬੁਣ ਰਹੇ ਹਾਂ ਇੱਕ ਹੋਰ ਪੰਜਾਬ ਵਿਦੇਸ਼ਾਂ ਵਿੱਚ ਉਸਰ ਰਿਹਾ ਹੈ ਜੀ ਚਾਹੇ ਇੰਗਲੈਂਡ ਹੋਵੇ ਕੈਨੇਡਾ ਹੋਵੇ ਅਮੈਰੀਕਾ ਤੇ ਚਾਹੇ ਆਸਟ੍ਰੇਲੀਆ ਚਾਹੇ ਹਾਂਗਕਾਂਗ ਬੈਠੇ ਸਾਡੇ ਜਗਤਾਰ ਭਾਜੀ ਉਹ ਪੰਜਾਬ ਬੁਣ ਰਹੇ ਹੋਣ ਹੁਣ ਸ਼ਾਇਦ ਪੰਜਾਬ ਵਿੱਚ ਵੀ ਉਹ ਗੱਲਾਂ ਨਹੀਂ ਰਹੀਆਂ ਜੋ ਅਸੀਂ ਪੰਜਾਬ ਤੋਂ ਬਾਹਰ ਬੈਠੇ ਪੰਜਾਬ ਦੇ ਨਾਮ ਤੇ ਉਹਨੂੰ ਯਾਦ ਕਰਕੇ ਕਰ ਰਹੇ ਹਾਂ ਸੋ ਬਿਲਕੁਲ ਜੀ ਅਸੀਂ ਆਪਣੇ ਆਪਣੇ ਤਰ੍ਹਾਂ ਦਾ ਪੰਜਾਬ ਜਿੱਥੇ ਵੀ ਬੈਠੇ ਹਾਂ ਉੱਥੇ ਉੱਥੇ ਉਹਨੂੰ ਘੜ ਰਹੇ ਹਾਂ ਬਣਾ ਰਹੇ ਹਾਂ ਸੋ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ ਜੀ ਤੇ ਸਮੇਂ ਦੇ ਨਾਲ ਨਾਲ ਬਦਲ ਜਾਂਦੇ ਨੇ ਤੌਰ ਤਰੀਕੇ ਰਹਿਣ ਸਹਿਣ ਤੇ ਪਹਿਰਾਵੇ ਵਕਤ ਦੇ ਨਾਲ ਟਾਈਮ ਦੇ ਨਾਲ ਬਦਲਣਾ ਜ਼ਰੂਰੀ ਵੀ ਹੈ ਸਾਡੇ ਸਿਆਣਿਆਂ ਨੇ ਕਿਹਾ ਜੀ ਉਹੀ ਜੈਸਾ ਦੇਸ਼ ਵੈਸਾ ਭੇਸ ਸੋ ਸਮੇਂ ਜਗ੍ਹਾ ਉਮਰ ਤੇ ਮੌਕੇ ਅਨੁਸਾਰ ਹੀ ਪਹਿਰਾਵਾ ਜਿਹੜਾ ਸੋਭਦਾ ਹੈ ਪਰ ਇਹ ਪਹਿਰਾਵਾ ਇਹ ਗਹਿਣੇ ਕੱਟੇ ਸਾਡੇ ਵਿਰਸੇ ਤੇ ਖੁਦ ਸਾਡੀ ਪਹਿਚਾਣ ਨੇ ਇਹ ਸਾਡੇ ਰੂਪ ਨੂੰ ਹੀ ਨਹੀਂ ਬਲਕਿ ਸਾਡੀ ਪੰਜਾਬੀਅਤ ਨੂੰ ਤੇ ਸਾਡੇ ਪੰਜਾਬੀ ਹੋਣ ਦੀ ਸਾਡੀ ਜਿਹੜੀ ਪਛਾਣ ਆ ਉਹ ਵੀ ਕਰਵਾਉਂਦੇ ਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ ਬਹੁਤ ਸਾਰੀਆਂ ਯਾਦਾਂ ਤੁਹਾਡੇ ਸਾਰਿਆਂ ਨਾਲ ਬੈਠ ਕੇ ਅੱਜ ਮੈਂ ਯਾਦ ਕੀਤੀਆਂ ਔਰ ਕੁਝ ਕੁ ਮੇਰੀਆਂ ਯਾਦਾਂ ਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਆਇਆ ਹੋਣਾ ਹੈ ਸੋ ਇਸੇ ਤਰ੍ਹਾਂ ਇਹ ਕਾਫਲਾ ਚੱਲਦਾ ਰਹੇ ਅਸੀਂ ਆਪਣੀਆਂ ਯਾਦਾਂ ਦਾ ਹੱਥ ਫੜ ਆਪਣੇ ਪੰਜਾਬ ਗੇੜੀ ਲਾਉਂਦੇ ਰਹੀਏ ਤੁਹਾਡੇ ਸਾਰਿਆਂ ਦਾ ਪਿਆਰ ਸਤਿਕਾਰ ਇਸੇ ਤਰ੍ਹਾਂ ਮਿਲਦਾ ਰਹੇ ਸਾਰਿਆਂ ਦਾ ਪਿਆਰ ਸਾਡਾ ਇਸੇ ਤਰ੍ਹਾਂ ਬਣਿਆ ਰਹੇ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਰਬਜੀਤ ਭਾਜੀ ਦਾ ਵੀ ਸਪੈਸ਼ਲ ਵਾਲਾ ਥੈਂਕਸ ਜਿਨ੍ਹਾਂ ਕਰਕੇ ਅਸੀਂ ਆਪਣੀਆਂ ਦਿਲ ਦੀਆਂ ਤਾਰਾਂ ਇੱਕ ਦੂਜੇ ਨਾਲ ਜੋੜ ਲੈਂਦੇ ਹਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਕੁਝ ਵੱਧ ਘੱਟ ਕਹਿ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਤੇ ਕੁਲਦੀਪ ਨੇ ਵੀ ਜਾਂਦੇ ਜਾਂਦੇ ਕਲੋਲ ਕਰਤੀ ਕਹਿੰਦੀ ਜਿੰਨੀਆਂ ਮਰਜ਼ੀ ਮਿੰਨਤਾਂ ਕਰ ਲਓ ਧਨੀ ਸਾਹਿਬ ਚਾਹ ਵੀ ਆਪ ਹੀ ਬਣਾਉਣੀ ਪੈਣੀ ਹੈ ਤੇ ਕੱਪੜੇ ਵੀ ਆਪ ਹੀ ਪ੍ਰੈਸ ਕਰਨੇ ਪੈਣੇ ਆ ਠੀਕ ਆ ਚਲੋ ਜੀ ਘਰੋ ਘਰ ਦੀਆਂ ਗੱਲਾਂ ਕੁਲਦੀਪ ਕੋਈ ਗੱਲ ਨੀ ਐ ਥੋੜੀ ਕਰੀ ਦੀਆਂ ਕਰ ਉਹਨੂੰ ਕਹਿ ਤਾਂ ਲੈਂਦੇ ਇੰਨੇ ਨਾਲ ਹੀ ਖੁਸ਼ ਹੋ ਗਿਆ ਵਿਚਾਰਾ ਬੋਲੀ ਪਾ ਕੇ ਦੇਖ ਲਾ ਹਨਾ ਹੁਣ ਕਰਨੇ ਭਾਵੇਂ ਕੱਪੜੇ ਆਪ ਹੀ ਪ੍ਰੈਸ ਪੈ ਧਨੀ ਨੂੰ ਚਲੋ ਜੀ ਧਨੀ ਲਓ ਜੀ ਕਲੋਲਾ ਹੀ ਆ ਤੁਸੀਂ ਕਲੋਲ ਕੀਤੀ ਸੀ ਤੇ ਕਲੋਲ ਅੱਗੇ ਉਹ ਕਰ ਦਿੱਤੀ ਤੇ ਕਹਿੰਦੀ ਆ ਕੁਲਦੀਪ, ਕਹਿੰਦੀ ਕਿ ਹਰਦੀਪ ਕੌਰ ਤੇ ਸੰਦੂਕ ਯਾਦ ਕਰਾਉਂਦੀ ਹੋਣੀ ਆ ਦਾਜ ਵਾਲੇ। ਲਓ ਜੀ ਇੱਕ ਹੋਰ ਕਲੋਲ ਆ ਗਈ, ਇਸ ਤੋਂ ਜ਼ਿਆਦਾ ਹੋਰ ਮੈਂ ਕਲੋਲਾਂ ਨਹੀਂ ਹੁਣ ਕਰਨੀ ਆ ਕਿਉਂਕਿ ਟਾਈਮ ਹੋ ਗਿਆ ਜੀ। ਤੇ ਬਾਕੀ ਕਲੋਲਾਂ ਅਸੀਂ ਕਰਾਂਗੇ ਅਗਲੇ ਬੁੱਧਵਾਰ ਨੂੰ ਲਹਿਰਾਂ ਦੇ ਵਿੱਚ। ਅੱਜ ਦੇ ਲਈ ਇੰਨਾ ਹੀ ਜੀ, ਖੁਸ਼ ਰਹੋ, ਹੱਸਦੇ ਹਸਾਉਂਦੇ ਰਹੋ, ਆਪਣੇ ਵਿਰਸੇ ਦੀ ਸਾਂਝ ਪਾ ਕੇ ਰੱਖੋ, ਚੜ੍ਹਦੀ ਕਲਾ ਤੇ ਰੱਬ ਰਾਖਾ।
Check, 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 check. Yeah, yeah, yeah.